ਜਬ ਕੀਓ ਚਿਤ ਮੂੰ ਬਿਪਰ ਧਿਆਨ ਤੇ ਦੀਨ ਦਰਸ ਤਬ ਕਾਲ ਆਣ।
ਜਬ ਕੀਓ ਬਿਪਰ ਚਿਤ ਮੂੰ ਧਿਆਨ, ਕਾਲ ਦਾ ਮਤਲਬ ਇੱਥੇ ਹੁਕਮ ਹੈ। ਸ਼ਬਦ ਗੁਰੂ ਪ੍ਰਗਟ ਹੋਇਆ, ਹੁਕਮ ਪ੍ਰਗਟ ਹੋਇਆ, ਉਹਨੂੰ ਇਹ ਹੋਇਆ ਬਈ ਇਹ ਮੇਰੀ ਰਜ਼ਾਮੰਦੀ ਨਹੀਂ ਮਾਰਨ ਦੀ, ਇਹਨਾਂ ਦੇ ਨਾਲ ਇਹਦੀ ਤੈਨੂੰ ਮਾਰ ਸਕਦੀ। ਉਹਨੇ ਧਿਆਨ ਇਹ ਕੀਤਾ ਵੀ ਕੀ ਟਾਈਮ ਹੁਣੇ ਆ ਗਿਆ, ਇੱਥੇ ਹੀ ਹੈ ਕੰਮ, ਕਹਿੰਦਾ ਨਹੀਂ ਇੱਥੇ ਨਹੀਂ ਹੈਗਾ, ਬਸ ਠੀਕ ਹੈ।
ਤੇ ਦੀਨ ਦਰਸ ਤਬ ਕਾਲ
ਕਾਲ ਨੇ ਦਰਸ਼ ਦਿੱਤਾ,
ਨਹੀਂ ਕਰੋ ਚਿੱਤ, ਨਹੀਂ ਕਰੋ ਚਿੰਤ, ਚਿੱਤ ਮਾਜ ਏਕ।
ਦੋ ਕਾਲ ਟਕਰਾ ਗਏ ਹੁਣ, ਇੱਕ ਕਾਲ ਤਾਂ ਰਾਜੇ ਨੇ ਭੇਜਿਆ ਹੋਇਆ, ਉਹਦਾ ਹੁਕਮ ਹੈ ਭਾਣਾ, ਇੱਕ ਕਾਲ ਅਕਾਲ ਹੈ। ਦੋ ਕਾਲਾਂ ਦੇ ਵਿੱਚ ਲੜਾਈ ਹੈ, ਇੱਕ ਤਾਂ ਆਦਮੀ ਨੇ ਭੇਜਿਆ ਹੋਇਆ ਕਾਲ ਤਲਵਾਰ ਦੇ ਕੇ ਸਿਰ 'ਤੇ ਖੜਾ, ਇੱਕੋ ਡਾਇਰੈਕਟ ਕਾਲ ਤੋਂ ਪੁੱਛਦਾ ਜੰਮਣ ਵਰਨਾ ਹੁਕਮ, ਉਹ ਤਾਂ ਕਾਲ ਦਾ ਹੀ ਪੁਜਾਰੀ ਹੈ, ਮਹਾਂਕਾਲ ਦਾ। ਆਹ ਮਹਾਂਕਾਲ ਹੈ ਜਿਹਦਾ ਪੁਜਾਰੀ ਹੈ ਪੰਡਤ, ਇਸ ਮਹਾਂਕਾਲ ਦੀ ਗੱਲ ਹੈ ਦਸ ਗ੍ਰੰਥ ਦੇ ਵਿੱਚ। ਹੁਣ ਇੱਕ ਕਾਲ ਰਾਜੇ ਨੇ ਭੇਜਿਆ, ਇੱਕ ਕਾਲ ਅੰਦਰੋਂ ਜਵਾਬ ਦਿੰਦਾ, ਉਹ ਮਹਾਂਕਾਲ ਹੈ ਅੰਦਰਲਾ, ਬਾਹਰਲਾ ਕਾਲ ਕਾਲ ਹੈ। ਹੁਣ ਮਹਾਂਕਾਲ ਔਰ ਕਾਲ 'ਚ ਗੱਲ ਫਸ ਗਈ, ਕੌਣ ਜਿੱਤਦਾ ਕੌਣ ਹਾਰਦਾ? ਕਾਲ ਤਾਂ ਰਾਜੇ ਨੇ ਭੇਜਿਆ ਨਾ, ਰਾਜੇ ਨੇ ਤਾਂ ਫੈਸਲਾ ਕਰਤਾ, ਲੋਕਾਂ ਨੂੰ ਪਤਾ ਲੱਗ ਗਿਆ ਵੀ ਮੌਤ ਹੋ ਗਈ। ਮਹਾਂਕਾਲ ਤੋਂ ਪੁੱਛਿਆ, ਕਹਿੰਦਾ ਨਹੀਂ ਹੈ, ਇਹ ਸਾਰਿਆਂ ਨੂੰ ਤਾਂ ਮਾਰ ਸਕਦਾ, ਮੈਂ ਤੈਨੂੰ ਨਹੀਂ ਮਾਰਦਾ, ਤੇਰੇ ਖਾਤਰ ਨਹੀਂ ਹੈ ਜੋ ਹੁਕਮ, ਸਰੀਰ ਛੱਡਣ ਦਾ ਇਹਨਾਂ ਨੂੰ ਮੈਂ ਚਾਹੇ ਹੁਕਮ, ਮੇਰੀ ਮਰਜ਼ੀ ਮਰਜ਼ੀ ਹੈ ਨਾ, ਇਹ ਕੋਈ ਰਿਟਰਨ ਨਹੀਂ ਹੁੰਦਾ, ਮਰਜ਼ੀ ਹੈ ਜਦ ਮਰਜ਼ੀ ਕਹਿ ਦੇਵੇ, ਹੁਕਮ ਇਹ ਕੋਈ ਲਿਖਤੀ ਗੱਲ ਨਹੀਂ ਹੈ ਵੀ ਕਦੋਂ ਮਾਰਨਾ ਕਦੋਂ ਨਹੀਂ ਮਾਰਨਾ, ਪਰਮੇਸ਼ਰ ਦੀ ਮਰਜ਼ੀ ਤੇ ਜਾਂ ਮਰਜ਼ੀ ਬੁਲਾ ਲਵੇ, ਉਹਨੂੰ ਕੌਣ ਪੁੱਛੂਗਾ, ਜਦੋਂ ਹੀ ਹੁਕਮ ਹੈ ਜਾਂ ਉਹਦੀ ਮਰਜ਼ੀ ਹੋਵੇ, ਦਾਣਾ ਪਾਣੀ ਕੁਛ ਨਹੀਂ ਕਰਦਾ ਵੀ ਤੇਰਾ ਬਾਕੀ ਹੈ ਠੀਕ ਹੈ, ਫਿਰ ਤਾਂ ਪਰਮੇਸ਼ਰ ਵੀ ਬਾਊਂਡ ਹੈ, ਜੇ ਦਾਣਾ ਪਾਣੀ ਪਏ ਉਹ ਤਾਂ ਬਾਊਂਡ ਹੋ ਗਿਆ, ਫਿਰ ਉਹਦੀ ਇੱਛਾ ਕਿਵੇਂ ਹੋ ਗਈ? ਫਿਰ ਤਾਂ ਦਾਣੇ ਪਾਣੀ ਦੀ ਇੱਛਾ ਹੈ, ਕਿੰਨਾ ਪਿਆ ਕਿੰਨਾ ਨਹੀਂ ਪਿਆ, ਫਿਰ ਤਾਂ ਪਰਮੇਸ਼ਰ ਦੀ ਇੱਛਾ ਨਹੀਂ ਰਹੀ। ਜੇ ਉਹਦੀ ਇੱਛਾ ਹੈ ਤਾਂ ਕੋਈ ਦਾਣੇ ਪਾਣੀ ਦੀ ਗੱਲ ਨਹੀਂ ਹੈ, ਕੋਈ ਟਾਈਮ ਬਾਊਂਡ ਨਹੀਂ ਹੈ, ਉਹੀ ਸਾਹ ਨੇ ਗਿਣਵੇ ਜਿਹੜੇ ਉਹਦੀ ਮਰਜ਼ੀ ਤੱਕ, ਉਹਦੀ ਮਰਜ਼ੀ ਤੱਕ ਜਿਹੜੇ ਸਾਹ ਨੇ ਉਹੀ ਗਿਣਵੇ ਨੇ। ਔਰ ਪੂੰਜੀ ਪਾਂਜੀ ਬਕਵਾਸ ਹੈ ਜਿਹੜੇ ਕਹਿੰਦੇ ਸਾਸਾਂ ਦੀ ਪੂੰਜੀ ਲੈ ਕੇ ਆਏ, ਜਦ ਹੈ ਇੱਕ ਆਦਮੀ ਦੀ ਮਰਜ਼ੀ 'ਤੇ ਗੱਲ ਖੜੀ, ਸਾਸਾਂ ਦੀ ਪੂੰਜੀ ਉੱਥੇ ਕੀ ਕਰੂਗੀ? ਮਹਾਂ ਕਾਲ ਔਰ ਕਾਲ 'ਚ ਗੱਲ ਫਸੀ ਹੋਈ ਹੈ।
ਨਹੀਂ ਕਰੋ ਚਿੰਤ, ਚਿੱਤ ਮਾਜ ਏਕ।
ਉਹ ਕਹਿੰਦਾ ਇਹ ਕਾਲ ਤੋਂ ਚਿੰਤਾ ਕਰਨ ਦੀ ਲੋੜ ਨਹੀਂ, ਮੈਂ ਤੇਰੇ ਨਾਲ ਖੜਾ। ਕਾਲ ਆ ਗਿਆ ਧਾਰ ਕੇ ਫੌਜਾਂ ਦਾ ਰੂਪ, ਚਮਕੌਰ ਦੀ ਗੜੀ ਘੇਰ ਲਈ, ਦਸਮ ਪਾਤਸ਼ਾਹ ਲਿਖਦੇ ਨੇ ਜਫਰਨਾਮੇ 'ਚ ਵੀ ਮੇਰਾ ਪਰਮੇਸ਼ੁਰ ਮੇਰੇ ਨਾਲ ਸੀ, ਤੇਰੀ ਚਾਲੀ ਤੇਰੀ ਸਾਰੀ ਫੌਜ ਕੀ ਕਰ ਲੈਂਦੀ, ਮੇਰਾ ਕੀ ਵਿਗਾੜ ਦਿੰਦੀ, ਹੁਣ ਫੇਰ ਦੇਖ ਲੈ ਤਜਰਬਾ ਕਰਕੇ, ਜਿੰਨਾ ਚਿਰ ਉਹ ਮੇਰੇ ਨਾਲ ਹੈ ਮੇਰਾ ਵਾਲ ਨਹੀਂ ਬੰਦਾ ਹੋ ਸਕਦਾ। ਉਹੀ ਗੱਲ ਆ, ਹੋਰ ਕੀ ਹੈ? ਕਿਉਂਕਿ ਮਹਾਂਕਾਲ ਦਸਮ ਪਾਤਸ਼ਾਹ ਦੇ ਨਾਲ ਹੈ, ਬੋਲਿਆ ਕੀ ਜੀ, ਬੋਲਿਆ ਪੰਜ ਪਿਆਰਿਆਂ ਦੀ ਜ਼ਬਾਨ 'ਚ ਹੀ ਬੋਲਿਆ, ਪੰਜ ਪਿਆਰਿਆਂ ਦੀ ਜ਼ਬਾਨ 'ਚ ਹੀ ਅਹੰਕਾਰ ਮਹਾਂਕਾਲ ਬੋਲਿਆ ਵੀ ਤੁਹਾਨੂੰ ਗੜੀ ਛੱਡਣੀ ਪਊਗੀ, ਉੱਧਰ ਦੀ ਚਾਬੀ ਦੇ ਦਿੱਤੀ ਆ ਕੇ, ਹੁਕਮ ਮੰਨਣਾ ਪਊਗਾ, ਮੰਨਣਾ ਪਿਆ। ਮਹਾਂਕਾਲ ਨੇ ਉੱਥੇ ਜ਼ਬਰਦਸਤੀ ਕੱਢ ਕੇ ਲੈ ਗਿਆ, ਔਰ ਜ਼ਬਰਦਸਤੀ ਲੈ ਗਿਆ, ਚਾਹੁੰਦੇ ਨਹੀਂ ਸੀ ਜਾਣਾ, ਲੈ ਗਿਆ, ਹੁਕਮ ਮੰਨਣਾ ਪਿਆ। ਉਹਨਾਂ ਨੇ ਪਛਾਣ ਲਿਆ ਵੀ ਇਹ ਮਹਾਂਕਾਲ ਦਾ ਹੁਕਮ ਹੈ, ਇਹ ਪੰਜ ਪਿਆਰਿਆਂ ਦੇ ਬੰਦਿਆਂ ਦਾ ਹੁਕਮ ਨਹੀਂ ਹੈ, ਇਹ ਭਾਣਾ ਹੈ, ਮੰਨ ਲਿਆ। ਔਰ ਪਿੱਛੇ ਮਛੁਆੜੇ ਆ ਵੀ ਗਏ, ਉੱਥੇ ਵੀ ਬੰਦੇ ਨੇ ਪਛਾਣ ਲਿਆ, ਸਿਰ ਮਾਰਤਾ ਵੀ ਉਹ ਨਹੀਂ ਹੈ, ਪਛਾਣ ਕੇ ਸਿਰ ਮਾਰਤਾ ਵੀ ਨਹੀਂ, ਤਾਂ ਸੰਭਵ ਨਹੀਂ ਹੈਗਾ। ਸਿਰ ਕਿਹਨੇ ਮਰਾਇਆ? ਸਰ ਫਿਰ ਮਹਾਂਕਾਲ ਨੇ ਹੁਕਮ। ਗੱਲ ਕਾਲ ਔਰ ਮਹਾਂਕਾਲ 'ਚ ਫਸੀ ਹੋਈ ਹੈ, ਮਹਾਂਕਾਲ ਕਾਲ 'ਚ ਗੱਲ ਫਸਦੀ ਰਹਿੰਦੀ ਹੈ, ਟ੍ਰੇਨ ਉੱਤੇ ਦੀ ਲੰਘ ਜਾਂਦੀ ਹੈ, ਮੁੰਡਾ ਪਿਆ ਲੰਮਾ ਕਾਲ, ਟ੍ਰੇਨ ਕਾਲ ਹੈ, ਮਹਾਂਕਾਲ ਰੱਖਦਾ ਉੱਥੇ ਹੱਥ ਦੇ ਰੱਖ ਹੈ
ਆਪਣੇ,
ਜਿੱਥੇ ਹੁਕਮ ਦਾ ਹੱਥ ਹੈ ਉੱਥੇ ਕਾਲ ਕੀ ਕਰੂਗਾ, ਕਾਲ ਨਹੀਂ ਕੁਛ ਕਰ ਸਕਦਾ। ਕਾਲ ਤਾਂ ਅਕਾਲ ਖਸਮ ਕਾ ਕੀਨਾ, ਉਹਦਾ ਅਕਾਲ ਖਸਮ ਦਾ ਕੀਨਾ ਹੋਇਆ ਕਾਲ ਹੈ, ਜਦ ਅਕਾਲ ਖੜਾ ਨਾਲ ਤਾਂ ਕਾਲ ਉੱਥੇ ਕੀ ਕਰੂਗਾ, ਹਾਕਮ ਦੂਏ ਪਾਸੇ ਖੜ ਗਿਆ ਹੁਕਮ ਕੀ ਕਰੂਗਾ, ਹੁਕਮ ਨੂੰ ਹਾਕਮ ਪਲਟ ਸਕਦਾ ਹੈ, ਜਦੋਂ ਮਰਜ਼ੀ ਜੱਜ ਆਪਣੇ ਹੁਕਮ ਨੂੰ ਪਲਟ ਦੇ।
ਕਾਲ ਕਲਮ ਹੈ ਹੁਕਮ,
ਹਾਂ
ਤਵ ਹੇਤ ਸਤਰ ਹਨ ਹੈ ਅਨੇਕ,
ਤੇਰੇ ਵਾਸਤੇ ਤਾਂ ਮੈਂ ਅਨੇਕਾਂ ਸ਼ਤਰੂ ਮਾਰ ਦੂੰਗਾ, ਇਹਨਾਂ ਨੂੰ ਲਿਖ ਦੂੰਗਾ ਵੀ ਲੈ ਜਾਓ ਫੜ ਕੇ, ਤੈਨੂੰ ਕਾਹਦੀ ਚੱਲਣਾ, ਅਜੇ ਤੇਰਾ ਕੰਮ ਨਹੀਂ ਖਤਮ ਹੋਇਆ, ਤੇ ਕੁਛ ਕੰਮ ਲੈਣਾ, ਜਿਹੜਾ ਤੈਂ ਕਿਹਾ ਰਾਜਾ ਨੂੰ ਵੀ ਮੈਂ ਨਹੀਂ ਛੱਡਦਾ ਭਗਤੀ, ਅਗਰ ਕਿਉਂ ਕਿਹਾ ਸੀ, ਮੈਂ ਉਹ ਕਹਾਇਆ ਸੀ ਤਾਂ ਮੇਰਾ ਹੁਕਮ ਬਣਿਆ, ਉਹ ਸਮਾਂ ਪੂਰਾ ਨਹੀਂ ਹੋਇਆ, ਇੰਨਾ ਹੀ ਕੰਮ ਨਹੀਂ ਸੀ, ਜੇ ਪ੍ਰਹਲਾਦ ਅੜ ਗਿਆ ਤਾਂ ਪ੍ਰਹਲਾਦ ਕਿਤੇ ਬਰਬਾਦ ਤਾ, ਉਹਨੇ ਪ੍ਰਹਲਾਦ ਤਾਂ ਹੁਣ ਤੱਕ ਪ੍ਰਹਲਾਦ ਤਾਂ ਮਰਿਆ ਨਹੀਂ, ਐਸੇ ਵੀ ਚਾਂਸ ਹੋਏ ਨੇ ਜਦੋਂ ਬੰਦੇ ਬਚਾਏ ਨੇ, ਐਸੇ ਵੀ ਚਾਂਸ ਹੋਏ ਨੇ ਜਦੋਂ ਨਹੀਂ ਬਚਾਏ, ਨਾਮਦੇਵ ਬਚਾਇਆ, ਕਬੀਰ ਬਚਾਇਆ, ਪੰਜਵੇਂ ਪਾਤਸ਼ਾਹ ਨਾ ਚਾਹ, ਇਹ ਆਪ ਨਹੀਂ ਚਾਹੁੰਦੇ ਹੁੰਦੇ ਭਗਤ ਬਚਣ, ਪੰਜਵੇਂ ਪਾਤਸ਼ਾਹ ਨੂੰ ਨਹੀਂ ਬਚਾਇਆ ਕਿ ਪਿੱਛੇ ਹੈਗਾ ਸੀ, ਦੂਆ ਖੜਾ ਪਿੱਛੇ, ਦੂਆ ਪਿੱਛੇ ਹੈਗਾ, ਲਾਈਨ ਹੈਗੀ ਆ, ਉੱਥੇ ਲਾਈਨ ਹੈਗੀ ਸੀ, ਸਾਬਤ ਕਰਕੇ ਪਿੱਛੇ ਹੈਗਾ ਦੂਆ, ਹੋਰ ਉਦੋਂ ਵੀ ਤਕੜਾ ਹੋ ਕੇ ਆਇਆ, ਫੌਜਾਂ ਲੈ ਕੇ ਆਇਆ, ਤਲਵਾਰ ਕੱਢ ਕੇ ਆਇਆ, ਮੈਦਾਨ 'ਚ ਆਇਆ, ਉਹ ਦੋਵੇਂ ਪਾਤਸ਼ਾਹ ਫਿਰ ਦਸਵੇਂ ਫਿਰ ਖੜਾ ਪਿੱਛੇ, ਉਹ ਜਿਹਾ ਹੀ ਖੜਾ ਛੇਵੇਂ ਵਰਗਾ ਹੀ, ਜੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਤਲਵਾਰ ਵਾਲਾ ਆ ਗਿਆ, ਉਹਦੇ ਬਾਅਦ ਦੋ ਸੱਤਵਾਂ ਅੱਠਵਾਂ ਚੁੱਪ ਰਹੇ, ਦੋਵੇਂ ਪਾਤਸ਼ਾਹ ਵੀ ਚੁੱਪ ਰਹੇ, ਅਤੇ ਦਸਵਾਂ ਫਿਰ ਆ ਗਿਆ ਤਲਵਾਰ ਫੜ ਕੇ, ਆ ਜਾਓ ਫਿਰ ਆ ਜਾਓ, ਕਦ ਬਚਾਉਣਾ ਕਦ ਨਹੀਂ ਬਚਾਉਣਾ ਇਹ ਉਹਦੀ ਖੇਡ, ਕੀ ਕਰਨਾ, ਭੁਲੇਖਾ ਪੈਂਦਾ ਰਹਿੰਦਾ, ਭੁਲੇਖਾ ਦੂਰ ਹੁੰਦਾ ਰਹਿੰਦਾ।
ਤਪ ਪਰੀ ਸ਼ੂਕ ਭੋਰ ਹੈ ਮਝਾਰ,
ਉਹਦੇ ਅੰਦਰੋਂ ਆਵਾਜ਼ ਪੈਦਾ ਹੋਈ ਹੈ, ਸ਼ਬਦ ਗੁਰੂ ਪ੍ਰਗਟ ਹੋਇਆ, ਸ਼ਬਦ ਗੁਰੂ ਜੋ ਪ੍ਰਗਟ ਹੋਇਆ ਉਸੇ ਨੇ ਦੱਸਿਆ, ਕਹਿਣ ਦਾ ਮਤਲਬ ਹੈ
ਮਹਾਂਕਾਲ ਹੋ ਗਈ,
ਮਹਾਂਕਾਲ ਹੋਈ ਹੈ, ਹੁਕਮ ਹੋਇਆ ਅੰਦਰੋਂ, ਇੰਨਾ ਹੀ ਅਜੇ ਨਹੀਂ
ਉਪਜੋ ਆਣ ਕਲਕੀ ਅਵਤਾਰ,
ਇਹੀ ਕਲਕੀ ਅਵਤਾਰ ਹੈ, ਜਿੱਥੇ ਕਲ ਜਿੱਥੇ ਇੱਛਾ ਸੀ, ਕਲਪਨਾ ਸੀ, ਜਿੱਥੇ ਉਹਨੇ ਚਿੱਤ ਮੈਂ ਧਿਆਨ ਕਾਹਦਾ ਕੀਤਾ ਸੀ,
ਕਾਲ
ਉਹ ਕਾਲ ਤੇ ਪੁੱਛਿਆ ਸੀ ਨਾ ਹੁਕਮ, ਉਹ ਧਿਆਨ ਕਾਹਦਾ ਕੀਤਾ ਸੀ, ਕੀ ਹੁਕਮ ਹੈ ਇਹ ਧਿਆਨ ਕੀਤਾ ਸੀ,
ਤਬ ਕੀ
ਉਹ ਇਹਦੀ ਆਪਣੀ ਇੱਛਾ ਸੀ ਨਾ ਕੱਲ, ਉਹੀ ਕਲਕੀ ਹੈ, ਆਪਣੀ ਇੱਛਾ ਸੀ ਜਾਣਨ ਦੀ, ਉੱਥੋਂ ਜਿਹੜਾ ਹੁਕਮ ਆਇਆ ਉਹ ਇਹ ਅਵਤਾਰ ਹੈ, ਜੋ ਹੁਕਮ ਹੈ ਪ੍ਰਗਟ ਸ਼ਬਦ ਗੁਰੂ ਹੈ, ਇਹ ਤਾਂ ਅਵਤਾਰ ਹੈ, ਸਤਿਗੁਰ ਕੇ ਜਨਮ ਹੈ, ਸਤਿਗੁਰ ਦਾ ਜਿਹੜਾ ਸੀ ਸੱਚ ਦਾ ਗਿਆਨ ਉਹਨੂੰ ਮਿਲ ਗਿਆ ਵੀ ਨਹੀਂ, ਅਜੋ ਹੋਰ ਬੰਦੇ ਜਿੰਨੇ ਮਰਜ਼ੀ ਮਰ ਜਾਣ ਤੈਨੂੰ ਨਹੀਂ ਮਰਨ ਦੇਣਾ, ਤੇਰਾ ਨਹੀਂ ਅਜੋ ਤੇਰੀ ਲੋੜ ਹੈ, ਹਾਂਜੀ
ਤਾੜ ਪ੍ਰਮਾਣ ਕਰੀਅਸ ਉਤੰਗ,
ਇਸ ਕਰਕੇ ਉਹ ਤਾੜਨ ਵਾਸਤੇ ਉਤੰਗ ਬਾਹਰ ਆਇਆ, ਉੱਤੇ ਹੋਰ ਆਇਆ ਬਚਨ ਬਲਾ ਸ਼ੁਰੂ ਹੋ ਗਿਆ, ਪਹਿਲਾਂ ਤਾਂ ਅੰਦਰ ਹੈ ਨਾ ਗੁਪਤ, ਉਹਨੂੰ ਇਹ ਦੱਸਿਆ ਹੁਣ ਪ੍ਰਗਟ ਹੋ ਗਿਆ, ਉਤੰਗ ਹੁੰਦਾ ਉੱਤੇ ਆ ਜਾਣਾ, ਪ੍ਰਗਟ ਹੋ ਜਾਣਾ, ਜਿਵੇਂ ਕਣਕ ਪਹਿਲਾਂ ਅੰਦਰੋਂ ਜੰਮਦੀ ਹੈ, ਪਹਿਲਾਂ ਦੇ ਜੜ ਅੰਦਰ ਉੱਤੇ ਆ ਗਿਆ, ਮੂੰਹ 'ਤੇ ਆ ਗਿਆ, ਜ਼ਬਾਨ 'ਤੇ ਪ੍ਰਗਟ ਹੋ ਗਿਆ, ਨਿਰਭੈਤਾ ਜ਼ਬਾਨ ਤੋਂ ਪ੍ਰਗਟ ਹੋ ਗਈ, ਅੱਜ ਗੁਰਬਾਣੀ ਦੇ ਨਾਲ ਅਰਥ ਮਿਲਾ ਕੇ ਕਰਾਂਗੇ, ਇਹਦੇ ਆਦਿ ਗੁਰਬਾਣੀ ਨਾਲ ਮਿਲਾ ਕੇ ਅਰਥ ਕਰਾਂਗੇ, ਕੱਲ੍ਹ ਹੋਰ ਇਹਨੇ ਕੀਤੇ ਸੀ ਜਿਵੇਂ ਉਹ ਉਹਦਾ ਨਹੀਂ ਕੀਤੇ, ਉਹ ਤਾਂ ਬਣਦੇ ਹੀ ਨਹੀਂ ਨਾ ਅਰਥ, ਜਿਵੇਂ ਇਹ ਕਰਦਾ ਉਹ ਤਾਂ ਬਣਦੇ ਹੀ ਨਹੀਂ, ਪੂਰੇ ਗੁਰਬਾਣੀ ਨੂੰ ਮਿਲਾ ਕੇ ਅਜਰਥ ਇਹਦੇ ਹੋਣਗੇ, ਕਿਉਂਕਿ ਇੱਥੋਂ ਆ ਕੇ ਹੀ ਜ਼ਿਆਦਾ ਭਰ ਪੌੜ ਹੈ ਵੀ ਕਿਵੇਂ ਹੋ ਗਿਆ ਜੀ, ਉਹ ਕਿਵੇਂ ਹੋ ਗਿਆ। ਪਰ ਇਹ ਹੀ ਬੜਾ ਖਤਰਨਾਕ ਦਸਮ ਗ੍ਰੰਥ ਦੇ ਵਿੱਚ ਇਹਦਾ ਹੀ ਜ਼ਿਆਦਾ ਜੋ ਚੱਲਦਾ ਰੌਲਾ ਵੀ ਇਹ ਪਤਾ ਨਹੀਂ ਹੋਊਗਾ, ਇਹ ਹੁੰਦਾ ਹੀ ਰਹੂਗਾ, ਸਾਰੇ ਭਗਤ ਕਲਕੀ ਅਵਤਾਰ ਹੁੰਦੇ ਨੇ। ਪਰ ਕਹਾਊਗਾ ਉਹ ਕੋਈ, ਕਹਾਊਗਾ ਜਿਹੜਾ ਕੋਈ ਹੈ, ਦੂਜਿਆਂ ਨੇ ਕਹਾਉਣਾ ਨਹੀਂ ਕਿਸੇ ਨੇ। ਅਵਤਾਰ ਇਵੇਂ ਹੀ ਹੁੰਦਾ, ਕਹਾਊਗਾ ਕੌਣ ਉਹ ਹੋਰ ਗੱਲ ਹੈ, ਕਹਾਊਗਾ ਜਦ ਜਦ ਸ੍ਰਿਸ਼ਟੀ ਸਾਰੀ ਮੁਕਤ ਕਰ ਦੂਗਾ, ਫਿਰ ਨਹੀਂ ਉਹਨੇ ਕੋਈ ਛੱਡਣਾ, ਜਿਹੜਾ ਕਹਾਊਗਾ ਉਹ ਨਹੀਂ ਫਿਰ ਛੱਡਦਾ। ਇਹ ਕਲ ਸਤਿਯੁਗ ਆਉਂਦਾ ਰਹੂ, ਫਿਰ ਕਲਯੁਗ ਬਣਦਾ ਰਹੂ, ਸਤਿਯੁਗ ਆਉਂਦਾ ਰਹੂ, ਕਲਯੁਗ ਜਿਵੇਂ ਤੱਕੜੀ ਹੈ ਨਾ, ਐਂ ਚੱਲਦੀ ਹੈ,
ਤਲਕਲੀ ਵਿਧਾਨ ਹੁੰਦੇ ਰਹਿਣਗੇ। ਕਹਾ ਜਿਹੜਾ
ਇਹ ਤਾਂ ਯੁਗ ਯੁਗ ਭਗਤੋਂ ਪਾਇਆ, ਪਰ ਉਹਦੇ ਬਾਅਦ ਪਾਪ ਫਿਰ ਜੋਰ ਫੜ ਜਾਂਦਾ ਹੈ ਹੀ ਇੱਥੇ ਝੂਠ ਝੂਠ ਸਭ ਸੰਸਾਰ, ਇੱਕ ਪਾਸੇ ਸਾਰਾ ਸੰਸਾਰ, ਇੱਕ ਪਾਸੇ ਭਗਤ, ਇਹਨਾਂ ਦਾ ਜੋੜ ਆਉਂਦਾ ਨਹੀਂ, ਕਦੇ ਉਹ ਉੱਤੇ ਕਦੇ ਉਹ ਉੱਤੇ ਹੁੰਦਾ ਰਹਿੰਦਾ।
ਤਰ ਕੱਛ ਸੋ ਵੱਛ ਤਾਜੀ ਸੁਰੰਗ,
ਉਹਨਾਂ ਦਾ ਜਿਹੜਾ ਮਨ ਹੈ ਨਾ, ਉਹਨਾਂ ਦੇ ਮਨ ਉਹਨਾਂ ਨੂੰ ਕੱਛਣ ਵਾਸਤੇ, ਜਿਹੜੇ ਫੜੇ ਨੇ ਤਲਵਾਰਾਂ ਲਈ, ਉਹਨਾਂ ਨੂੰ ਪੈ ਵੀ ਉਹਨਾਂ ਨੂੰ ਸਮਝਾਉਣ ਵਾਸਤੇ ਵੀ ਜਿਹੜਾ ਰਾਜਾ ਹੈ, ਰਾਜਾ ਜਿਹੜਾ ਜੇ ਤੁਸੀਂ ਵਿਸ਼ਨੂੰ ਵੀ ਕਹਿੰਦੇ ਹੋ ਰਾਜਾ, ਮੌਤ ਤਾਂ ਸ਼ਿਵਜੀ ਦੇ ਹੱਥ 'ਚ, ਫਿਰ ਤੁਸੀਂ ਕੌਣ ਹੁੰਦੇ, ਫਿਰ ਛੱਡੋ, ਮੌਤ ਦਾ ਮਾਲਕ ਰਾਜਾ ਨਹੀਂ ਹੈ, ਰਾਜਾ ਪਾਲਣਾ ਦਾ ਮਾਲਕ ਹੈ। ਤੁਸੀਂ ਜੇ ਵਿਸ਼ਨੂੰ ਦੇ ਬੰਦੇ ਪਿਛੜ ਜਾਓ ਤਲਵਾਰ ਲੈ ਕੇ, ਤੁਸੀਂ ਕੌਣ ਹੁੰਦੇ ਮੈਨੂੰ ਮਾਰਨ ਵਾਲੇ, ਸ਼ਿਵਜੀ ਦੇ ਹੁਕਮ ਨਾਲ ਮਾਰ ਸਕਦੇ ਨੇ, ਬੈਠੇ ਨੇ ਇਹਨਾਂ ਨੂੰ, ਤਾਂ ਉੱਠੇ ਨੇ ਉਹ ਸ਼ਿਵਜੀ ਵਾਲੇ, ਮੰਦਰ ਸ਼ਿਵਜੀ ਦਾ, ਜਗ੍ਹਾ ਸ਼ਿਵਜੀ ਦੀ ਹੈ, ਤੁਹਾਡਾ ਇੱਥੇ ਰਾਜ ਨਹੀਂ ਹੈ, ਰਾਜ ਉਹਨਾਂ ਦਾ ਜਿਹੜੇ ਬੈਠੇ ਨੇ। ਆਓ ਬਾਈ ਤੁਸੀਂ ਆ ਜਾਓ, ਹੁਣ ਉਹ ਕਿਵੇਂ ਆ ਜਾਣ ਉਹਨਾਂ ਦਾ, ਫਿਰ ਚਰਚਾ ਸ਼ੁਰੂ ਹੁੰਦੀ ਹੈ ਇਹ ਅਸਲ ਦੇ ਵਿੱਚ, ਕਿ ਮੌਤ ਦਾ ਮਾਲਕ ਸ਼ਿਵਜੀ ਹੈ, ਮੰਨਦੇ ਨੇ ਸਾਰੇ ਗ੍ਰੰਥ, ਉਹ ਤਾਂ ਵਿਸ਼ਨੂੰ ਪੁਰਾਣ ਵੀ ਮੰਨਦਾ, ਤੁਸੀਂ ਦੇ ਸਕਦੇ ਤੇ ਆਪਣੇ ਘਰ ਮੌਤ, ਉਹ ਵੀ ਗੈਰ ਕਾਨੂੰਨੀ ਆ ਗੱਲ ਇਹ, ਰਾਜਾ ਆਪਣੇ ਧਰਮ ਤੋਂ ਦੇਖ ਕੇ ਮੌਤ ਦਿੰਦਾ ਦੂਏ ਨੂੰ, ਰਾਜੇ ਦਾ ਧਰਮ ਨਹੀਂ ਹੈ ਮਾਰਨਾ, ਰਾਜੇ ਦਾ ਧਰਮ ਸਿਰਫ ਪਾਲਣਾ। ਜਿਹੜੇ ਰਾਜੇ ਮੌਤ ਦਾ ਫਰਮਾਨ ਆਪਣੇ ਹੱਥ 'ਚ ਲੈਂਦੇ ਨੇ ਉਹ ਗੁਰਮਤ ਦੇ ਹੀ ਖਿਲਾਫ ਨੇ, ਜਿਹੜਾ ਰਾਜ ਕਰੇਗਾ ਖਾਲਸਾ ਉਹ ਇਸ ਕਰਕੇ ਗੁਰਮਤ ਦੇ ਖਿਲਾਫ ਹੈ, ਰਾਜੇ ਮੌਤ ਦੇ ਫਰਮਾਨ ਜਾਰੀ ਕਰਦੇ ਨੇ, ਰਾਜੇ ਨੂੰ ਮੌਤ ਦਾ ਫਰਮਾਨ ਜਾਰੀ ਕਰਨ ਦਾ ਕੋਈ ਹੱਕ ਨਹੀਂ। ਹਾਂ ਜੰਗ ਦੇ ਵਿੱਚ ਕੋਈ ਮਰ ਰਿਹਾ, ਜਿਹੜਾ ਹੱਥ ਚੱਕਦਾ ਉਦੋਂ ਕੋਈ ਮਰ ਰਿਹਾ, ਫਰਮਾਨ ਨਹੀਂ ਜਾਰੀ ਕਰ ਸਕਦਾ ਮੌਤ। ਇਹ ਸਿਮਰਤੀ ਦਾ ਕਾਨੂੰਨ, ਸਿਮਰਤੀ ਦਾ ਕਾਨੂੰਨ ਹੋਰ ਹੈ, ਵਿਸ਼ਨੂੰ ਬ੍ਰਹਮਾ ਜਿਹੜਾ ਪੁਰਾਣਾ ਕਾਨੂੰਨ ਹੈ ਹੋਰ, ਸ਼ਿਵਜੀ ਦੇ ਹੱਥ ਹੈ, ਫਿਰ ਸ਼ਿਵਜੀ ਨੂੰ ਦਓ ਫਿਰ ਕੇਸ, ਉੱਥੇ ਸ਼ਿਵਜੀ ਫੈਸਲਾ ਕਰੂ, ਯਾਨੀ ਸ਼ਿਵਜੀ ਫੈਸਲਾ ਕਰੇ ਵੀ ਮੇਰੇ ਅਪਰਾਧ ਬਣਦਾ ਜੋ ਮੈਂ ਕਿਹਾ, ਕੋਰਟ ਫੈਸਲਾ ਕਰਦੀ ਹੈ, ਰਾਜਾ ਨਹੀਂ ਫੈਸਲਾ ਕਰਦਾ ਮੌਤ, ਗੱਲ ਉਹਨਾਂ ਕੋਲ ਚਲੀ ਗਈ, ਤਾਂ ਉਹ ਆਏ ਨੇ, ਦਖਲ ਤਾਂ ਦਿੱਤਾ ਉਹਨਾਂ ਨੇ।
ਸਿਰ ਖੰਡੀ ਛੰਦ ਵਜੇ ਨਾਦ ਸੁਰੰਗੀ ਧੱਗਾਂ ਘੋਰੀਆਂ,
ਹੁਣ ਸੁਰੰਗੀ, ਹੁਣ ਗਿਆਨ ਚਰਚਾ ਸ਼ੁਰੂ ਹੋ ਗਈ, ਕੀ ਵਿਸ਼ਨੂੰ ਸਜ਼ਾ ਮੌਤ ਦੇ ਸਕਦਾ, ਕਿਆ ਵਿਸ਼ਨੂੰ ਮੌਤ ਦਾ ਦੇਵਤਾ ਹੈ, ਇਹ ਸ਼ਿਵ ਹੈ, ਸ਼ਿਵ ਹੈ ਦੇਵਤਾ ਮੌਤ ਦਾ, ਸਾਰੇ ਬੁੱਧ ਨੇ, ਅਤੇ ਫਿਰ ਕਿਸ ਹੁਕਮ ਤੁਸੀਂ ਸ਼ਿਵਜੀ ਦੇ ਹੁਕਮ ਦੇ ਬਿਨਾਂ ਮੌਤ ਦੀ ਸਜ਼ਾ ਕੇ ਮਿਲਦੇ ਰਹੇ, ਔਰ ਸ਼ਿਵ ਦੇ ਮੰਦਰ ਪੂਰੇ ਲਿਆ ਕੇ, ਪਰੇ ਪਰੇ ਗੈਰ ਕਾਨੂੰਨੀ ਤੌਰ 'ਤੇ ਤੁਸੀਂ ਕੁਛ ਕਰੋ, ਜਦ ਤੁਸੀਂ ਲਿਆਏ ਮੰਨ ਕੇ ਹੋ ਵੀ ਸ਼ਿਵਜੀ ਮੌਤ ਦਾ ਦੇਵਤਾ, ਸ਼ਿਵਜੀ ਦੇ ਮੰਦਰ ਦੇ ਸਾਹਮਣੇ ਮੌਤ ਦਿਓ ਇਹਨੂੰ, ਫਿਰ ਤੁਸੀਂ ਕਿਸ ਕਾਨੂੰਨ ਦੇ ਵਿੱਚ, ਉਹ ਰਾਜੇ ਦੀ ਪਾਲਣਾ ਨਹੀਂ ਕਰ ਸਕਦੇ, ਇਹਨਾਂ ਤੋਂ ਪੁੱਛੋ, ਹੁਣ ਇਹਨਾਂ ਦਾ ਰਾਜ ਹੈ ਇੱਥੇ, ਤੁਹਾਡਾ ਰਾਜ ਨਹੀਂ ਕਿਤੇ, ਉਹਨਾਂ ਦਾ ਰਾਜ ਵਿਸ਼ਨੂੰ ਉੱਥੇ ਹੀ ਉੱਥੇ, ਜਾਂ ਉਹਨੂੰ ਲਿਆਓ ਇੱਥੇ, ਰਾਜੇ ਨੂੰ ਲਿਆਓ ਇੱਥੇ, ਇਹ ਤੋਂ ਚਰਚਾ ਪੜ੍ਹਦੀ ਹੈ ਇੱਥੇ ਆ ਕੇ,
ਨੱਚੇ ਜਾਣ ਫਿਰੰਗੀ ਵੱਜੇ ਘੁੰਗਰੂ।
ਆ ਦੇਖ ਫਿਰੰਗੀ ਵੀ ਉੱਠ ਖੜੇ ਹੁਣ। ਅਸਲ ਫਿਰੰਗੀ ਲਫ਼ਜ਼ ਜਿਹੜਾ ਆਇਆ ਨਾ, ਫਿਰੰਗੀ ਅੰਗਰੇਜ਼ਾਂ ਵਾਸਤੇ ਲਫ਼ਜ਼ ਆਇਆ ਹੋਇਆ। ਅੰਗਰੇਜ਼ ਜਿਹੜਾ ਹੈਗਾ ਉਹ ਜਿਹੜਾ ਮਾਇਆ ਤੋਂ ਜ਼ਿਆਦਾ ਨਾ ਚਿੰਬੜਿਆ ਹੋਵੇ ਮਾਇਆ ਨੂੰ, ਉਹ ਫਿਰੰਗੀ ਹੁੰਦਾ। ਉਹ ਫਿਰੰਗੀ ਕਹਿੰਦੇ ਨੇ ਉਹਨੂੰ, ਫੱਕਰ ਤੋਂ ਹੀ ਫਿਰੰਗੀ ਬਣਿਆ ਹੋਇਆ ਲਫ਼ਜ਼ ਹੈ ਕਿਸਮ ਦਾ। ਜਿਹੜਾ ਮਨ ਫਿਰਿਆ ਹੋਵੇ ਨਾ ਮਾਇਆ ਤੋਂ, ਉਹ ਫਿਰੰਗੀ ਹੈ। ਹਾਂ, ਜਿਹਦਾ ਮਾਇਆ ਤੋਂ ਫਿਰ ਗਿਆ ਹੋਵੇ ਮਨ,
ਮਨ ਫਿਰ ਗਿਆ ਹੋਵੇ
ਉਹ ਫਿਰੰਗੀ ਹੈ। ਫਿਰ ਅੰਗੀ ਫਿਰਿਆ ਹੋਇਆ ਜਿਹਦਾ ਮਨ ਹੈ ਉਹ ਫਿਰੰਗੀ ਹੈ। ਅੰਗਰੇਜ਼ਾਂ ਦਾ ਮਾਇਆ 'ਚ ਮੋਹ ਘੱਟ ਹੈ ਸਾਡੇ ਨੂੰ, ਇਸੇ ਕਰਕੇ ਸਾਨੂੰ ਪਤਾ ਵੀ ਅੰਗਰੇਜ਼ ਕੋਲ ਗਿਆਨ ਹੈ ਜੀ, ਉਹ ਇਸ ਮਤ ਨੂੰ ਛੇਤੀ ਮੰਨ ਲੈਣਗੇ। ਆ ਕਬੂਦੇ ਮੇਲੇ ਜਿਹੜੀਆਂ ਯੂਰਪ ਦੀਆਂ ਜਨਾਨੀਆਂ ਨੇ ਉਹਨਾਂ ਦੀਆਂ ਕਿਉਂ ਇਸ ਇਹਨਾਂ ਦੇ ਨਾਲ ਚਾਹੁੰਦੀਆਂ ਨੇ ਵੀ ਅਸੀਂ ਜੱਟਾਂ ਰੱਖ ਲਈਏ, ਕਿਉਂਕਿ ਉਹਨਾਂ ਨੂੰ ਪਤਾ ਮਾਇਆ ਤੋਂ ਪਰੇ ਨੇ ਲੋਕ। ਮਾਇਆ ਦੇ ਪਰੇ ਹੋਣ 'ਤੇ ਪ੍ਰਭਾਵਿਤ ਨੇ ਉਹ ਆਪ ਵੀ ਮਾਇਆ ਤੋਂ ਪਰੇ ਹੋ ਗਏ ਰਾਜੀ ਨੇ। ਉਹਨਾਂ ਨੂੰ ਪਤਾ ਜਿਹੜੀ ਮਾਇਆ ਹੈਗੀ ਇਹ ਪੈਸਾ ਜਿਹੜਾ ਹੈ ਇਹ ਸੁੱਖ ਨਹੀਂ ਹੈਗਾ, ਇਹ ਸੁੱਖ ਹੈ। ਸਾਰਾ ਦਿਨ ਹੱਸਦੇ ਨੇ, ਸਾਰਾ ਦਿਨ ਧੂਣਿਆਂ 'ਤੇ ਬੈਠੇ ਨੇ, ਕੋਈ ਫਿਕਰ ਨਹੀਂ ਫਾਕਾ ਨਹੀਂ, ਖਾਣ ਪੀਣ ਨੂੰ ਆਪੇ ਆਈ ਜਾਂਦਾ। ਔਰ ਸੋਭਾ ਹੁੰਦੀ ਹੈ, ਇਹਨਾਂ ਨੂੰ ਕੋਈ ਚਿੰਤਾ ਹੀ ਹੈ ਜੀ। ਆ ਦੁਨੀਆ ਆਲੇ ਦੁਆਲੇ ਫਿਰਦੀ ਹੈ ਇਹਨਾਂ ਦੇ, ਵੀ ਅਸੀਂ ਸਾਰਾ ਦਿਮਾਗ ਕਰਦੇ ਹਾਂ ਵੀ ਸਾਡੀ ਉੱਧਰੋਂ ਵੀ ਖਤਰਾ, ਉੱਧਰੋਂ ਵੀ ਖਤਰਾ, ਉੱਧਰੋਂ ਵੀ ਕਿਤੇ ਸਾਡੇ ਕਾਰੋਬਾਰ ਨੇ ਖੰਡੂ ਖੰਡੀ ਰੋਟੀ ਨਹੀਂ ਮਿਲੂਗੀ, ਇਹ ਸਾਰਾ ਜੱਬ ਸਾਡੇ ਤਾਂ ਪਿਆ ਹੋਇਆ ਵੀ ਸਾਡਾ ਫਿਊਚਰ ਖਰਾਬ ਹੋ ਜੂ। ਇਹਨਾਂ ਦਾ ਫਿਊਚਰ ਖਰਾਬ ਹੋਣਾ ਹੀ ਨਹੀਂ, ਇਹ ਵਾਲੀ ਗੱਲ ਵਧੀਆ ਇਹਨਾਂ ਦੀ। ਇਹਨਾਂ ਨੂੰ ਫਿਊਚਰ ਦੀ ਚਿੰਤਾ ਹੀ ਹੈ ਜੀ, ਨਾ ਇਹਨਾਂ ਦਾ ਖਰਾਬ, ਇਹਨਾਂ ਦਾ ਫਿਊਚਰ ਜੇ ਚਿੰਤਾ ਨਹੀਂ ਤਾਂ ਸੈਕਿਓਰ ਇਹਨਾਂ ਦਾ ਹੀ ਹੈ ਸਾਡੇ ਨਾਲ, ਬਿਨਾਂ ਫੌਜਾਂ ਰੱਖੇ ਤੇ, ਬਿਨਾਂ ਹਥਿਆਰ ਬਣਾਏ ਤੇ। ਵੀ ਕੀ ਗੱਲ ਹੈ ਇਹਨਾਂ ਦੇ ਕੋਲ, ਕੀ ਕਰਾਮਾਤ ਹੈ ਉਹ ਸਟੱਡੀ ਕਰਨ ਵਾਸਤੇ। ਐਵੇਂ ਨਹੀਂ ਉਹ ਦੇਖਾ ਦੇਖੀ ਆਉਂਦੇ ਲੋਕ, ਬੜੇ ਸਿਆਣੇ ਨੇ ਲੋਕ, ਦੇਖੀਏ ਕੀ ਸ਼ਕਤੀ ਹੈ ਉਹਨਾਂ ਕੋਲ, ਕੋਈ ਕਰਾਮਾਤ ਹੈ, ਕੋਈ ਮੰਤਰ ਪੜ੍ਹਦੇ ਨੇ, ਕੀ ਕਰਦੇ ਨੇ, ਬਾਈਬਲ 'ਚ ਤਾਂ ਕੁਛ ਹੈ ਜੀ, ਉਹਨਾਂ ਨੂੰ ਪਤਾ ਹੀ ਹੈ। ਇਹਨਾਂ ਕੋਲ ਕਿਹੜੀ ਸ਼ਕਤ ਹੈ, ਸ਼ਕਤੀ ਹੈ ਉਹ ਦੇਖਣ ਵਾਸਤੇ, ਇਹਨਾਂ ਦੇ ਪ੍ਰਭਾਵਿਤ ਨੇ। ਕੋਈ ਹੋਰ ਪੰਡਤ ਪੁੰਡਤ ਨਹੀਂ ਬਣਨ ਨੂੰ ਤਿਆਰ, ਬਾਕੀ ਦੇਖ ਲਏ ਉਹਨਾਂ ਨੇ, ਸਾਧਾਂ ਦੇ ਡੇਰੇ ਸਾਰੇ ਦੇਖੇ ਨੇ। ਆਹ ਜਿਹੜੇ ਸੰਤ ਨੇ ਨਾ, ਇੱਥੇ ਜਾ ਸਾਰਿਆਂ ਨੂੰ ਦੇਖ ਲਿਆ, ਅੰਗਰੇਜ਼ਾਂ ਨੂੰ ਪਤਾ ਵੀ ਇਹਨਾਂ ਕੋਲ ਕੁਛ ਨਹੀਂ ਹੈਗਾ, ਉਹ ਫਰੋਡ ਹੈ ਉਹਨਾਂ ਦਾ, ਮਾਇਆ ਤਾੜੀ ਨੂੰ ਤਾਂ ਆਪ ਹੀ ਮਾਇਆ ਤਾੜੀ। ਇਹਨਾਂ ਕੋਲ ਹੁਣ ਦੇਖਣਗੇ ਵੀ ਇਹਨਾਂ ਕੋਲ ਕਿੱਥੇ ਕੁ ਤੱਕ ਦਾ ਗਿਆਨ
ਹੈ, ਹਾਂ
ਵੀ ਕਿਵੇਂ ਇਹ ਮਾਇਆ ਤੋਂ ਪਰੇ ਰਹੇ ਹੋਏ ਨੇ, ਕੀ ਆਸਰ ਹੈ ਇਹਨਾਂ ਨੂੰ ਮਾਇਆ ਤੋਂ, ਕਿਉਂ ਪ੍ਰਭਾਵਿਤ ਨਹੀਂ ਹੁੰਦੇ। ਇਸ ਕਰਕੇ ਫਿਰੰਗੀ ਨੇ ਪਹਿਲਾਂ ਸਾਧ, ਸਾਧ ਫਿਰੰਗੀ ਨੇ,
ਨੱਚੇ ਜਾਣ ਫਿਰੰਗੀ ਵੱਜੇ ਘੁੰਗਰੂ।
ਉੱਠ ਖੜੇ ਉਹ ਵੀ ਦਖਲ ਦੇਣ ਲੱਗ ਗਏ, ਨੱਚ ਪਏ ਉੱਠ ਖੜੇ ਵੀ ਹਾਂ ਬਈ ਗੱਲ ਦੱਸੋ ਕੀ ਗੱਲ। ਮੌਤ ਦਾ ਦੇਵ ਤਾਂ ਮੌਤ ਦੀ ਸਾਡੀ ਜ਼ਿੰਮੇਵਾਰੀ, ਉੱਧਰ ਸਾਡਾ, ਗੱਲ ਦੱਸੋ ਕੀ ਹੈ। ਤਾਂ ਗੱਲ ਤਾਂ ਪਤਾ ਲੱਗ ਗਿਆ ਵੀ ਆਹ ਗੱਲ ਹੈ ਵੀ ਦੇਵੀ ਦਾ ਪੁਜਾਰੀ ਹੈ, ਮਹਾਂਕਾਲ ਦਾ ਪੁਜਾਰੀ ਹੈ। ਕਹਿੰਦੇ ਵੀ ਸਾਡਾ ਹੀ ਪੁਜਾਰੀ ਹੈ ਫਿਰ ਤਾਂ, ਇਹ ਬੰਦਾ ਤਾਂ ਸਾਡਾ ਹੀ ਹੈ ਨਾ ਫਿਰ, ਅਤੇ ਆਪਣੇ ਬੰਦੇ ਨੂੰ ਕੌਣ ਮਾਰਨ ਦੇ ਦੂਗਾ, ਇਹ ਤਾਂ ਸਾਡਾ ਬੰਦਾ ਫਿਰ। ਇਹ ਕਹਿੰਦਾ ਵੀ ਰਾਜੇ ਦਾ ਅਖਤਿਆਰ ਕੋਈ ਨਹੀਂ, ਬਹੁਤ ਦਾ ਅਖਤਿਆਰ ਸ਼ਿਵਜੀ ਦਾ, ਬੰਦਾ ਤਾਂ ਸਾਡਾ ਹੋਇਆ ਨਾ ਇਹ, ਅਤੇ ਆਪਣੀ ਪਾਰਟੀ ਦੇ ਬੰਦੇ ਨੂੰ ਕੌਣ ਮਾਰਨ ਦਿੰਦਾ। ਇਹ ਬਰਾਬਰ ਦੇ ਧੜੇ ਸੀ ਇਹ ਰਾਜੇ ਦੇ ਰਾਜ 'ਚ, ਰਾਜੇ ਡਰਦੇ ਸੀਗੇ ਇਹਨਾਂ ਦੇ, ਸਭ ਆ ਹੁਣ ਹਕੂਮਤ ਡਰਦੀ ਇਹਨਾਂ ਦੇ ਨਾ ਗਿਆ ਤੇ ਨਾ ਦੇਣ ਭਲਾ ਇਹਨਾਂ ਨੂੰ ਪਹਿਲਾਂ ਨਹਾਉਣ। ਇਹ ਗੰਗਾ ਦੇ ਵਿੱਚ ਇਸ਼ਨਾਨ ਸਭ ਤੋਂ ਪਹਿਲਾਂ ਇਹ ਕਰਦੇ ਨੇ, ਨਾ ਕਰਨ ਦੇਵੇ ਸਰਕਾਰ ਦੇਖ ਲਵੇ, ਸਾਰੇ ਇੰਡੀਆ 'ਚ ਭਰਥੂ ਪੈ ਜੂਗਾ। ਇੱਕ ਨਾਗਾ ਚਾਹੇ ਜਿਉਂਦਾ ਨਾ ਰਹੇ, ਜਿੰਨਾ ਚਿਰ ਜਿਉਂਦਾ ਹੈ ਉਨਾ ਚਿਰ ਲੜੂਗਾ ਇਹ, ਚਾਹੇ ਹਥਿਆਰ ਹੈ ਤਾਂ ਕੋਈ ਹੈ ਚਾਹੇ ਨਹੀਂ ਹੈ, ਇਹੋ ਜਿਹੇ ਨੇ ਇਹ ਜਿਹੇ ਨੇ ਸਿੰਘ ਸੀ। ਤਾਂ ਸਾਡੇ ਹਥਿਆਰ ਕੀਤੇ ਨੇ, ਪੰਜ ਪੰਜ ਹਥਿਆਰ ਅੰਗਰੇਜ਼ਾਂ ਨੇ, ਐਵੇਂ ਕਰਤਾ ਕਿਤੇ ਪਰਚਾ ਜਿੱਥੇ ਮਰਜ਼ੀ ਲਈ ਫਿਰੀ ਜਾਓ, ਕੋਈ ਰੱਖ ਕੇ ਦਿਖਾਵੇ ਪਰਚਾ, ਦਫਾ 25 ਲਾ ਦਿੰਦੇ ਨੇ। ਉਹ ਕਹਿੰਦੇ 25,000 ਰੱਖਾਂਗੇ ਅਸੀਂ ਨਹੀਂ ਛੱਡਦੇ, ਅੰਗਰੇਜ਼ ਕਹਿੰਦੇ ਅਸੀਂ ਰੱਖਣ ਨਹੀਂ ਦੇਣੇ। ਸੈਂਕੜੇ ਸਿੰਘ ਸ਼ਹੀਦ ਹੋ ਗਏ ਸਿਰਫ ਇਸੇ ਗੱਲ ਕਰਕੇ। ਆਖਰ ਅੰਗਰੇਜ਼ਾਂ ਨੇ ਕਿਹਾ ਵੀ ਇਹਨਾਂ ਨੇ ਨਹੀਂ ਹਟਣਾ, ਜਿੰਨਾ ਚਿਰ ਇੱਕ ਵੀ ਜਿਉਂਦਾ ਨਹੀਂ ਹਟਣਾ ਇਹਨਾਂ ਨੇ, ਇਹਨੂੰ ਕਹਿੰਦੇ ਠੀਕ ਹੈ ਤੂੰ ਇਹ ਕਿਹੜਾ ਡਾਕਾ ਮਾਰਦੇ ਨੇ, ਖਤਰਾ ਉਹ ਤੋਂ ਹੋਇਆ ਜਿਹੜਾ ਡਾਕਾ ਮਾਰੇ ਕਿਸੇ ਨਾਲ ਲੜੇ। ਉਹਨੂੰ ਪੁੱਛਿਆ ਫਿਰ ਵੀ ਗੱਲ ਕੀ ਹੈ, ਕਹਿੰਦੇ ਸਾਡੇ ਗੁਰੂ ਨੇ ਦਿੱਤੇ ਨੇ ਪੰਜ ਹਜ਼ਾਰ ਅਸੀਂ ਰੱਖਣੇ ਦੇ, ਕਹਿੰਦੇ ਫਿਰ ਰੱਖ ਲਓ, ਅਸੀਂ ਆਪਣੇ ਧਰਮ ਦੀ ਰੱਖਿਆ ਵਾਸਤੇ ਰੱਖੇ ਨੇ, ਹਮਲਾ ਕਰਨ ਵਾਸਤੇ ਨਹੀਂ ਰੱਖੇ, ਡਿਫੈਂਸ ਵਾਸਤੇ ਰੱਖੇ ਨੇ, ਸਾਡੇ ਧਰਮ ਨੂੰ ਖਤਰਾ ਹੈ, ਖਤਰਾ ਖਤਮ ਕਰਨਾ। ਉਹ ਕਹਿੰਦੇ ਫਿਰ ਕੋਈ ਰੌਲਾ ਨਹੀਂ, ਗੱਲ ਵੀ ਠੀਕ ਹੈ, ਜੇ ਮਿਸਯੂਜ ਕੋਈ ਕਰੇ ਹਥਿਆਰ ਦਾ ਤਦ ਹਥਿਆਰ ਮਾੜਾ, ਜੇ ਉਹ ਵੀ ਅਮਨ ਵਾਸਤੇ ਸਰਕਾਰ ਦੇ ਨਾਲ ਮਦਦ ਕਰੇ ਹਥਿਆਰ ਨਾਲ, ਉਹ ਹਥਿਆਰ ਕਹਿੰਦਾ ਸਰਕਾਰ ਨੂੰ ਪਹਿਲਾਂ ਮਾੜਾ, ਸਰਕਾਰ ਨੂੰ ਕੋਈ ਹਥਿਆਰ ਮਾੜਾ, ਉਹ ਹਥਿਆਰਾਂ ਨੂੰ ਕਦੇ ਸਰਕਾਰ ਪੁਲਿਸ ਵੀ ਕਦੇ ਨਹੀਂ ਕੁਛ ਕਹਿੰਦੀ, ਜਿਹੜੇ ਪੁਲਿਸ ਦੀ ਮਦਦ ਕਰਨ ਚਾਹੇ ਹਥਿਆਰ ਨਜਾਇਜ਼ ਹੋਵੇ, ਜਿੱਥੇ ਡਕੈਤ ਹੋਣ ਕਿਸੇ ਕੋਲ ਨਜਾਇਜ਼ ਹਥਿਆਰ ਹੋਵੇ ਔਰ ਉਹ ਡਕੈਤ ਉਸ ਏਰੀਏ 'ਚ ਫਿਰ ਵੜਨਾ, ਕੋਈ ਵਾਰਦਾਤ ਕਰਨ ਨਾ ਡਰਦੇ ਹੋ, ਤਾਂ ਪਤਾ ਲੱਗ ਜਾਵੇ ਪੁਲਿਸ ਨੂੰ ਵੀ ਉਹ ਤਾਂ ਡਰਦੇ ਨੇ ਡਕੈਤ, ਉਹਦੇ ਨਜਾਇਜ਼ ਹਥਿਆਰਾਂ ਨੂੰ ਕਦੇ ਨਹੀਂ ਪੁਲਿਸ ਕਰਦੀ, ਕਦੇ ਨਹੀਂ ਛਾਪਾ ਮਾਰਦੀ, ਪਤਾ ਵੀ ਸਾਡੀ ਤਾਂ ਮਦਦ ਵਾਸਤੇ ਹੈ ਨਾ ਸਰਕਾਰ ਕਹਿੰਦੀ ਹੁੰਦੀ, ਜੇ ਜ਼ਿਆਦਾ ਲੋਕ ਰੌਲਾ ਪਾਉਣਗੇ ਲਾਇਸੈਂਸ ਦੇ ਦੇਣਗੇ ਉਹਨਾਂ ਨੂੰ ਵੀ ਲਾਇਸੈਂਸ ਕਰਾ ਲਓ, ਰੱਖ ਲਓ ਜਿੰਨੇ ਮਰਜ਼ੀ। ਹਾਂਜੀ,
ਗਦਾ ਤਰਸੂਲ ਨਖੰਗੀ ਝੂਲਣ ਬੈਰ ਖਾਂ,
ਗਦਾ ਤਰਸੂਲ ਨਖੰਗੀ ਝੂਲਣ ਬੈਰ ਖਾਂ, ਇੱਧਰੋਂ ਉਹਨਾਂ ਦੇ ਤਰਸੂਲ ਆਪਣੇ ਮਤਲਬ ਹੈ ਵਰਸ਼ਨ, ਇਹਨਾਂ ਦੇ ਤਰਸੂਲ ਔਰ ਗਰੀਬੀ ਦੀ ਗਦਾ ਅਸਲ ਦੇ ਵਿੱਚ ਹੈਗੀ ਤਾਂ ਇਹਨਾਂ ਦੇ ਕੋਲ, ਰਾਜੇ ਨੇ ਰੱਖੀ ਆ ਗਦਾ ਨਕਲੀ, ਅਸਲੀ ਗਦਾ ਸਾਧਾਂ ਕੋਲ ਗਰੀਬੀ ਦੀ, ਹਾਂ ਅਸਲੀ ਗਦਾ ਤਾਂ ਹੈਗੀ ਹੈ ਇਹਨਾਂ ਕੋਲ। ਸੰਤ ਦੇਖੋ ਤਲਵਾਰ ਰਾਜੇ ਨੇ ਵੀ ਰੱਖੀ ਹੋਈ ਆ, ਔਰੰਗਜ਼ੇਬ ਦੇ ਫੌਜਾਂ ਕੋਲ ਵੀ ਹੈ ਤਲਵਾਰ, ਛੇਵੇਂ ਪਾਤਸ਼ਾਹ ਦੀਆਂ ਫੌਜਾਂ ਕੋਲ ਵੀ ਆ, ਪਰ ਇੱਕ ਤਲਵਾਰ ਡਿਫੈਂਸਿਵ ਹੈ, ਇੱਕ ਤਲਵਾਰ ਓਫੈਂਸਿਵ ਹੈ, ਹਮਲਾ ਕਰਨ ਵਾਲੀ ਹੈ, ਇੱਕ ਆਪਣੀ ਰੱਖਿਆ ਵਾਸਤੇ ਹੀ ਹੈ, ਸਿਰਫ ਆਪਣੀ ਰੱਖਿਆ ਵਾਸਤੇ ਹੀ ਹੈ, ਆਪਣੀ ਰੱਖਿਆ ਕਰਨਾ ਧਰਮ ਹੈ, ਆਪਣੀ ਰੱਖਿਆ ਕਰਨਾ ਧਰਮ ਹੈ, ਸਰੀਰ ਦੀ ਰੱਖਿਆ ਕਰਨਾ ਧਰਮ ਹੈ। ਚਿਮਗੁਰੇ ਦੇ ਕੋਈ ਚੀਜ਼ ਆਉਂਦੀ ਹੈ ਆਪਾਂ ਪਰੇ ਨਾ ਹੋਈਏ, ਉੱਥੋਂ ਪੇੜ ਕੱਟਦਾ ਕੋਈ ਆਪਾਂ ਪਰੇ ਨਾ ਹੋਈਏ, ਕੋਈ ਚੀਜ਼ ਆਉਂਦੀ ਹੈ ਮੂਹਰੇ ਤੇ ਪਰੇ ਨਾ ਹੋਈਏ ਤਾਂ ਬੇਵਕੂਫੀ ਨਹੀਂ ਹੋਰ ਕੀ ਹੈ, ਆਤਮ ਹੱਤਿਆ ਧਰਮ ਹੈ, ਆਤਮ ਹੱਤਿਆ ਹੀ ਕਿਹਾ ਜਾਊਗਾ। ਰੇਲ ਮੂਹਰੇ ਆਉਂਦੀ ਹੈ ਪਟੜੀ 'ਤੇ ਬੈਠਿਆਂ ਵੀ ਆਪਾਂ ਉੱਠਣਾ ਨਹੀਂ, ਇਹ ਧਰਮ ਨਹੀਂ ਹੈ, ਨਹੀਂ ਉੱਠਣਾ, ਰੇਤ ਥੱਲੇ ਕੱਟ ਕੇ ਮਰ ਜਾਣਾ ਧਰਮ ਹੈ, ਧਰਮ ਨਹੀਂ ਹੈਗਾ, ਸਵਯਮ ਦੀ ਰੱਖਿਆ ਕਰਨੀ ਧਰਮ, ਕਿਉਂਕਿ ਸਰੀਰ ਗੋਡ ਗਿਫਟ ਹੈ, ਗੋਡ ਗਿਫਟ ਨੂੰ ਗਵਾਉਣਾ ਧਰਮ,
ਬਚਾਉਣਾ
ਬਚਾਉਣਾ ਧਰਮ ਹੈ, ਗਵਾਉਣਾ ਧਰਮ, ਇਸ ਕਰਕੇ ਆਤਮ ਹੱਤਿਆ ਨੂੰ ਧਰਮ ਬਣਿਆ ਹੋਇਆ, ਆਤਮ ਹੱਤਿਆ ਧਰਮ ਨਹੀਂ।
ਉਰੇ ਦੀ ਸਰਕਾਰ ਵੀ ਗੈਰ ਕਾਨੂੰਨੀ ਮੰਨਦੀ ਹੈ,
ਹਾਂ ਗੈਰ ਕਾਨੂੰਨੀ ਮੰਨਦੀ, ਉਰੇ ਦੀ ਸਰਕਾਰ ਵੀ 300-300 ਦਫ਼ਾ ਲੱਗਦੀ ਹੈ ਜੇ ਆਤਮ ਹੱਤਿਆ ਕੋਈ ਕਰੇ, ਜੇ ਵੱਜ ਜਾਵੇ ਅਧਰਮ, ਜਿਵੇਂ ਸਰਕਾਰ ਕਹਿੰਦੀ ਹੈ ਮੈਂ ਅਸੀਂ ਮਾਲਕ ਹਾਂ ਜ਼ਿੰਦਗੀ ਦੀ, ਅਸਲ 'ਚ ਪਰਮੇਸ਼ੁਰ ਮਾਲਕ ਹੈ ਜ਼ਿੰਦਗੀ ਦਾ, ਇਹ ਸਰਕਾਰ ਵੀ ਪਰਮੇਸ਼ੁਰ ਦੇ ਪ੍ਰਥਾਏ ਰੱਖਿਆ ਕਰਦੀ ਹੈ ਸਭ ਦੀ, ਇਹ ਧਰਮ ਦੇ ਤਹਿਤ ਹੀ ਕਾਨੂੰਨ ਬਣਿਆ ਹੋਇਆ। ਹਾਂਜੀ,
ਸਾਵਣ ਜਾਣ
ਜਿਹੜੀ ਜਿਹੜੀ ਗਦਾ ਅਸਲੀ ਹੈ ਉਹ ਹੈਗੀ ਇਹਨਾਂ ਕੋਲ, ਲਾ ਗਿਆ ਕੋਲ ਗਰੀਬੀ ਗਦਾ ਹਮਾਰੀ, ਦੇਖੋ ਤਲ ਤੇ ਕੱਪੜਾ ਵੀ ਨਹੀਂ, ਕਿਸੇ ਕੋਲ ਕੋਈ ਪੈਸਾ ਵੀ ਨਹੀਂ, ਰੱਖਦੇ ਹੀ ਨਹੀਂ, ਖਾਣ ਪੀਣ ਨੂੰ ਮੁਕਦਾ ਨਹੀਂ ਵਾਧੂ ਉਹਨਾਂ ਦਾ, ਸੰਤੋਖ ਦਾ ਦਾਇਰਾ ਉਹਨਾਂ ਕੋਲ, ਸੰਤੋਖ ਜਿੱਥੇ ਸੰਤੋਖ ਹੈ, ਅਸਲ ਤਾਂ ਜਿੱਥੇ ਧਰਮ ਹੈਗਾ ਸੱਚਾ ਸੁੱਚਾ ਧਰਮ ਹੈ ਅੰਦਰੋਂ, ਉੱਥੇ ਲੱਛਮੀ ਕਿਤੇ ਜਾ ਹੀ ਨਹੀਂ ਸਕਦੀ, ਧਰਮ ਰਾਜ ਦੇ ਘਰ ਵਾਲੀ ਲੱਛਮੀ ਹੈ, ਇੱਕ ਸਾਖੀ ਹੈ ਕੋਈ ਲਾਣਾ ਚੱਲਦਾ ਸੀ, ਚਾਰ ਭਰਾ ਸੀ, ਉਹਨਾਂ ਦਾ ਬਾਪ ਸੀ ਬੜਾ ਸਾਧੂ ਸੁਭਾਅ ਦਾ ਸੀ, ਸਾਧੂਆਂ ਸੰਤਾਂ ਦੀ ਅੱਗੇ ਸੇਵਾ ਕਰਦੇ ਹੁੰਦੇ ਸੀ, ਲੋਕ ਸੇਵਾ ਕਰਦੇ ਸੀ, ਬੁੱਢੇ ਵਿਚਾਰੇ ਉਹਨਾਂ ਦੇ ਲਾਣਾ ਵਧੀਆ ਚੱਲਦਾ ਸੀ, ਇੱਕ ਉਹਨਾਂ ਦੀ ਬੜੇ ਮੁੰਡੇ ਦੀ ਘਰ ਵਾਲੀ ਸੀ, ਉਹਨੇ ਦੂਏ ਛੋਟੇ ਸਾਰੇ ਪਾਲੇ ਸੀ, ਛੋਟੇ ਪਾਲਣੇ ਪੈਂਦੇ ਹੁੰਦੇ, ਵੈਸੇ ਵੀ ਸੀ, ਫਿਰ ਹੋਰ ਦੂਜੀਆਂ ਵੀ ਆ ਗਈਆਂ, ਉਹ ਕੰਮ ਨਾ ਕਰਿਆ ਕਰਨ, ਉਹ ਆਪਣੀ ਕਰਦੀ ਰਿਹਾ ਕਰੇ ਸਾਰਾ ਦਿਨ ਕੰਮ, ਉਹ ਤਾਂ ਸੁਭਾਅ ਸੀ ਕੰਮ ਕਰਨ, ਚੱਲ ਜੇ ਛੋਟੀ ਕੋਈ ਨਹੀਂ ਕਰਦੀ ਨਾ ਕਰੇ, ਉਹ ਦਖਲ ਵੀ ਨਹੀਂ ਦਿੰਦੀ ਘਰ ਦੇ ਕੰਮਾਂ 'ਚ, ਛੋਟੀਆਂ ਦਖਲ ਦਿੰਦੀਆਂ ਸੀਆਂ, ਸਲਾਹਾਂ ਦਿੰਦੀਆਂ ਅਤੇ ਉਹ ਚੁੱਪ ਕਰ ਰਹਿੰਦੀ ਸੀ, ਕਹਿਣਾ ਹੀ ਨਹੀਂ ਪਹਿਲਾਂ ਤਾਂ, ਹੁਣ ਜੇ ਪਹਿਲਾਂ ਤਾਂ ਦਖਲ ਦਿੰਦੀ ਲੜਾਈ ਹੁੰਦੀ, ਉਹ ਘੁਸਰ ਮੁਸਰ ਹੋਣ ਲੱਗ ਗਈ ਜਾਂ ਤਿੰਨ ਹੋਰ ਆ ਗਈਆਂ, ਹੋ ਜਾਂਦੀ ਹੈ ਦਖਲ ਦੇਣ ਲੱਗ ਜਾਣ। ਉਹ ਜਿਹੜਾ ਬਜ਼ੁਰਗ ਸੀ ਉਹਨੂੰ ਚਿੰਤਾ ਹੋਈ ਵੀ ਜਿਹੜੀ ਘਰ 'ਚ ਕੜੇ ਸਭ ਦਾ ਮਾੜਾ ਹੁੰਦਾ, ਕੰਮ ਖਰਾਬ ਹੋਊਗਾ। ਹੁਣ ਇਹ ਜਿਹੜਾ ਸਾਡਾ ਲਾਣਾ ਚੱਲਦਾ ਸੀ, ਇਹ ਚੱਲਦਾ ਸੀਗਾ ਇਤਫਾਕ ਨਾਲ, ਬਹੂ ਬੜੀ ਸੀਗੀ, ਸਿਆਣੀ ਸੀ, ਉਹਨੇ ਇਹ ਨਹੀਂ ਫਰਕ ਸਮਝਿਆ ਆਪਣੇ ਨਿਆਣਿਆਂ 'ਚ, ਕਿਉਂਕਿ ਛੋਟੇ ਮੁੰਡੇ ਕਈ ਵਾਰ ਬੜੇ ਮੁੰਡਿਆਂ ਦੇ ਹਾਣਦੇ ਹੀ ਹੁੰਦੇ ਨੇ ਬਾਪ ਦਾ, ਜਿਹੜਾ ਛੋਟਾ ਮੁੰਡਾ ਅੱਗੇ ਬੜੇ ਮੁੰਡੇ ਦਾ ਜਵਾਕ ਬਰਾਬਰ ਦੇ ਹੀ ਹੁੰਦੇ, ਥੋੜ੍ਹਾ ਬਹੁਤਾ ਹੀ ਫਰਕ ਹੁੰਦਾ ਸੀ, ਵੀ ਉਹਨੇ ਕਦੇ ਫਰਕ ਨਹੀਂ ਰੱਖਿਆ। ਇਸ ਕਰਕੇ ਉਹ ਉਹਨੂੰ ਬਹੁਤ ਅੰਦਰੋਂ ਉਹਦਾ ਸਤਿਕਾਰ ਬਹੁਤ ਕਰਦੇ ਸੀ, ਸਹੁਰਾ ਵੀ ਸੱਸ ਵੀ, ਇਹ ਕਰਮਗਾਲੀ ਹੈ, ਉਹਨੂੰ ਐਂ ਕਹਿੰਦੇ ਕਰਮਗਾਲੀ ਹੈ, ਜਿੱਦਾਂ ਦੀ ਇਹ ਆਈ ਹੈ, ਕਿਉਂਕਿ ਪਹਿਲਾਂ ਛੋਟੇ ਸੀ ਬੱਚੇ, ਜੋ ਜੋ ਬੜੇ ਹੋਈ ਗਏ ਛੋਟੇ, ਕੰਮ ਚੜ੍ਹੀ ਗਿਆ। ਉਹ ਖੇਤੀ ਦਾ ਕੰਮ ਹੁੰਦਾ ਸੀ, ਬੰਦਿਆਂ ਦਾ ਹੀ ਕੰਮ, ਇਹ ਘਰ ਦੇ ਬੰਦੇ ਨੇ, ਇੱਕ ਜੋੜੀ ਉੱਥੇ ਦੋ ਹੋ ਗਈਆਂ, ਦੋ ਦੀ ਜਗ੍ਹਾ ਤਿੰਨ ਹੋ ਗਈਆਂ, ਤਿੰਨ ਦੀ ਜਗ੍ਹਾ ਚਾਰ ਹੋ ਗਈਆਂ, ਜ਼ਿਆਦਾ ਕੰਮ ਚੱਲ ਪਿਆ। ਉਹ ਬੜਾ ਆਇਆ ਹੋਇਆ ਤਾਂ ਸੁਪਨਾ ਹੈ ਨਹੀਂ, ਉਹਨੇ ਘਰ ਆ ਕੇ ਕਹਿ ਦਿੱਤਾ ਵੀ ਉਹ ਖੂਹ 'ਤੇ ਪਿਆ ਸੀਗਾ ਦੁਪਹਿਰੇ ਨੂੰ, ਕਹਿੰਦਾ ਵੀ ਮੈਨੂੰ ਸੁਪਨਾ ਆਇਆ ਵੀ ਬੇਮਾਤਾ ਮੈਨੂੰ ਦਿਖਾਈ ਦਿੱਤੀ ਹੈ ਦੁਪਹਿਰੇ ਦੇ ਸੁਪਨੇ 'ਚ, ਦੁਪਹਿਰੇ ਗਰਮੀ 'ਚ ਕੀ, ਕਹਿੰਦਾ ਉਹ ਕਹਿੰਦੀ ਆ ਵੀ ਮਾਇਆ ਹੁਣ ਤੁਹਾਡੇ ਘਰੋਂ ਚਲੀ ਜਾਣੀ, ਵੀ ਮਾਇਆ ਨੂੰ ਮੈਂ ਤੁਹਾਡੇ ਘਰੋਂ ਬੁਲਾ ਕਹਿ ਤਾ ਵੀ ਉੱਥੇ ਜਾ ਬਈ ਤੂੰ ਘਰ ਸਲਾਹ ਕਰ ਲਈ ਜਾ ਕੇ ਬਈ ਕੋਈ ਉਪਾਅ ਕਰ ਲਓ ਤੁਸੀਂ, ਮਾਇਆ ਨੇ ਚਲੀ ਜਾਣਾ, ਮਾਇਆ ਨੇ ਮੈਨੂੰ ਕਹਿਤਾ ਚਲੀ ਜਾਣਾ, ਉਪਾਅ ਕਰ ਲਓ ਕਿਤੇ। ਉਹਨੇ ਘਰ ਆ ਕੇ ਦੱਸਤਾ ਵੀ ਉਪਾਅ ਸੋਚੋ ਭਾਈ, ਕੋਈ ਮਾਇਆ ਨੇ ਚਲੀ ਜਾਣਾ ਆਪਣੇ ਘਰੋਂ। ਅੱਗੇ ਲੋਕ ਇਹੋ ਜਿਹੀ ਗੱਲ ਦਾ ਵਿਸ਼ਵਾਸ ਕਰਦੇ ਹੁੰਦੇ ਸੀ, ਹੁਣ ਤਾਂ ਕੋਈ ਮੰਨਦਾ ਨਹੀਂ ਇਹਨਾਂ ਗੱਲਾਂ ਨੂੰ, ਕਹਿਣ ਲੱਗੇ ਬਈ ਬਹਿ ਜਾਓ ਭਾਈ ਸਾਰੇ, ਬਹੁਆਂ ਵੀ ਬਿਠਾ ਲਈਆਂ ਤੰਨੇ, ਉਹ ਚੌਥੀ ਆਪਣੇ ਭਾਂਡੇ ਮੰਜੀ ਜਾਂਦੀ ਹੈ ਜਾਂ ਹੋਰ ਕੋਈ ਕੰਮ ਕਰੀ ਜਾਂਦੀ ਹੈ, ਜਿਹੜਾ ਕਰਦਾ ਉਹਦਾ ਤਾਂ ਕੰਮ ਕਰਨਾ ਸੀ। ਸਾਰੇ ਬਹਿ ਗਈਆਂ ਗੱਲਾਂ ਕਰੀ ਗਏ ਕਰੀ ਗਏ, ਉਹ ਬਜ਼ੁਰਗ ਦਾ ਅੱਖ ਸੀਗੀ ਦੇਖ ਲਿਆ ਬਈ ਉਹ ਕਹਿੰਦਾ ਦੋ ਘੰਟੇ ਜਦ ਹੋ ਗਏ ਕੋਈ ਰਿਜ਼ਲਟ ਨਾ ਨਿਕਲਿਆ, ਫਿਰ ਕਹਿੰਦਾ ਉਹ ਬੜੀ ਨੂੰ ਵੀ ਪੁੱਛ ਲਓ, ਉਹ ਕਹਿੰਦਾ ਚਲ ਪੁੱਛ ਲਓ। ਮਾਈ ਨੇ ਕਹਿਤਾ ਹਾਂ ਪੁੱਛ ਲਓ, ਉਹਨਾਂ ਦੀ ਯਾਰ ਮਾਈ ਦੀ ਤਾਂ ਸਲਾਹ ਸੀ ਵੀ ਹਾਂ ਇਹਨੂੰ ਪੁੱਛਿਆ ਹੀ ਨਹੀਂ ਆਪਾਂ ਨੇ, ਵੀ ਇਹਨੂੰ ਆਪਾਂ ਕਮਲੀ ਓ ਸਮਝਦੇ ਹਾਂ ਵੀ ਕਮਲੇ ਨੂੰ ਵੀ ਪੁੱਛ ਲਈਦਾ ਹੁੰਦਾ, ਕਮਲੇ ਦੀ ਵੀ ਕੋਈ ਗੱਲ ਚੰਗੀ ਨਿਕਲ ਜਾਂਦੀ ਹੁੰਦੀ ਹੈ, ਉਹਨੂੰ ਬਿਠਾ ਲਿਆ ਜਾ ਭਾਈ ਤੂੰ ਵੀ ਆ ਜਾ ਬਹਿ ਜਾ ਤੂੰ ਦੱਸ। ਕਹਿੰਦੀ ਮੈਂ ਕੀ ਦੱਸਾਂ ਜਾਂ ਤੁਸੀਂ ਸਾਰੇ ਸਿਆਣੇ ਬੈਠੇ, ਮੈਂ ਇਹ 'ਚ ਕੀ ਬੋਲਣਾ, ਨਾ ਨਾ ਕੋਈ ਨਹੀਂ ਤੂੰ ਚੱਲ ਜੋ ਤੇਰੇ ਦਿਲ ਦੀ ਹੈ ਗੱਲ ਉਹ ਕਹਿੰਦੇ ਆ, ਅੱਜ ਤੇਰੇ ਤੋਂ ਹੀ ਪੁੱਛਣਾ, ਤੇਰੀ ਵੀ ਰਾਏ ਲੈਣੀ ਹੈ ਬਾਅਦ 'ਚ, ਜਦ ਐਂ ਨਾ ਸਾਨੂੰ ਹੋਊ ਵੀ ਤੇਰੀ ਰਾਏ ਦੀ ਲਈ ਖਬਰ ਹੈ, ਤੇਰੀ ਉਹ ਰਾਏ 'ਚ ਸਾਡੀ ਰਾਏ ਦੇ ਵਿੱਚ ਤਾਂ ਕੋਈ ਬਣਦੀ ਨਹੀਂ ਗੱਲ, ਸਾਨੂੰ ਨਹੀਂ ਦੀਦਾ ਵੀ ਉਹ ਇਹਦੇ ਨਾਲ ਇਲਾਜ ਹੋਵੇ, ਸਾਡੇ ਅਕਲ ਤੋਂ ਬਾਹਰ ਬਈ। ਉਹਨੇ ਕਹਿੰਦੇ ਮੈਨੂੰ ਦੱਸੋ ਵੀ ਗੱਲ ਕੀ, ਉਹ ਕਹਿੰਦੀ ਹੈ ਬੇ ਮਾਤਾ ਕਹਿੰਦੀ ਹੈ ਬਈ ਇੱਕ ਵਾਰ ਤੁਸੀਂ ਮੇਰੇ ਤੋਂ ਮੰਗ ਸਕਦੇ ਹੋ, ਮੇਰੇ ਤੋਂ ਇੱਕ ਵਾਰ ਮੰਗ ਸਕਦੇ ਹੋ ਬਈ ਬਾਕੀ ਮਾਇਆ ਨਹੀਂ ਚਲੀ ਜਾਣਾ, ਵੀ ਉਹ ਤੂੰ ਦੱਸ ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ, ਕੋਈ ਕਹਿੰਦਾ ਇੰਨੀ ਮਾਇਆ ਮੰਗ ਲਓ, ਕਹਿੰਦੇ ਕਮਲੇ ਜਾਂ ਚਲੀ ਹੋ ਜਾਣੀ ਹੈ, ਜ਼ਿਆਦਾ ਕਿਹੜਾ ਨਹੀਂ ਜਾਂਦੀ ਹੁੰਦੀ, ਜਿੰਨੀ ਮਰਜ਼ੀ ਮੰਗ ਲਓ ਜੇ ਮਾਇਆ ਨਹੀਂ ਚਲੀ ਜਾਣਾ, ਇਹ ਐਂ ਥੋੜ੍ਹੇ ਵੀ ਇੰਨੀ ਚਲੀ ਜਾਓ ਬਾਕੀ ਬਚੂਗੀ, ਮਾਇਆ ਨੇ ਤਾਂ ਸਾਰੀ ਉਹ ਚਲੀ ਜਾਣੀ, ਚਲੀ ਹੈ ਜਾਂ ਮਾਇਆ ਜਾਂਦੀ ਹੈ ਰਾਜੇ ਦਾ ਰਾਜੇ ਚਲਿਆ ਜਾਂਦਾ, ਮਾਇਆ ਚਲੀ ਗਈ। ਫਿਰ ਕਹਿੰਦੇ ਵੀ ਫਿਰ ਤਾਂ ਗੱਲ ਆਉਂਦੀ ਨਹੀਂ, ਉਹ ਕਹਿੰਦੀ ਐਂ ਕਰੋ ਤੁਸੀਂ ਉਹਨੂੰ ਕਹਿੰਦੇ ਵੀ ਸਾਡੇ ਘਰੋਂ ਧਰਮ ਨਾ ਜਾਵੇ, ਮਾਇਆ ਲੈ ਜਾਓ ਇਹ ਕਹਿ ਦਿਓ, ਕਹਿੰਦਾ ਗੱਲ ਤਾਂ ਠੀਕ ਕੋਈ ਤਾਂ ਹੈ ਗੱਲ ਦੇ ਵਿੱਚ। ਫਿਰ ਗਿਆ ਕਹਿੰਦੇ ਉਹਨੂੰ ਫਿਰ ਸੁਪਨਾ ਆਇਆ ਵੇ ਮਾਤਾ ਆਈ ਦੂਏ ਦਿਨ ਉਹ ਕਹਿੰਦਾ ਵੀ ਧਰਮ ਸਾਡੇ ਘਰ ਰਹੇ ਕਹਿੰਦੀ ਜਦ ਧਰਮ ਰੱਖ ਲਿਆ ਮਾਇਆ ਕਿੱਥੇ ਜਾਊ ਉਹਦੇ ਤਾਂ ਘਰ ਵਾਲੀ ਹੈ ਘਰ ਵਾਲੀ ਨੂੰ ਛੱਡ ਕੇ ਕਿੱਥੇ ਜਾਊਗੀ ਤੇ ਉਹ ਕਿੱਡੀ ਗੱਲ ਕਹਿ ਗਏ ਇੱਕ ਹਾਲਾਂਕਿ ਗਾਥਾ ਹੈ ਇਹਨੂੰ ਗਾਥਾ ਕਹਿੰਦੇ ਨੇ ਇੱਕ ਗੁੰਦੀ ਹੋਈ ਸਾਖੀ ਹੈ ਕਾਲਪਨਿਕ ਕਿੱਡੀ ਗੱਲ ਕਹਿ ਤੀ ਹੁਣ ਘਰਾਂ 'ਚ ਧਰਮ ਰਿਹਾ ਕਿੱਥੇ ਹੈ ਧਰਮ ਸਾਡੇ ਘਰੋਂ ਨਾ ਜਾਵੇ ਮਾਇਆ ਦੀ ਲੋੜ ਨਹੀਂ ਹੈ ਮਾਇਆ ਇੱਥੇ ਮਰਜੀ ਜਾਵੇ ਉਹ ਕਹਿੰਦੇ ਫਿਰ ਉਹਨੇ ਕਿੱਥੇ ਜਾਣਾ ਤੇ ਘਰ ਵਾਲੀ ਹੈ ਤਾਂ ਇਹ ਡੁਪਲੀਕੇਟ ਧਰਮਾਂ ਦੇ ਵਿੱਚ ਵੀ ਮਾਇਆ ਪਿੱਛੇ ਪਿੱਛੇ ਰਹਿੰਦੀ ਹੈ ਤਾਂ ਹੀ ਭਗਤਾਂ ਦੀ ਦਾਸੀ ਕਿਹਾ ਹੈ ਨਾ ਦਾਸੀ ਆਵੇ ਧਰਮ ਉੱਥੇ ਧਰਮ ਜੋ ਉੱਥੇ ਹੈ
ਸਾਵਣ ਜਾਣ ਉਮੰਗੀ ਘਟਾ ਡਰਾਵਨੀ
ਸਾਵਣ ਜਾਣ ਉਮੰਗੀ ਘਟਾ ਜਾਣੇ ਸਾਉਣ ਦੀਆਂ ਘਟਾ ਚੜੇ ਆਈਆਂ ਐ ਬੋਲ ਪਏ ਨਾਗੇ ਆ ਗਏ ਉਹ ਆਪਣੇ ਪੂਰੇ ਜਲਾਲ ਦੇ ਵਿੱਚ ਤੁਸੀਂ ਉੱਤੇ ਕੌਣ ਉੱਤੇ ਕੌਣ ਹੋ ਤੁਸੀਂ ਇਹਨੂੰ ਮਾਰਨ ਵਾਲੇ ਜਾ ਲਿਆਓ ਆਪਣੇ ਜਿੰਨੇ ਤੁਹਾਡੇ ਬੰਦੇ ਨੇ ਹੱਥ ਲਾ ਕੇ ਦਿਖਾਓ ਇਹਨੂੰ ਇਹਨੇ ਕੋਈ ਅਪਰਾਧ ਕੀਤਾ ਹੀ ਨਹੀਂ ਹੈ ਭਗਤੀ ਕਰਨੀ ਕੋਈ ਅਪਰਾਧ ਨਹੀਂ ਹੈ ਅਸੀਂ ਵੀ ਤਾਂ ਭਗਤੀ ਕਰਦੇ ਹਾਂ ਸਾਨੂੰ ਵੀ ਫਾਂਸੀ ਦੇ ਦਿਓ ਫਿਰ ਉਹ ਸਾਰਿਆਂ ਨੂੰ ਅਸੀਂ ਉਹਦੇ ਰਾਜ 'ਚ ਰਹਿੰਦੇ ਜਿੰਨੇ ਭਗਤ ਨੇ ਸਾਰਿਆਂ ਨੂੰ ਫਾਂਸੀ ਦੇ ਦੇਵੇ ਅਸੀਂ ਨਹੀਂ ਮੰਨਦੇ ਰਾਜੇ ਨੂੰ ਵੀ ਰਾਜਾ ਹੈਗਾ ਵੀ ਰਾਜਾ ਸੁਪਰੀਮ ਹੁੰਦਾ ਵੀ ਰਾਜਾ ਪਰਮੇਸ਼ਰ ਹੁੰਦਾ ਜਾਂ ਪਹਿਲਾਂ ਸਾਨੂੰ ਦੇਵੇ ਫਾਂਸੀ ਸਾਰਿਆਂ ਕਿਉਂਕਿ ਸਾਰਿਆਂ ਨੂੰ ਫਾਂਸੀ ਦੇਣੀ ਪਊ ਨਾ ਜਿਹੜੇ ਨਹੀਂ ਮੰਨਦੇ ਤੁਸੀਂ ਗਰੀਬ ਪੰਡਿਤ ਦੇਖ ਲਿਆ ਵੀ ਗਰੀਬ ਪੰਡਿਤ ਨੂੰ ਜਾ ਕੇ ਫਾਂਸੀ ਦੇ ਦਿਓ ਰਹਿੰਦਾ ਜੋ ਤੇਰੇ ਉਹ ਸ਼ਹਿਰ ਦੇ ਵਿੱਚ ਗਲ ਪੈ ਗਏ ਸਾਰੀ ਉਹਨਾਂ ਦੇ ਗਲ ਪੈ ਗਏ ਫਿਰ ਭੱਜ ਗਏ ਕੀ ਕਹਿੰਦੇ
ਬਾਣੇ ਅੰਗ ਭੁਜੰਗੀ ਸਾਵਲ ਸੋਹਣੇ
ਹਾਂ ਬਾਣੇ ਅੰਗ ਭੁਜੰਗੀ ਉਹ ਐ ਤੀਰ ਮਾਰਦੇ ਨੇ ਬਾਣ ਜਿਵੇਂ ਸੱਪ ਲੜ ਜਾਂਦਾ ਉਹਨਾਂ ਦੇ ਵਿਸ਼ਨੂੰ ਦੇ ਖਿਲਾਫ਼ ਸਿੱਧਾ ਜਾ ਪੈਂਦੇ ਨੇ ਉਹਨਾਂ ਦੇ ਤਾਂ ਡੱਸਦਾ ਜਿਵੇਂ ਸੱਪ ਡੱਸ ਜਾਂਦਾ ਹੁੰਦਾ ਉਹਨਾਂ ਨੇ ਤਾਂ ਐਂ ਲੜਦਾ ਜਿਵੇਂ ਕਾਲਾ ਸੱਪ ਲੜ ਜਾਂਦਾ ਹੈ ਜਿਹੜੇ ਤਲਵਾਰਾਂ ਵਾਲੇ ਨੇ ਇਹ ਤਾਂ ਸਿੱਧੇ ਹੀ ਪੈਂਦੇ ਨੇ ਰਾਜੇ ਨੂੰ ਇਹ ਤਾਂ ਪ੍ਰਵਾਹ ਨਹੀਂ ਕਰਦੇ ਰਾਜੇ ਦੀ ਉਹ ਕਿਹੜਾ ਵਿਚਾਰੇ ਆਉਂਦੇ ਸੀ ਇੱਥੇ ਆਉਣ ਦਾ ਤਾਂ ਹੁਕਮ ਨਹੀਂ ਸੀ ਨਾ ਉਹਨਾਂ ਕੋਲ ਉਹ ਤਾਂ ਕੋਈ ਉਲਟੀ ਸਿੱਖਿਆ ਲੈ ਆਉਣਗੇ ਹਾਂਜੀ
ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ
ਉਹਨਾਂ ਨੇ ਐਡਾ ਖੰਡਾ ਕੱਢ ਲਿਆ ਉਹ ਗਿਆਨ ਕੱਢ ਲਿਆ ਜਿਹੜਾ ਮਾਇਆ ਤੋਂ ਉੱਪਰ ਸੀ ਰਜੋ ਤਮੋ ਸਤੋ ਤਿੰਨਾਂ ਤੇ ਉੱਪਰ ਦਾ ਤ੍ਰੈ ਸੈ ਤਿੰਨ ਸੌ ਹੱਥ ਲਿਖਦਾ ਹੈ ਤਿੰਨੇ ਹੱਥਾਂ ਮਤਲਬ ਉੱਪਰ ਮਾਇਆ ਤੋਂ ਉੱਪਰ ਤਿੰਨਾਂ ਲੋਕਾਂ ਤੋਂ ਉੱਪਰ ਵਾਲਾ ਖੰਡਾ ਹੈ ਖੰਡਾ ਤਾਂ ਇਹੀ ਹੈ ਵੀ ਜਿਹੜਾ ਦੋ ਧਾਰਾਂ ਹੁੰਦੀਆਂ ਨੇ ਪ੍ਰਥਮੇ ਖੰਡਾ ਸਾਜ ਕੇ ਹੁਕਮ ਵਾਲਾ ਖੰਡਾ ਤੂੰ ਲਿਆ ਉਹਨਾਂ ਨੇ ਹੁਕਮ ਤੇ ਗੱਲ ਲਿਆ ਕੇ ਖੜਾ ਦਿੱਤੀ ਜਿਹੜੇ ਹੁਕਮ ਨੇ ਪੈਦਾ ਕੀਤਾ ਸੰਸਾਰ ਉਹੀ ਹੁਕਮ ਮਹਾਂਕਾਲ ਕਹਿਣ ਦਾ ਮਤਲਬ ਉਹਦਾ ਹੀ ਇਹ ਭਗਤ ਹੈ ਉਹਦਾ ਹੀ ਭਗਤ ਸੀ ਉਸੇ ਦੇ ਹੱਥ 'ਚ ਕਾਲ ਹੈ ਸਾਰੇ ਭਗਤ ਉਹਦੇ ਹੀ ਨੇ ਸਦਾ ਸ਼ਿਵ ਉਹੀ ਹੈ ਸ਼ਿਵ ਉਹ ਆਪਣੇ ਆਪ ਨੂੰ ਤਾਂ ਕਹਿੰਦਾ ਅਸਲ 'ਚ ਜਿਹੜੇ ਜਿਵੇਂ ਅਸੀਂ ਖਾਲਸਾ ਕਹਿ ਕੇ ਖਾਲਸੇ ਆਪਣੇ ਆਪ ਨੂੰ ਕਹਾਉਣ ਲੱਗ ਗਏ ਇਹੋ ਜਿਹੀ ਉਹ ਗੱਲ ਹੈ ਉਹਨਾਂ ਦੀ ਐਕਚੁਅਲੀ ਸ਼ਿਵ ਨਹੀਂ ਹੈ ਉਹ ਸਦਾ ਸ਼ਿਵ ਨਹੀਂ ਕਹਿ ਸਕਦੇ ਸ਼ਿਵ ਕਹਿ ਸਕਦੇ ਉੱਥੇ ਕਿਹਾ ਸ਼ਿਵ ਕਹਿਣ 'ਤੇ ਇਤਰਾਜ਼ ਨਹੀਂ ਹੈ ਬਾਗਾ ਦੇਵ ਕੋ ਕਹਿਤ ਸਦਾ ਸ਼ਿਵ ਨਹੀਂ ਕਹਿ ਸਕਦੇ ਸ਼ਿਵ ਔਰ ਸਦਾ ਸ਼ਿਵ 'ਚ ਫਰਕ ਹੈ ਇੱਕ ਸ਼ਿਵ ਹੈ ਇੱਕ ਸਦਾ ਸ਼ਿਵ ਹੈ ਸਦਾ ਸ਼ਿਵ ਜਨਮ ਨਹੀਂ ਲੈਂਦਾ ਸ਼ਿਵ ਜਨਮ ਲੈਂਦਾ ਹੁੰਦਾ ਸ਼ਿਵ ਜਨਮ ਲੈ ਕੇ ਫਿਰ ਸਦਾ ਸ਼ਿਵ 'ਚ ਲੀਨ ਹੋ ਜਾਂਦਾ ਜਿਵੇਂ ਭਗਤ ਇੱਥੇ ਪ੍ਰਗਟ ਹੋ ਕੇ ਪ੍ਰਗਟ ਤਾਂ ਉਰੇ ਹੀ ਹੁੰਦਾ ਪ੍ਰਗਟ ਤਾਂ ਉਰੇ ਹੀ ਹੋਊ ਫਿਰ ਇਹ ਹੁਕਮ ਦੇ ਵਿੱਚ ਸਮਾਊਗਾ ਗੁਰ ਸ਼ਬਦ ਸਮਾਵੇ ਵਰਨ ਜਾਣੇ ਕੋਈ ਨਹੀਂ ਸਦਾ ਸ਼ਿਵ ਦੇ ਵਿੱਚ ਲੀਨ ਹੋਣਾ ਸ਼ਿਵ ਤੋਂ ਹੀ ਸਦਾ ਸ਼ਿਵ 'ਚ ਜਾਊਗਾ ਸ਼ਿਵ ਬੀਜ ਰੂਪ ਹੈ ਸਦਾ ਸ਼ਿਵ ਬਿਰਸ਼ ਰੂਪ ਹੈ ਸਦਾ ਸ਼ਿਵ ਦਾ ਹੁਕਮ ਹੈ ਹਾਂਜੀ
ਤਾਜੀ ਭੌਰ ਪਲੰਗੀ ਛਾਲਾਂ ਪਾਈਆਂ।
ਹਾਂ
ਤਾਜੀ ਭੌਰ
ਪਲੰਗੀ, ਤਾਜੀ ਭੌਰ ਪਲੰਗੀ, ਭੌਰ ਹੁੰਦਾ ਭੌਰਾ, ਭੌਰਾ ਹੁੰਦਾ ਉੱਡਣ ਵਾਲਾ ਔਰ ਫੁੱਲ ਤੇ ਬੈਠਣ ਵਾਲਾ। ਇਹ ਲੋਕ ਹਿਰਦੇ ਚ ਟਿਕੇ ਰਹਿੰਦੇ ਨੇ, ਇਹ ਮਨ ਭੌਰਾ ਹਿਰਦੇ ਚ ਟਿਕਿਆ ਹੋਇਆ, ਤਾਂ ਮਾਇਆ ਤੋਂ ਭਰਿਆ, ਤਿਰਕੁੜੀ ਛੱਡੀ ਹੋਈ ਹੈ ਕਹਿਣ ਦਾ ਮਤਲਬ ਹੈ। ਜਿਹੜੇ ਭੌਰੇ ਸੀ ਇਹ ਫਿਰ ਉੱਠੇ ਛਾਲਾਂ ਮਾਰ ਕੇ ਗਿਆਨ ਚਰਚਾ ਨੂੰ। ਕੋਈ ਗਿਆਨ ਚਰਚਾ ਵਾਲਾ ਹੋਵੇ ਤਾਂ ਇਹੀ ਗੱਲ ਕਰ, ਜੇ ਗਿਆਨ ਚਰਚਾ ਵਾਲਾ ਨਾ ਹੋਵੇ ਉਹਦੇ ਨਾਲ ਗੱਲ ਕੀ ਕਰੇ। ਫਿਰ ਆਪਣੇ ਗੁਪਤ ਰਹਿੰਦੇ ਨੇ, ਉਹ ਚੁੱਪ ਆਪਣੇ ਅੰਦਰ ਖੁਸ਼ ਰਹਿੰਦੇ ਨੇ। ਹਾਂਜੀ,
ਭੰਗੀ ਜਾਣ ਭਿੜੰਗੀ ਨੱਚੇ ਦਾਇਰੀ,
ਭੰਗੀ ਜਾਣ ਭਿੜੰਗੀ, ਭੰਗੀ ਭਿੜ ਗਏ, ਭਿੜ ਗਏ ਉਹ, ਪਰ ਦਾਇਰੇ ਦੇ ਵਿੱਚ ਰਹਿ ਕੇ। ਦਾਇਰਾ ਕੀ ਹੈ? ਦਾਇਰਾ ਹੁਕਮ ਦਾ, ਬਸ ਉਦੋਂ ਭੜੰਗੀ ਗੱਲਬਾਤ ਦਾ ਦਾਇਰਾ ਹੁਕਮ ਦੇ ਦਾਇਰੇ ਦੇ ਵਿੱਚ, ਇਸੇ ਦਾਇਰੇ 'ਚ ਗੱਲ ਕਰਨੀ ਹੈ ਤੂੰ। ਹਾਂ ਤੁਸੀਂ ਜੇ ਸਰੀਰ ਦੀ ਪਾਲਣਾ ਕਰਦੇ ਹੋ, ਬਾਹਰਲੇ ਦੀ ਪਾਲਣਾ ਕਰਦੇ, ਅੰਦਰਲੇ ਦੀ ਅਸੀਂ ਗੱਲ, ਅੰਦਰਲੇ ਤਾਂ ਜ਼ਿੰਮੇਵਾਰ ਅਸੀਂ ਹਾਂ, ਬਾਹਰਲੇ ਤੁਸੀਂ। ਬਾਹਰਲੇ 'ਤੇ ਵੀ ਰਕਸ਼ਾ ਦਾ ਜ਼ਿੰਮੇਵਾਰ ਹੈ ਰਾਜਾ, ਪਾਲਣਾ ਰਕਸ਼ਾ ਦੋ ਜ਼ਿੰਮੇਵਾਰੀਆਂ ਤੈਨੂੰ ਦਿੱਤੀਆਂ ਹੋਈਆਂ। ਤੂੰ ਸਾਡੇ 'ਚ ਨਾ ਦਖਲ ਦੇ, ਅਸੀਂ ਤਾਂ ਅਸੀਂ ਜੇ ਤੇਰੇ 'ਚ ਦਖਲ ਨਹੀਂ ਦਿੰਦੇ ਰਾਜ 'ਚ ਕਰਨ 'ਚ, ਤੂੰ ਸਾਡੇ ਮਹਿਕਮੇ 'ਚ ਕਿਉਂ ਦਖਲ ਦੇ? ਅੰਦਰਲੇ ਦਾ ਕਲਿਆਣ ਅਸੀਂ ਕਰਨਾ, ਬਾਹਰਲੇ ਬਾਹਰਲੇ ਦਾ ਤੇਰੇ ਜੁੰਮੇ। ਜਿਹੜੇ ਤੇਰੇ ਨਾਲ ਖੜੇ ਨੇ ਤੇਰੇ ਨਾਲ ਰਹਿਣ, ਜਿਹੜੇ ਸਾਡੇ ਨਾਲ ਗਏ ਸਾਡੇ ਨਾਲ, ਉਹਨੂੰ ਕੋਈ ਰੌਲਾ ਤਾਂ ਨਹੀਂ ਇਸ ਗੱਲ ਦਾ। ਪਰ ਸਾਡੇ ਵੱਲ ਜੇ ਆਉਣਾ ਦਾ ਬੋਲ, ਤੁਸੀਂ ਰੋਕੋ ਰਾਹ ਉਲਟ ਪ੍ਰਚਾਰ ਕਰਕੇ, ਜਿਵੇਂ ਹੁਣ ਰੋਕਿਆ ਹੋਇਆ ਉਲਟ ਪ੍ਰਚਾਰ ਸਿੱਖੀ ਦਾ ਕਰਕੇ ਤੁਸੀਂ ਇੱਧਰ ਆਉਣ 'ਤੇ ਰੋਕੋ, ਅਤੇ ਉਹ ਤਾਂ ਅਪਰਾਧ ਹੈ ਨਾ। ਉਹ ਅਰਥ ਅਨਰਥ ਵਾਲੀ ਗੱਲ ਵੀ ਵਿੱਚ ਆ ਗਈ,
ਅੱਛੀ ਆ ਗਈ,
ਬਹੁਤ ਇੰਪੋਰਟੈਂਟ, ਇੱਥੇ ਮੋੜ ਹੈ ਸਾਰਾ ਹੀ ਪਿਆ। ਅਰਥ ਔਰ ਅਨਰਥ ਦੀ ਗੱਲ ਵੀ ਇੱਥੇ ਆ ਗਈ, ਅਨਰਥ ਕਰਕੇ ਅਰਥਾਂ ਦੇ ਤੂੰ ਰਾਜਾ ਬਣਿਆ ਬੈਠਾ। ਫਿਰ ਜੰਮਣ ਮਰਨ ਦਾ ਹੁਕਮ ਜਿਹੜਾ ਮਰਨ ਦਾ ਹੈ, ਸ਼ਿਵਜੀ ਨੂੰ ਮੰਨੀ ਬੈਠੇ ਹੋ ਉੱਥੇ, ਇਹਦੇ ਬੰਦੇ ਵੀ ਜਿਹੜੇ ਵਿਸ਼ਨੂੰ ਦੇ ਨੇ ਉਹ ਵੀ ਮੰਨਦੇ ਨੇ ਵੀ ਸ਼ਿਵਜੀ ਕੋਲ ਹੈ। ਪੰਡਿਤ ਬ੍ਰਾਹਮਣਾਂ ਦਾ ਲਿਖਿਆ ਹੋਇਆ ਇਹ, ਜਿਹੜੇ ਨੇ ਜਿਹੜੇ ਲਿਖੇ ਹੋਏ ਨੇ ਗ੍ਰੰਥ ਸ਼ਾਸਤਰ, ਉਹ ਤਾਂ ਬ੍ਰਾਹਮਣਾਂ ਦੇ ਲਿਖੇ ਨੇ, ਵਿਸ਼ਨੂੰ ਦੇ ਭਗਤ ਨੇ ਸਾਰੇ, ਉਹ ਮੰਨਦੇ ਨੇ ਸ਼ਿਵਜੀ ਦੇ ਹੱਥ। ਜੋ ਸੰਵਿਧਾਨ ਬਣ ਗਿਆ ਉਹ ਤਾਂ ਉਲਟੀ ਜਿਹੜਾ ਚੱਲੂ ਗੈਰ ਕਾਨੂੰਨੀ ਤਾਂ ਉਹ ਹੈ, ਤੇਰਾ ਰਾਈਟ ਹੈ ਜਿੰਨਾ ਤੂੰ ਕਰ ਰਾਜ, ਸੰਸਾਰ ਤੇਰੇ ਕੋਲ ਹੈ, ਸੰਸਾਰ ਦੀ ਮਾਇਆ ਤੇਰੇ ਕੋਲ ਹੈ, ਰੱਖ। ਜਿਹੜੇ ਨਹੀਂ ਮਾਇਆ ਛੱਡਣੀ ਚਾਹੁੰਦੇ ਠੀਕ ਹੈ, ਸਾਨੂੰ ਕੋਈ ਰੌਲਾ ਨਹੀਂ, ਜਿਹੜੇ ਛੱਡਣੀ ਚਾਹੁੰਦੇ ਨੇ ਤੂੰ ਉਹਨੂੰ, ਇਹ ਛੱਡਣੀ ਚਾਹੁੰਦੇ ਵਾਲੇ ਨੂੰ ਤੂੰ ਕਿਉਂ ਰੋਕਦਾ ਹੈ? ਭਗਤੀ ਵਾਲੇ ਰੂਹ ਤੂੰ ਭਗਤ, ਤੈਨੂੰ ਕੀ ਤਕਲੀਫ ਹੈ ਭਗਤੀ ਕਰਦਾ ਜੇ ਇਹ ਆਪਣਾ ਅੱਗਾ ਸਵਾਲ? ਇੱਥੇ ਆਇਆ ਮੋੜ, ਹੁਣ ਭਗਤੀ ਕਰਨ ਵਾਲੇ ਨੂੰ ਰਾਜੇ ਮਾਰਦੇ ਰਹੇ ਨੇ, ਧਰੂ ਪ੍ਰਹਲਾਦ, ਨਾਮਦੇਵ, ਕਬੀਰ, ਪੰਜਵੇਂ ਪਾਤਸ਼ਾਹ,
ਸਰਬੱਤ ਫਕੀਰ,
ਸਰਬੱਤ ਫਕੀਰ, ਇਹ ਕਿਉਂ ਕਰਦੇ ਰਹੇ ਨੇ? ਕੋਈ ਰਾਜਾ ਮਾਰਿਆ ਹੋਵੇ ਭਗਤ ਨੇ ਕਿਸੇ ਨੇ, ਜਾਂ ਕਿਸੇ ਅਵਤਾਰ ਨੂੰ ਨਜਾਇਜ਼ ਇੱਕ ਸਾਬਤ ਕਰਦੇ, ਇਹੀ ਪਾਪ ਕਰਦੇ ਰਹੇ ਨੇ ਰਾਜੇ। ਔਰ ਰਾਜਾ ਪਾਪੀ ਹੁੰਦਾ ਹੀ ਹੈ, ਪਾਪਾ ਵਾਜੋ ਸਾਰੀ, ਰਾਜ ਹੀ ਨਹੀਂ ਹੋ ਸਕਦਾ ਪਾਪ ਨੂੰ, ਮਾਇਆ ਹੋਵੇ ਨਾ ਹੀ ਨਹੀਂ ਹੈ। ਪਾਪਾ ਵਾਜੋ ਹੋਵੇ ਨਾ ਹੀ, ਬਲਦੀ ਹੋਦੇ ਨਹੀਂ ਹੈ ਪਾਪਾ ਦੇ, ਫਿਰ ਰਾਜ ਕਰੇ ਨਹੀਂ ਸਕਦਾ ਹੋਵੇ ਨਾ, ਹੋਇਆ ਸਾਥ ਮੈਂ ਜਾਂਦੀ। ਹਾਂਜੀ,
ਵੱਜੇ ਨਾਦ ਸੁਰੰਗੀ ਅਣੀਆਂ ਜੁੱਟੀਆਂ,
ਵੱਜੇ ਨਾਦ ਸੁਰੰਗੀ, ਹਾਂ ਚੰਗੇ ਦੋਹਾਂ ਪਾਸਿਆਂ 'ਤੇ ਸੁਰੰਗੀ ਨਾਦ ਵੱਜੇ ਵੱਜੇ ਨੇ, ਦੋਹਾਂ ਪਾਸਿਆਂ 'ਤੇ ਗਿਆਨ ਚਰਚਾ ਵਧੀਆ ਹੋ ਰਹੀ ਹੈ। ਉਹ ਵੀ ਆਪਣੀਆਂ ਕਰਦੇ ਨੇ,
ਧਰਮ
ਦੀ ਗੱਲ ਹੋ ਰਹੀ ਹੈ, ਉਹ ਵੀ ਆਪਣੀ ਚਰਚਾ ਕਰਦੇ ਨੇ, ਜਿਹੀ ਉਹਨਾਂ ਕੋਲ ਗਿਆਨ।
ਪੈਰੇ ਧਾਰ ਪਵੰਗੀ ਫੌਜਾਂ ਚੀਰ ਕੇ,
ਪੈਰੇ ਧਾਰ ਪੈਰ ਜਾਣਾ, ਤੈਰ ਜਾਣ ਨੂੰ ਕਹਿੰਦੇ ਨੇ ਉੱਧਰ ਯੂਪੀ 'ਚ, ਪੈਰ ਨਾ ਤੈਰਨ ਨੂੰ ਕਹਿੰਦੇ ਨੇ, ਤਰਕੇ ਰੁਕ ਜਾਣਾ, ਤਰਕੇ ਕੋਈ ਚੀਜ਼ ਧਾਰ ਹੈ ਨਾ,
ਪੈਰ ਧਾਰ ਪਵੰਗੀ ਫੌਜਾਂ ਚੀਰ ਕੇ,
ਫੌਜਾਂ ਚੀਰ ਕੇ ਆ ਜਿਹੜਾ ਭਵ ਸਾਗਰ ਹੈ, ਭਵ ਸਾਗਰ ਆ ਜਿਹੜੀ ਭਵ ਸਾਗਰ ਦੀ ਤੁਸੀਂ ਇਹ ਕਹੋ ਵੀ ਧਾਰ ਜਿਹੜੀ ਹੁੰਦੀ ਹੈ ਜਿਹਨੂੰ ਤਿਰ ਇਹ ਕਹਿੰਦੇ ਨੇ
ਕਾਲਾ ਡੂਬੀ ਧਾਰ,
ਬੂਟਾ ਕਾਲੀ ਧਾਰ, ਕਲਪਨਾ ਦੀ ਧਾਰ,
ਕਲਪਨਾ ਦੀ ਧਾਰ,
ਯਮਨਾ ਯਮਨਾ ਇਹਨੂੰ ਉਹ ਕਹਿੰਦੇ ਨੇ ਤ੍ਰਿਪ ਨਹੀਂ ਉਹ ਹੋਰ ਇਹਦਾ ਇਹਦੇ ਵਾਸਤੇ ਲੱਭਦਾ
ਬੈਤਰਨੀ ਨਦੀ,
ਹਾਂ ਬੈਤਰਨੀ ਬੈਤਰਨੀ ਨਦੀ ਵੀ ਤਰੀ ਨਹੀਂ ਜਾ ਸਕਦੀ, ਜਿਹੜੀ ਕਲਪਨਾ ਦੀ ਜਿਹੜੀ ਧਾਰ ਹੈ ਉਹਨੂੰ ਐਂ ਤਰ ਰਹੇ ਨੇ, ਕਲਪਨਾ ਹੈ ਨਹੀਂ, ਧਾਰ ਪਮੰਗੀ ਫੌਜਾਂ ਚੀਰ ਕੇ, ਫੌਜਾਂ ਕਿਹੜੀਆਂ ਚੀਰੀਆਂ ਨੇ, ਫੌਜਾਂ ਉਹ ਚੀਰਦੀਆਂ ਜਿੰਨੇ ਵੀ ਕਲਪਨਾ ਦੀ ਧਾਰ ਵਾਲੇ ਔਗਣ ਨੇ ਉਹ ਚੀਰ ਕੇ ਪਰਲੇ ਪਾਸੇ ਖੜੇ ਨੇ, ਬੁਕਾਰਾ ਦੀਆਂ ਸਾਰੀਆਂ ਫੌਜਾਂ ਚੀਰੀਆਂ ਤੇ ਪਰਲੇ ਪਾਸੇ ਖੜੇ ਨੇ ਮੰਜੇ ਤੇ,
ਪੈਰੇ ਧਾਰ ਪਵੰਗੀ ਫੌਜਾਂ ਚੀਰ,
ਹਾਂ ਫੌਜਾਂ ਚੀਰ ਕੇ, ਫੌਜਾਂ ਧਾਰ ਦੀਆਂ ਫੌਜਾਂ ਨੇ ਔਰ ਕਾਹਦੀਆਂ ਨੇ, ਕਹਿੰਦੇ ਔਗਣਾਂ ਦੀਆਂ ਸਾਰੀਆਂ ਫੌਜਾਂ ਚੀਰ ਕੇ ਪਰਲੇ ਪਾਸੇ ਦੀ ਗੱਲ ਕਰ ਰਹੇ ਨੇ ਯੋਗੀ, ਔਗਣਾਂ ਦੀਆਂ ਫੌਜਾਂ ਤੋਂ ਯਾਨੀ ਕਲਪਨਾ ਜਿਹੜੀ ਹੈ ਕਲਪਨਾ ਦੀ ਨਦੀ ਨੂੰ ਪਾਰ ਕਰਕੇ ਗੱਲ ਕਰ ਰਹੇ ਨੇ,
ਉੱਠੇ
ਛੈਲ ਛਲੰਗੀ ਛਾਲਾਂ ਪਾਈਆਂ, ਛੈਲ ਛਲੰਗੀ ਉੱਠੇ ਨੇ ਜਿਹੜੇ ਮਨ ਤੋਂ ਮਨ ਜਿਹੜੇ ਅੱਗੇ ਦੀ ਗੱਲ ਜਾਣਦੇ ਨੇ, ਅੰਤਰਾਤਮਾ ਦੀ ਜਿਹੜੀ ਗੱਲ ਜਾਣਦੇ ਨੇ, ਜਿਹਨਾਂ ਨੂੰ ਸਮਝੋ ਜਿਹਨਾਂ ਨੇ ਤਨ ਚੋਂ ਮਨ ਖੋਜ ਲਿਆ, ਮਨ ਚੋਂ ਆਪਣਾ ਆਪ ਖੋਜ ਲਿਆ, ਉਹ ਛੈਲ ਛਲੰਗੀ ਨੇ, ਜਿਹਨਾਂ ਨੂੰ ਆਤਮ ਦਰਸ਼ਨ ਹੋ ਗਿਆ ਉਹ ਛੈਲ ਛਲੰਗੀ ਨੇ,
ਸੂਰਜ
ਹਾਂ ਛੈਲ ਛਲੰਗੀ ਹੁੰਦਾ ਯਾਨੀ ਬਿਨ ਪੱਗਾਂ ਹੁਰੀਆਂ ਮਾਰਤਾ, ਪੈਰਾਂ ਤੇ ਬਿਨਾਂ ਛਾਲਾਂ ਮਾਰਦਾ ਉਹ ਛੈਲ ਛਲੰਗੀ, ਬਿਨ ਬਦਲੇ ਖਿੜਖਿੜ ਹਾਸਤਾ, ਸਰੀਰ ਹੈ ਨਹੀਂ ਹੱਸਦਾ ਖਿੜਖਿੜ ਹੈ, ਉਹ ਛੈਲ ਛਲੰਗੀ ਉਹਨਾਂ ਦੀ ਗੱਲ ਕੀਤੀ ਹੈ।
ਝਾੜ ਚੜਾ ਕੇ ਚੜੰਗੀ ਤੇਗਾਂ ਵੱਜੀਆਂ,
ਤੇਗਾਂ ਵੱਜੀਆਂ ਸਰੀਰ ਐ ਝੜ ਗਏ, ਚੜਾਕ ਦੇ ਕੇ ਸਰੀਰ ਅੱਡ ਕਰਕੇ ਰੱਖਤੇ, ਕਹਿੰਦੇ ਗੱਲ ਕਰ ਜਿਹੜਾ ਵਿੱਚ ਬੋਲਦਾ ਉਹਦੀ ਸਰੀਰ ਦੀ ਨਾ ਕਰ, ਰਾਜਾ ਲਿਆ ਕੇ ਸਰੀਰ ਦੀ ਉਹ ਗੱਲ ਕਰੂਗਾ, ਪਾਲਣਾ ਸਰੀਰ ਦੀ ਕਰਦੀ ਉਹਨੇ, ਹੁਣ ਉਹਦਾ ਸਰੀਰ ਤੇ ਗਾਹ ਨਹੀਂ ਜਾਂਦੇ, ਉਹ ਸਰੀਰ ਤੋਂ ਗਾਹ ਦੀ ਗੱਲ ਕਰਦੇ ਨੇ, ਉਹ ਆਤਮਾ ਦੀ ਗੱਲ ਕਰਦੇ ਨੇ ਸਰੀਰ ਦੀ ਗੱਲ ਕਰਦੇ, ਉਹ ਜਦ ਮਾਰਦੇ ਨੇ ਤੇ ਇੱਕ ਸਰੀਰ ਨੂੰ ਅੱਡ, ਉਹ ਕਹਿੰਦੇ ਜਿਹੜਾ ਵਿੱਚ ਬੋਲਦਾ ਉਹਦੀ ਗੱਲ ਕਰ, ਸਾਨੂੰ ਉਹਦੇ ਨਾਲ ਮਤਲਬ ਹੈ ਜਿਹੜਾ ਤੇਰੇ ਵਿੱਚ ਬੋਲਦਾ, ਸਰੀਰ ਦਾ ਸਾਨੂੰ ਮਤਲਬ ਨਹੀਂ, ਸਰੀਰ ਦਾ ਰਾਜੇ ਨਾਲ ਸੰਬੰਧ ਹੈ, ਤੈਨੂੰ ਅਸੀਂ ਦੇਖਾਂਗੇ ਫਿਰ ਗਾਹ ਸਾਡੇ ਕੋਲ ਆਉਣੇ, ਜਿੰਨਾ ਚਿਰ ਸਰੀਰ ਆ ਉਨਾ ਚਿਰ ਰਾਜਾ ਮਾਲਕ ਆ, ਬਾਅਦ ਚ ਮਾਲਕ ਅਸੀਂ ਹਾਂ ਤੇਰੇ ਵੀ, ਉਹਨਾਂ ਨੂੰ ਇਹ ਕਹਿੰਦੇ ਰਹੇ, ਉਹ ਝੜਦੀ ਨਾ ਸਰੀਰ ਝੜ ਕੇ ਅੱਡ ਕਰਦਾ,
ਝਾੜ ਚੜਾ ਕੇ ਰੱਗੀ ਤੇਗਾਂ ਵੱਜੀ,
ਤੇਗ ਵੱਜੀ ਉਹਨਾਂ ਦੇ ਸਰੀਰ ਤੋਂ ਅੱਡ ਕਰਕੇ ਜਦ ਦਿਖਾਇਆ ਵੀ ਫੇਰ ਸਾਡੇ ਕੋਲ ਆਉਣੇ ਤੁਸੀਂ, ਇਹ ਪਹਿਲਾਂ ਆਇਆ ਖੜਾ, ਇਹ ਪਹਿਲਾਂ ਆ ਗਿਆ ਮਰ ਕੇ ਤੁਸੀਂ ਵੀ ਇੱਥੇ ਆਉਣਾ, ਫਿਰ ਤੁਹਾਡੇ ਨਾਲ ਗੱਲ ਕਰ ਲਾਂਗੇ, ਹਾਲੇ ਤੁਸੀਂ ਜਾਓ ਰਾਜੇ, ਰਾਜਾ ਤੁਹਾਡਾ ਤੁਸੀਂ ਰਾਜੇ ਦੇ, ਤੁਸੀਂ ਕਰ ਲਓ ਇੱਥੇ ਆਪਣੀ ਐਸ਼, ਅਸੀਂ ਇੱਥੇ ਹੀ ਚੰਗੇ, ਸਾਨੂੰ ਆਹੀ ਐਸ਼ ਹੈ, ਸਾਡੀ ਆ ਜਿਹੜੀ ਫਕੀਰੀ ਹੈ ਨਾ ਇਹਦੀ ਉਹ ਐਸ਼ ਹੈ, ਸਾਨੂੰ ਤੁਹਾਡਾ ਉੱਧਰ ਐਸ਼ ਹੈ, ਤੁਸੀਂ ਉਹ ਕਰ ਲਓ, ਸਾਨੂੰ ਗਾਹਾਂ ਦੀ ਹੈ ਇੱਥੇ ਦੀ ਨਹੀਂ ਹੈਗੀ।
ਸਮਾਨ ਕਾ ਛੰਦ ਜੋ ਦੇਖ ਦੇਖ ਕੇ ਸਭਾ ਸੋ ਭਾਜ ਭਾਜ ਗਏ ਤਵੈ,
ਜਿਹੜਾ ਨੇ ਦੇਖ ਲਿਆ ਨਾ ਵੀ ਇੱਥੇ ਵਾਹ ਨਹੀਂ ਜਾਣੀ, ਹੁਣ ਗੱਲ ਤਾਂ ਚਲੀ ਗਈ ਆਤਮਾ ਦੀ, ਥੱਲੇ ਤਾਂ ਗੱਲੇ ਨਹੀਂ, ਮਾਇਆ ਤਾਂ ਗੱਲੇ ਨਹੀਂ ਰਹੀ, ਇਹ ਤਾਂ ਮਾਇਆ ਤਾਂ ਮਾਇਆ ਦੀ ਗੱਲੇ ਨਹੀਂ ਕਰਦੇ, ਮਾਇਆ ਉੱਪਰਲੀ ਗੱਲ ਕਰਦੇ ਨੇ, ਉਹ ਮੈਦਾਨ ਛੱਡ ਕੇ ਭੱਜ ਗਏ,
ਸੋ ਭਾਜ ਭਾਜ ਗਏ ਤਵੈ,
ਗੁਰਬਾਣੀ ਆਤਮਾ ਲੈਵਲ ਦੀ ਗੱਲ ਕਰਦੀ ਹੈ, ਜਿੰਨੇ ਵਿਦਵਾਨ ਨੇ ਚੁੱਪ ਕਾਹਦੇ ਕੀਤੇ ਹੋਏ ਨੇ ਉਹਨਾਂ ਨੂੰ ਪਤਾ ਵੀ ਸਾਡੇ ਹੁਣ ਬੋਲਣ ਵਾਲੀ ਗੱਲ ਨਹੀਂ ਹੋਣੀ, ਮਾਇਆ ਤੋਂ ਗਾਹਾਂ ਵਿਦਵਾਨ ਜਾ ਹੀ ਨਹੀਂ ਸਕਦੇ ਹੁੰਦੇ, ਉਹਨਾਂ ਕੋਲ ਮਾਇਆ ਤੋਂ ਕੋਈ ਉਹਨਾਂ ਕੋਲ ਅੱਖ ਹੀ ਨਹੀਂ ਹੈ, ਮਾਇਆ ਤੋਂ ਗਾਹਾਂ ਜਾਣ ਵਾਲੀ ਬੁੱਧੀ ਉਹ ਨਹੀਂ, ਉਹਨਾਂ ਕੋਲ ਉਹਨਾਂ ਦੇ ਲੈਵਲ ਤੋਂ ਗੱਲ ਚਲੀ ਗਈ ਚੁੱਪ ਕਰਕੇ, ਐਸੇ ਹੀ ਉਹ ਚੁੱਪ ਕਰਕੇ ਵਿਦਵਾਨ ਸੀ ਨਾ ਰਾਜੇ ਦੇ, ਉਹੀ ਪੜ੍ਹਤੀ ਪੜ੍ਹੀ ਹੋਈ ਸੀ, ਸੰਸਾਰੀ ਗਿਆਨ ਸੀ, ਸੰਸਾਰੀ ਬੋਲੀ ਸੀ ਉਹਨਾਂ ਦੀ, ਇਹ ਬੋਲੀ ਉਹ ਨਹੀਂ ਆਉਂਦੀ ਉਹਨਾਂ ਨੂੰ, ਹਾਂਜੀ
ਕਹਿਓ ਸੋ ਸੋਭ ਸੋਭ ਹੀ ਲੋਕ ਲੋਕ ਲੋਭ ਹੀ,
ਕਹਿਆ ਜਿਹੜਾ ਉਹਨਾਂ ਨੇ ਸੋਭਾ ਹੀ ਕਹੀ ਹੈ, ਪਰਮੇਸ਼ਰ ਦੀ ਆਪਣੀ ਕੁਛ ਨਹੀਂ ਕਹੀ, ਗੱਲਬਾਤ ਪਰਮੇਸ਼ਰ ਦੀ ਸੋਭਾ ਦੀ ਚੱਲੀ, ਉਹ ਰਾਜੇ ਦੀ ਸੋਭਾ ਕਰਦੇ ਤੇ ਉਹ ਪਰਮੇਸ਼ਰ ਦੀ ਸੋਭਾ ਕਰਦੇ, ਤੇ ਸੋਭਾ ਦੀ ਉਹ ਗੱਲ ਹੈ ਦੋਹਾਂ ਪਾਸਿਆਂ 'ਤੇ, ਉਹ ਰਾਜੇ ਦੀ ਵਡਿਆਈ ਕਰਦੇ ਨੇ, ਉਹ ਪਰਮੇਸ਼ਰ ਦੀ ਵਡਿਆਈ ਕਰਦੇ ਨੇ। ਉਹਨਾਂ ਵੀ ਸੋਭਾ ਕੀਤੀ, ਉਹਨਾਂ ਨੇ ਦੋਹਾਂ ਨੇ ਕੀਤੀ, ਸੋਭਾ ਹੀ ਹੈ। ਨਖੇਤੀ ਕਿਸੇ ਨੇ ਨਹੀਂ ਕੀਤੀ ਕਿਸੇ ਦੀ, ਉਹ ਸੋਭਾ ਕਰਦੇ ਨੇ ਅਸਲੀ ਦੀ, ਉਹ ਸੋਭਾ ਕਰਦੇ ਨੇ ਨਕਲੀ ਦੀ। ਇੱਕ ਤਾਂ ਅਸਲੀ ਰਾਜਾ, ਇੱਕ ਭੂਪਤ ਹੈ ਦਿਵਸ ਚਾਰ ਕਾ, ਉਹਦੀ ਸੋਭਾ ਕਰਦੇ ਨੇ। ਕੋਈ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਉਹ ਝੂਠੇ ਦਾਅਵੇ ਨੂੰ ਖੰਡਣ ਕੀਤਾ, ਜਿਹੜਾ ਝੂਠਾ ਦਾਅਵਾ ਕਰਦਾ ਮੈਂ ਰਾਜਾ, ਉਹ ਨਹੀਂ ਮੰਨਦੇ ਵੀ ਇਹ ਰਾਜਾ। ਤੂੰ ਗੁਰਬਾਣੀ ਵੀ ਨਹੀਂ ਮੰਨਦੀ ਰਾਜਾ। ਰਾਜਾ ਅਸਲੀ ਕੌਣ, ਨਕਲੀ ਕੌਣ? ਇਹ ਅਸੀਂ ਰਾਜੇ ਨੂੰ ਤਾਂ ਨਹੀਂ ਭਾਈ ਮੰਨਦੇ, ਨਕਲੀ ਹੈ, ਨਕਲੀ ਨੋਟ ਨੂੰ ਨਹੀਂ ਅਸੀਂ ਮੰਨਦੇ, ਨੋਟ ਸਰਕਾਰੀ ਹੈ। ਇਹਨੂੰ ਸੱਚਖੰਡ ਤੋਂ ਰਾਜ ਨਹੀਂ ਮਿਲਿਆ ਹੋਇਆ, ਧੱਕੇ ਨਾਲ ਰਾਜ ਲਿਆ ਹੋਇਆ, ਡਰਾ ਕੇ ਲੋਕਾਂ ਨੂੰ। ਤਕੜਾ ਆਦਮੀ ਸੀ, ਤਕੜੇ ਘਰ ਪੈਦਾ ਹੋ ਗਿਆ, ਜਾਂ ਕੁਛ ਆਦਮੀ ਨਾਲ ਜੋੜ ਲਏ। ਸਰੀਰ ਕਰਕੇ ਤਕੜਾ ਸੀ, ਅਕਲ ਕਰਕੇ ਤਕੜਾ ਸੀ, ਗਰੁੱਪ ਬਣਾ ਲਿਆ, ਰਾਜਾ ਬਣ ਗਿਆ। ਡਕੈਤ ਵੀ ਤਾਂ ਗਰੁੱਪ ਬਣਾ ਲੈਂਦੇ ਨੇ। ਆਲਾ ਸੀ ਜਿਹੜਾ, ਬਾਬਾ ਆਲਾ ਪਹਿਲਾਂ ਡਾਕੂ ਬਣਿਆ ਹੋਇਆ, ਗਰੋਹ ਸੀਗਾ, ਉਹ ਕਾਗਜ਼ਾਂ ਡਾਕੂ ਚੱਲਦਾ। ਡਾਕੂ ਫਿਰ ਸਿੰਘ ਸਜ ਗਏ, ਬਾਈ ਅਸੀਂ ਪਿੰਡ ਸੀਗੇ, ਬਰਾਣਾ ਦੇ ਇਕੱਠੇ ਬੰਦੇ ਕਰ ਲਏ, ਹੌਲੀ 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 ਇਹਨਾਂ 'ਤੇ ਹਮਲੇ ਕਰਨ ਲੱਗ ਗਿਆ, ਫਿਰ ਰਾਜ ਬਣ ਗਿਆ। ਇੱਦਾਂ ਹੀ ਰਾਜ ਹੁੰਦੇ ਹੁੰਦੇ ਨੇ, ਹੋਰ ਕੀ ਹੁੰਦੇ ਨੇ। ਇਹ ਸਾਰੇ ਜਿਹੜੇ ਮਿਸਲਾਂ ਹੋਈਆਂ ਨੇ, ਇਹਨਾਂ ਦੇ ਗਰੁੱਪ ਸੀ ਆਪਣੇ ਆਪਣੇ। ਸਿੰਘ ਸੱਜ ਗਏ ਜ਼ਰੂਰ, ਅੰਦਰੋਂ ਨਹੀਂ ਸੀਗੇ ਸਿੰਘ। ਜਦ ਆਇਆ ਸੁਭਾ, ਫਿਰ ਕਹਿੰਦੇ ਅਸੀਂ ਤਾਂ ਜੀ ਰਾਜ ਕਰ ਦਿਓ। ਉਹ ਕਹਿੰਦੇ ਵੀ ਜੇ ਰਾਜ ਕਰਨਾ, ਉਹਨਾਂ ਦੇਖ ਲਿਆ ਜਿਹੜੇ ਅਸਲੀ ਸੀਗੇ, ਵੀ ਹੁਣ ਆ ਗਏ ਆਪਣੇ ਔਕਾਤ 'ਤੇ, ਵੀ ਔਕਾਤ ਇਹਨਾਂ ਦੀ ਇੱਥੇ ਤੱਕੇ ਸੀ। ਉਹਨਾਂ ਨੂੰ ਵੀ ਪਹਿਲਾਂ ਪਤਾ ਸੀ ਵੀ ਇਹ, ਚਲੋ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਲੜਦੇ ਨੇ, ਲੜੀ ਜਾਣ ਤੋਂ ਨਾਲ ਤਾਂ ਹੈਗੇ ਹੀ ਨੇ ਆਪਣੇ। ਉਹਨਾਂ ਨੇ ਕਿਹਾ ਬਾਣਾ ਲਾ ਦਿਓ, ਫਿਰ ਗੁਰੂ ਵਾਲਾ, ਗੁਰੂ ਵਾਲਾ ਬਾਣਾ ਲਾ ਲੈਂਦੇ ਸੀ ਅਤੇ ਫਿਰ ਕੱਲ ਨੂੰ ਭਾਈ ਰਾਜ। ਸਿੱਖ ਰਾਜ ਕਰ ਸਕਦਾ, ਖਾਲਸਾ ਵੀ ਕਰ ਸਕਦਾ। ਖਾਲਸਾ ਅਕਾਲ ਪੁਰਖ ਦੇ ਬਿਨਾਂ ਨਾ ਰਾਜਾ ਬਣਦਾ, ਨਾ ਕਿਸੇ ਨੂੰ ਰਾਜਾ ਬਣਦਾ। ਕਿਉਂ ਗੁਰਬਾਣੀ ਨਹੀਂ ਡੋਲਦੀ, ਗੁਰਬਾਣੀ ਨਹੀਂ ਬਣਦੀ। ਇਸ ਕਰਕੇ ਮਿਸਲਦਾਰ ਨੂੰ ਕਿਸੇ ਨੂੰ ਤਖ਼ਤ 'ਤੇ ਵੀ ਨਹੀਂ ਬੈਠਣ ਦਿੱਤਾ ਉਹਨਾਂ ਨੇ, ਅਕਾਲੀ ਬੋਲਾ ਸੀ, ਉਹਨੇ ਤਖ਼ਤ 'ਤੇ ਨਹੀਂ ਬੈਠਣ ਦਿੱਤਾ ਰਣਜੀਤ ਸਿੰਘ ਨੂੰ, ਨਾ ਉਹ ਰਾਜਾ ਕਹਾਇਆ। ਕਾਗਜ਼ਾਂ ਦੇ ਹਿੱਸੇ 'ਚ ਜੋ ਮਰਜ਼ੀ ਲਿਖਿਆ, ਤਖ਼ਤ 'ਤੇ ਨਹੀਂ ਬੈਠਿਆ, ਸਿਰ 'ਤੇ ਤਾਜ ਨਹੀਂ ਪਾਇਆ, ਤਾਜ ਵੀ ਨਹੀਂ ਪਾਇਆ
ਰਣਜੀਤ ਸਿੰਘ
ਨਾ, ਬਿਲਕੁਲ ਨਹੀਂ ਤਾਜ ਪਾਇਆ। ਤਾਜ ਹੋਰ ਚੀਜ਼ ਆ, ਕਲਗੀ ਹੋਰ ਚੀਜ਼ ਆ, ਕਲਗੀ ਉਹੀ ਰਹੀ ਆ ਜਿਹੜੀ ਮਿਸਲਦਾਰ ਵਾਲੀ ਸੀ ਉਹਦੇ ਬਾਅਦ 'ਚ, ਤਾਂ ਸਾਰੀਆਂ ਮਿਸਲਾਂ ਥੱਲੇ ਆ ਗਈਆਂ, ਤਾਜ ਨਹੀਂ ਪਾਇਆ। ਤੁਹਾਨੂੰ ਨਹੀਂ ਪਤਾ ਇਹਨਾਂ ਗੱਲਾਂ, ਤਖ਼ਤ 'ਤੇ ਵੀ ਨਹੀਂ ਬੈਠਣ ਦਿੱਤਾ, ਰਾਜੇ ਵਾਲਾ ਤਖ਼ਤ ਨਹੀਂ ਸੀ ਉਹਦੇ ਕੋਲ। ਕਹਿੰਦੇ ਪਰਮੇਸ਼ਰ ਰਾਜ
ਮਹਾਰਾਜਾ ਲੱਗਿਆ ਮੂਹਰੇ,
ਉਹ ਹਿਸਟਰੀ ਵਾਲਿਆਂ ਨੇ ਲਾਇਆ ਹੋਇਆ, ਹਿਸਟਰੀ ਵਾਲਿਆਂ ਨੇ ਲਾ ਦਿੱਤਾ ਇਤਿਹਾਸ 'ਚ, ਜੋ ਮਰਜ਼ੀ ਲਾਈ ਜਾਓ। ਇਹ ਤਾਂ ਚਾਪੜੂ ਸਾਹਿਬ ਦਾ ਲਾਇਆ ਹੋਇਆ, ਉਹ ਨਹੀਂ ਬੈਠਣ ਦਿੱਤਾ। ਜੇ ਲਾਇਆ ਹੁੰਦਾ ਤਾਂ ਉਹ, ਜੇ ਰਾਜਾ ਹੁੰਦਾ ਉੱਥੇ ਪੇਸ਼ ਕਿਵੇਂ ਹੋ ਜਾਂਦਾ ਜਾ ਕੇ ਅਕਾਲ ਤਖ਼ਤ, ਨੰਗਾ ਪਿੰਡਾ ਕਰਕੇ ਬੰਨਿਆ ਨਹੀਂ ਉੱਥੇ ਗੋਡੇ ਲਾਉਣ ਨੂੰ, ਰਾਜਾ ਹੋ ਜਾਂਦਾ। ਰਾਜੇ ਨੂੰ ਕੌਣ ਕਹਿ ਦੂਗਾ, ਰਾਜਾ ਨਹੀਂ ਸੀਗਾ। ਇਹ ਤਾਂ ਕਾਗਜ਼ਾਂ ਦੇ ਵਿੱਚ ਚੱਲਦਾ ਹੈ, ਅੰਗਰੇਜ਼ਾਂ ਦੇ ਕਾਗਜ਼ਾਂ 'ਚ ਚੱਲਦਾ ਸੀ ਨਾ, ਅੰਗਰੇਜ਼ਾਂ ਨੇ ਤਾਂ ਰਾਜਾ ਹੀ ਕਹਿਣਾ ਸੀ, ਹੋਰ ਕੀ ਕਹਿੰਦੇ। ਅਕਾਲੀ ਫੂਲਾ ਸਿੰਘ, ਅਕਾਲੀ ਫੂਲਾ ਸਿੰਘ ਹੁਕਮ ਨਾ ਹੋਇਆ, ਉਹਨੂੰ ਕਹਿਤਾ ਇਹਨੂੰ ਫਤਿਹ ਨਹੀਂ ਬੁਲਾਉਣੀ ਕਿਸੇ ਨੇ, ਔਰ ਉਹਦੇ ਅਰਦਲੀ ਨੇ ਫਤਿਹ ਨਹੀਂ ਬੁਲਾਈ ਜਿਹੜਾ ਬਿਸਤਰਾ ਵਿਛਾਉਂਦਾ ਸੀ ਸੁਬਹ ਨੂੰ। ਅਤੇ ਰਾਜ ਕਿਹਦਾ ਹੋਇਆ, ਰਣਜੀਤ ਸਿੰਘ ਦਾ ਹੋਇਆ, ਅਕਾਲੀ ਫੂਲਾ ਸਿੰਘ ਦਾ ਹੋਇਆ। ਹਾਂ, ਉਹਨੇ ਮੋਰਾ ਨਾ ਜਾ, ਉਹ ਜਿਹੜੀ ਨੱਚਣ ਵਾਲੀ ਸੀ ਮੁਸਲਮਾਨ ਦੀ, ਉਹ ਰੱਖ ਲਈ ਨਾ ਘਰ ਵਸਾ ਲਈ, ਉਦੋਂ ਫਤਵਾ ਦੇ ਦਿੱਤਾ ਇਹ ਖਿਲਾਫ ਹੈ। ਇਹ ਪਰਾਈ ਇਸਤਰੀ ਦੀ ਗੱਲ ਨਹੀਂ ਸੀ, ਮੁਸਲਮਾਨ ਦੀ ਗੱਲ ਸੀ, ਮੁਸਲਮਾਨ ਨਹੀਂ ਸੀ। ਹੋਰ ਜਿੰਨੇ ਮਰਜ਼ੀ ਵਿਆਹ ਕਰਾ ਲੈਣਾ, ਉਹ ਕਹਿੰਦੇ ਇਹ ਗੁਰਮਤ ਦੇ ਖਿਲਾਫ ਹੈ।
ਤੁਰਕਣੀ ਦਾ ਸੰਗ ਨਹੀਂ
ਕਰਨਾ, ਤੁਰਕੀ ਦਾ ਸੰਗ ਨਹੀਂ ਕਰਨਾ, ਸੱਦ ਲਿਆ ਉੱਥੇ ਆਵੇ ਨਾ ਉਹਨੂੰ ਕਿਹਾ, ਉਹ ਕਹਿੰਦੇ ਇਹਨੂੰ ਫਤਿਹ ਬੁਲਾਉਣੀ ਬੰਦ ਕਰ ਦਿਓ, ਬਸ ਫਤਿਹ ਨਹੀਂ ਬੁਲਾਈ ਉਹਦੇ ਅਰਦਲੀ ਨੇ ਵੀ ਸਵੇਰੇ ਉੱਠ ਕੇ, ਉਹਨੇ ਦੇਖ ਲਿਆ ਅਰਦਲੀ ਨੇ ਮੈਨੂੰ ਫਤਿਹ ਨਹੀਂ ਬੁਲਾਈ, ਰਾਜ ਗਿਆ ਮੇਰਾ, ਬਸ ਇੰਨੀ ਗੱਲ ਵੀ ਇਹਨੂੰ ਫਤਿਹ ਨਹੀਂ ਬੁਲਾਉਣੀ ਕਿਸੇ ਨੇ ਪਹਿਲਾਂ, ਫਤਿਹ ਕਿਸੇ ਨੇ ਆਪਣਾ ਬੁਲਾਈ, ਉਹਨੇ ਕਹਿੰਦਾ ਰਾਜ ਗਿਆ ਤਾਂ ਸਾਰੇ ਖਿਲਾਫ਼ ਹੋ ਗਏ, ਇਹ ਤਾਂ ਅਕਾਲੀ ਫੂਲਾ ਸਿੰਘ ਦੀ ਮੰਨ ਕੇ ਗੱਲ, ਮੇਰੀ ਤਾਂ ਮੰਨੀ ਨਾ, ਫਿਰ ਰਾਜ ਕਿਹਦਾ ਹੋਇਆ, ਜਦੇ ਕਹਿਤਾ ਵੀ ਮੈਂ ਤਿਆਰ ਹਾਂ ਜਾਣ ਨੂੰ, ਪੇਸ਼ ਹੋ ਗਿਆ, ਫਿਰ ਜੀ ਸਰ ਕੌੜੇ ਨਹੀਂ ਮਾਰੇ ਕਹਿੰਦੇ ਬਹੁਤ ਇੱਦਾਂ, ਇਹਦਾ ਹੰਕਾਰ ਇਹ ਤੋੜਨਾ ਸੀ ਆਪਾਂ ਨੇ, ਕੌੜੇ ਮਾਰੇ ਤਾਂ ਫਿਰ ਕੀ ਹੋਜੂਗਾ, ਪਰ ਡੋਗਰਿਆਂ ਨੇ ਮੁਸਲਿਮ ਦੀ ਜਾਣ ਦਿੱਤੀ ਬਾਅਦ 'ਚ ਵੀ ਸਜ਼ਾ ਤਾਂ ਹੁਣ ਮਿਲ ਗਈ, ਡੋਗਰੇ ਨਹੀਂ ਸੀ ਚਾਹੁੰਦੇ ਵੀ ਰਣਜੀਤ ਸਿੰਘ ਦੀ ਅਰੇ ਦੀ ਇਕੱਠੀ ਰਹੇ ਅਕਾਲੀ ਫੂਲਾ ਸਿੰਘ, ਫਿਰ ਉਹ ਛੱਡੇ ਗਿਆ ਰਣਜੀਤ ਸਿੰਘ, ਛੱਡੋ ਕਲੇਸ਼ ਪਊਗਾ, ਜੇ ਰਣਜੀਤ ਸਿੰਘ ਨੂੰ ਮਾਰਦੇ ਤਾਂ ਮੁਸਲਮਾਨ ਆਪ ਹੀ ਹੋ ਜਾਣਗੇ, ਡੋਗਰੇ ਤਾਂ ਉਹਨਾਂ ਨਾਲ ਵੀ ਰਲੇ ਹੋਏ ਸੀ, ਡੋਗਰੇ ਅੰਗਰੇਜ਼ਾਂ ਨਾਲ ਰਲ ਗਏ, ਉਹ ਤਾਂ ਕਿਸੇ ਪਾਸੇ ਰਲ ਸਕਦੇ ਸੀ ਵੀ ਰਹਿਣ ਦਿਓ, ਜਿਵੇਂ ਚੱਲਦਾ ਚਲਾਈ ਜਾਣ ਦਿਓ, ਜਾਂ ਸਮਾਂ ਉਹਨੂੰ ਦੇਖੀ ਜਾਊਗਾ, ਉਹ ਪਿੱਛੇ ਹੀ ਹਟ ਗਿਆ,
ਕਹਿਓ ਸੋ ਸੋਭ ਸੋਭ ਹੀ ਬਲੋਕ ਲੋਕ ਲੋਭ ਹੀ,
ਕਹਿਆ ਜੋ ਦੋਹਾਂ ਤਰ੍ਹਾਂ ਦੇ ਵਚਨ ਬਲਾਸ ਕੀਤਾ, ਸੋਭਾ ਕੀਤੀ ਹੈ, ਹੋਰ ਕੋਈ ਕਿਸੇ ਨੂੰ ਕੋਈ ਬੰਦਾ ਨਹੀਂ ਬੋਲਿਆ ਕਿਸੇ ਨੂੰ ਫਿੱਕਾ, ਰਾਜੇ ਨੂੰ ਉਹਨਾਂ ਨੇ ਨਹੀਂ ਫਿੱਕਾ ਬੋਲਿਆ, ਉਹਨਾਂ ਨੂੰ ਨਹੀਂ ਫਿੱਕਾ ਬੋਲਿਆ, ਗੱਲ ਡਿਸਕਸ਼ਨ ਤੋਂ ਹੋਈ ਹੈ, ਧਰਮ ਗ੍ਰੰਥਾਂ ਦੇ ਉੱਤੇ ਹੀ ਹੋਈ ਹੈ ਆਧਾਰ,
ਬਲੋਕ ਲੋਕ ਲੋਭ ਹੀ,
ਬਲੋਕ ਲੋਕ ਲੋਕ ਵੀ ਦੇਖਦੇ ਨੇ, ਇਕੱਠ ਹੋ ਗਿਆ, ਆਹ ਲੋਕਾਂ ਨੂੰ ਬੜਾ ਲੋਭ ਹੈ ਵੀ ਜਿੰਨੀ ਦੇਰ ਚਰਚਾ ਮਰਜੀ ਚੱਲੇ ਕੁਛ ਮਿਲਦਾ, ਕਿਉਂਕਿ ਜਦੋਂ ਚਰਚਾ ਗਿਆਨ ਦੀ ਚੱਲਦੀ ਹੈ ਪਬਲਿਕ ਨੂੰ ਕੁਛ ਮਿਲਦਾ ਹੁੰਦਾ, ਹੁਣ ਚਰਚਾ ਕਿਉਂ ਨਹੀਂ ਕਰਦੇ, ਝੂਠੇ ਨਹੀਂ ਕਰਦੇ ਹੁੰਦੇ ਚਰਚਾ, ਪਰ ਰਾਜੇ ਦੀ ਤਾਂ ਮਜਬੂਰੀ ਹੋ ਗਈ ਚਰਚਾ ਕਰਨੀ, ਰਾਜਾ ਕਾਹਨੂੰ ਕਰਕੇ ਰਾਜੇ ਸੀ ਚਰਚਾ, ਉਹ ਤਾਂ ਮਜਬੂਰੀ ਹੋ ਗਈ ਉਹਦੀ ਚਰਚਾ ਕਰਨੀ, ਚਰਚਾ ਤਾਂ ਹੁਣ ਅਸੀਂ ਛੇੜਦੇ ਹਾਂ, ਚਰਚਾ ਕਰੋ ਗਿਆਨ, ਚਰਚਾ ਸ਼ੁਰੂ ਕਰੋ ਵਰਲਡ ਲੈਵਲ 'ਤੇ, ਝੂਠੇ ਨਹੀਂ ਕਰੇ ਵੀ ਕਰਨਗੇ, ਜਿਹਨਾਂ ਦਾ ਝੂਠਿਆਂ ਦਾ ਰਾਜ ਬਣਿਆ ਉਹ ਕਾਹਦੇ ਕਰਨ ਨੇ ਚਰਚਾ, ਉਹਨਾਂ ਦੀ ਤਾਂ ਪੱਟੀ ਮੇਲ ਹੋਜੂਗੀ, ਵਿਦਵਾਨ ਨਹੀਂ ਚਰਚਾ ਕਰਕੇ ਰਾਜੀ ਕਦੇ ਵੀ, ਵਿਦਵਾਨ ਚਰਚਾ ਨਹੀਂ ਕਰਕੇ ਰਾਜੀ, ਵਿਦਵਾਨ ਇੱਕ ਦੂਜੇ ਦੀ ਨਿੰਦਿਆ ਕਰਕੇ ਰਾਜੀ ਹੁੰਦੇ, ਬਹਿਸ ਕਰੀ ਜਾਣੀ ਹੈ ਚਰਚਾ ਨਹੀਂ ਕਰਦੀ, ਹੁਣ ਤਾਂ ਬਹਿਸ ਵੀ ਛੱਡ ਗਏ, ਓਨਾ ਚਿਰ ਵਿਦਵਾਨ ਚਰਚਾ ਕਰਦੇ ਨੇ ਆਪਸ ਵਿੱਚ ਹੀ, ਜਿੰਨਾ ਚਿਰ ਰਿਜ਼ਲਟ ਕੋਈ ਨਹੀਂ ਆਉਂਦਾ, ਜਦ ਕੋਈ ਰਿਜ਼ਲਟ ਵਾਲਾ ਆ ਜਾਂਦਾ ਨਾ, ਕਬੀਰ ਵਰਗਾ ਵਿਦਵਾਨ ਚੁੱਪ ਕਰਕੇ ਖੁਰਜੇ ਲੱਗ ਜਾਂਦੇ ਨੇ, ਚੁੱਪੇ ਕਰ ਜਾਂਦੇ ਨੇ,
ਬਹਿਸ ਵੀ ਬੰਦ ਹੋ ਜਾਂਦੀ,
ਫੂਸ ਦੀ ਅੱਗ ਮੈਂ ਸੌ ਜਾਂਦੇ ਨੇ, ਜਿਵੇਂ ਫੂਸ ਦੀ ਅੱਗ ਹੁੰਦੀ ਹੈ ਪੱਤੀ ਦੀ, ਇੱਕ ਵਾਰ ਭਾਂਬੜ ਜਾ ਮਰ ਕੇ ਬਸ ਸੌ ਜਾਂਦੇ, ਵਿੱਚੋਂ ਕਿਹੜਾ ਥੱਲੇ ਕੋਈ ਨਿਕਲਣਾ, ਵੀ ਉੱਥੇ ਗੋਹਿਆਂ ਦੀ ਅੱਗ ਵਿੱਚੋਂ ਕੋਈ ਨਿਕਲ ਆਊਗਾ, ਜਾਂ ਲੱਕੜ ਦੀ ਅੱਗ ਥੱਲੇ ਕੋਲੇ ਦੂਏ ਦੀ ਦਿਨ ਵੀ ਬੂਟੀਆਂ ਲੱਕੜਾਂ ਦੀ ਅੱਗ ਵੀ ਚਾਰ ਚਾਰ ਦਿਨ ਮਗਰੋਂ ਕੋਲੇ ਥੱਲੇ ਨਿਕਲੇ ਆਉਂਦੇ ਨੇ, ਉੱਦਾਂ ਹੀ ਨਹੀਂ ਕੁਛ ਇਹਨਾਂ ਕੋਲ ਫੂਸ ਦੀ ਅੱਗ ਹੁੰਦੀ ਹੈ, ਵਿਦਵਾਨ ਫੂਸ ਦੀ ਅੱਗ ਮੈਂ ਬਹਿ ਜਾਂਦੇ ਨੇ ਚੁੱਪ ਕਰਕੇ, ਔਰ ਹਵਾ ਹੀ ਉੱਡ ਜਾਂਦੇ ਨੇ, ਹਵਾ ਆਉਂਦੀ ਹੈ ਨਾ, ਪਹਿਲੇ ਚੁੱਪ ਕਰ ਜਾਂਦੇ ਨੇ, ਜਾਂ ਗਿਆਨ ਕੀ ਆਉਂਦੀ ਆਉਂਦੀ ਹੈ ਫਿਰ ਉੱਡ ਜਾਂਦੇ ਨੇ, ਉਡਾ ਕੇ ਲੈ ਜਾਂਦੇ ਨੇ, ਪਤਾ ਹੀ ਨਹੀਂ ਹੁੰਦਾ ਵੀ ਇੱਥੇ ਵਿਦਿਆ ਨੂੰ ਦੀ ਕੋਈ ਚੀਜ਼ ਸੀ,
ਬਿਲੋਕ ਲੋਕ ਲੋਭ ਹੀ,
ਬਿਲੋਕ ਜੋ ਦੇਖ ਰਹੇ ਨੇ ਲੋਕ ਉਹਨਾਂ ਨੂੰ ਲੋਭ ਹੈ ਜ਼ਿਆਦਾ ਸੁਣਨ ਦਾ, ਜ਼ਿਆਦਾ ਦੇਰ ਚਰਚਾ ਚੱਲੇ ਸਾਨੂੰ ਵਿੱਚੋਂ ਅਸਲੀਅਤ ਦਾ ਪਤਾ ਲੱਗੇ, ਲੋਕਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਹੁੰਦਾ, ਜਿਹੜੀ ਗੱਲ ਸੁਣੀ ਜਾਂਦੇ ਧਰਮ ਦੀ ਉਹੀ ਬੁੱਧੀ ਜਾਂਦੇ ਹੁੰਦੇ,
ਪ੍ਰਚੰਡ ਰੂਪ ਰਾਜ ਈ ਬਿਲੋਕ ਭਾਣ ਲਾਜ ਈ,
ਪ੍ਰਚੰਡ ਰੂਪ
ਰਾਜ ਈ,
ਰਾਜ ਈ ਅਸਲ ਦੇ ਵਿੱਚ ਰਾਜ ਕੀ ਹੈ, ਰਾਜ ਤਾਂ ਪ੍ਰਚੰਡ ਰੂਪ ਦਾ ਨਾਮ, ਪ੍ਰਚੰਡ ਰੂਪ ਜਿੱਥੇ ਹੈ ਗਿਆਨ ਪ੍ਰਚੰਡ ਹੈ, ਉਹ ਹੈ ਸਾਧ ਜੀਵਨ ਔਰ ਅਵਿਨਾਸ਼ੀ ਰਾਜ, ਅਵਿਨਾਸ਼ੀ ਰਾਜ ਦਾ ਜਾਂ ਰਾਜ ਦਾ ਜਿਹੜਾ ਹੈ ਪ੍ਰਚੰਡ ਗਿਆਨ ਉਹਦਾ ਇੱਕ ਨਿਸ਼ਾਨੀ ਹੈ, ਜਿੱਥੇ ਗਿਆਨ ਖੰਡਵੇਂ ਗਿਆਨ ਪ੍ਰਚੰਡ ਹੈ ਉਹ ਅਵਿਨਾਸ਼ੀ ਰਾਜ ਦਾ ਪ੍ਰਤੀਕ ਹੈ, ਬਸ ਹੁੰਦਾ ਤਾਂ ਇਹ ਹੈ, ਪ੍ਰਚੰਡ ਗਿਆਨ ਜਿਹੜਾ ਹੈ ਉਹ ਰਾਜ ਦਾ ਪ੍ਰਤੀਕ ਹੁੰਦਾ, ਜਿਹਦੀ ਗੱਲ ਚੱਲਦੀ ਹੋਵੇ ਗੱਲ ਮੰਨਦੇ ਹੋਣ, ਨਾਮ ਜਿਹੜਾ ਸਭ ਨਾਲ ਉੱਪਰ ਹੁਕਮ ਚਲਾਉਣ ਵਾਲਾ ਨਾਮ ਹੈ ਜਿਹੜਾ, ਗੁਰਬਾਣੀ ਸਾਰਿਆਂ ਨੂੰ ਉਪਦੇਸ਼ ਕਰਦੀ ਹੈ, ਹੁਕਮ ਚਲਾਉਂਦੀ ਹੈ ਸਾਰਿਆਂ ਤੇ। ਇਹ ਰਾਜ ਹੈ ਹੁਣ, ਉਹ ਜਿਹੜਾ ਨਿਸ਼ਾਨ ਹੈ ਸਾਡੇ ਰੱਖਿਆ ਹੋਇਆ, ਉਹ ਗੁਰਬਾਣੀ ਦੀ ਗੁਰਮਤ ਦਾ ਨਿਸ਼ਾਨ ਹੈ ਵੀ ਸਭ ਤੋਂ ਇਹ ਸੁਪਰੀਮ ਹੈ। ਆ ਜਾਓ ਡਿਸਕਸ਼ਨ ਕਰੋ ਇੱਥੇ, ਇਹਦਾ ਡਿਸਕ, ਕਿਉਂਕਿ ਇਹਦਾ ਗਿਆਨ ਹੀ ਨਹੀਂ ਡਿਸਕਸ ਕਰੇ ਕੌਣ? ਪਹਿਲਾਂ ਤਾਂ ਅਕਾਲੀਆਂ ਕੋਲ ਗਿਆਨ ਨਹੀਂ ਹੈ, ਸੰਤਾਂ ਕੋਲ ਗਿਆਨ ਨਹੀਂ ਹੈ, ਭੱਜਣ ਕੇ ਡਿਸਕਸ਼ਨ ਤੋਂ। ਫਿਰ ਡਿਸਕਸ਼ਨ ਤੋਂ ਭੱਜਦੇ ਹੋ ਫਿਰ ਤੁਸੀਂ ਆ ਚਿਮਟੇ ਕਾਹਦੇ ਲਈ ਫਿਰਦੇ ਨੇ? ਚਿਮਟੇ ਤਾਂ ਧੋਣੇ ਵਾਲੇ ਸਾਰਿਆਂ ਕੋਲ ਹੁੰਦੇ ਨੇ, ਧੋਣੇ ਵਾਲੇ ਸਾਧਾਂ ਜੋ ਆ ਕੇ ਕਛਹਿਰੇ ਪਾ ਲਏ ਧੋਤੀਆਂ ਦੀ ਜਗ੍ਹਾ, ਕੱਪੜੇ ਚਿੱਟੇ ਪਾ ਲਏ, ਉਹ ਵੀ ਛੇੜੇ ਜੜਾ ਲਏ ਚਿਮਟੇ ਦੇ, ਉਹ ਚਿਮਟੇ ਉਹੀ ਨਾ ਛੈਣੇ ਜਿਹਦੇ ਵਿੱਚ, ਉਹਨਾਂ ਦੇ ਛੈਣੇ ਨਹੀਂ ਹੁੰਦੇ, ਇਹਨਾਂ ਦੇ ਛੈਣੇ ਨੇ। ਚਿਮਟਾ ਤਾਂ ਧੋਣੇ ਵਾਲਾ ਕਾ ਹੁੰਦਾ, ਗੁਰੂ ਨਾਨਕ ਨਾਲ ਚਿਮਟਾ ਨਹੀਂ ਹੈ, ਗੁਰੂ ਨਾਨਕ ਨਾਲ ਤਾਂ ਮਿਰਦੰਗ ਬਣੀ ਹੈ, ਢੋਲਕ ਬਣੀ ਹੈ, ਉਹ ਵੀ ਪੰਜ ਪਾਤਸ਼ਾਹ ਵੇਲੇ ਆਈ ਹੈ ਫਿਰ ਬਾਅਦ 'ਚ। ਇਹ ਚਿਮਟਾ ਨਹੀਂ ਗੁਰੂ ਘਰ 'ਚ,
ਬਲੋਕ ਭਾਣ ਲਾ ਜਾਈ ਬਲੋਕ ਰੂਪ ਰਾਜੀ ਬਲੋਕ ਭਾਣ ਲਾ ਜਾਈ।
ਹਾਂ, ਜਿਹੜਾ ਭਾਣ ਹੁੰਦਾ ਨਾ ਭਾਣ, ਉਹਨੂੰ ਦੇਖ ਕੇ ਉਹ ਵੀ ਸ਼ਰਮਸ਼ਾਰ ਹੁੰਦਾ। ਭਾਣ ਕੌਣ ਹੁੰਦਾ? ਕਿਸੇ ਵੇਲੇ ਬਹੁਤ ਗਿਆਨਵਾਨ ਜਿਹੜਾ ਆਦਮੀ ਹੁੰਦਾ ਨਾ, ਰਾਜੇ ਕੋਲ ਗਿਆਨਵਾਨ, ਸੰਸਾਰ 'ਚ ਗਿਆਨਵਾਨ, ਬਹੁਤ ਜ਼ਿਆਦਾ ਗਿਆਨਵਾਨ ਹੁੰਦਾ ਹੈ, ਵਿਦਵਾਨਾਂ 'ਚ ਮੰਨਿਆ ਹੋਇਆ। ਜਿਵੇਂ ਦੇਖੋ ਜਿਹੜਾ ਕਬੀਰ ਦਾ ਗੁਰੂ ਹੈ, ਉਸ ਵੇਲੇ ਸੂਰਜ ਦੀ ਪ੍ਰਤੀਕ ਉਹੀ ਹੈ ਰਾਮਾਨੰਦ, ਉਦੋਂ ਵੱਧ ਕੋਈ ਗਿਆਨਵਾਨ ਨਹੀਂ ਸੀ। ਪਰ ਜਦ ਕਬੀਰ ਆਇਆ ਨਾ ਭਗਤ ਤੋਂ ਗਿਆਨ ਲੈ ਕੇ, ਦੀਵੋ ਕਰਤਾ
ਬਲੋਕ ਭਾਣ ਲਾ ਜੀ,
ਬਲੋਕ ਭਾਣ ਲਾ ਜੀ, ਉਹ ਵੀ ਨੀਵਾਂ ਹੋ ਗਿਆ ਉਦੋਂ। ਕਬੀਰ ਵਾਲਾ ਗਿਆਨ ਉਹਨੇ ਲਿਆ ਔਰ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਦੱਸਿਆ, ਭਗਤ ਨੂੰ ਦੇਖ ਕੇ ਉਸ ਵੇਲੇ ਦਾ ਜਿਹੜਾ ਵੱਧ ਤੋਂ ਵੱਧ ਗਿਆਨਵਾਨ ਸੂਰਜ ਹੁੰਦਾ, ਉਹ ਵੀ ਲੱਜਾ, ਉਹ ਵੀ ਸ਼ਰਮਸ਼ਾਰ ਹੋ ਜਾਂਦਾ। ਰਾਮਾਨੰਦ ਸਾਡੇ ਕੋਲ ਮਿਸਾਲ ਹੈ, ਰਾਮਾਨੰਦ ਦਾ ਇੱਕ ਸ਼ਬਦ ਹੈ, ਫੇਰ ਇਹ ਜਿਹੜੇ ਬੇਈਮਾਨ ਨੇ ਨਾ, ਫੇਰ ਰਾਮਾਨੰਦ ਨੂੰ ਉਹਦਾ ਗੁਰੂ ਮੰਨੀ ਜਾਂਦਾ। ਉਹ ਗੁਰਬਾ ਕਿੰਨੀ ਬਾਣੀ ਕਬੀਰ ਦੀ, ਉਹਦਾ ਇੱਕ ਸ਼ਬਦ ਹੈ ਤੇ ਗੁਰਬਾਣੀ ਦੇ ਵਿੱਚ ਕਬੀਰ ਕਹਿੰਦਾ, ਗੁਰਦੀਨੀ ਬਸਤ ਕਬੀਰ ਕੋ ਲੈ ਹੋ ਬਸਤ ਸੰਭਾਲ, ਕਬੀਰ ਦੀਨੀ ਸੰਸਾਰ ਕੋ ਲੈ ਜਿਸ ਬਸ, ਕਬੀਰ ਨੇ ਸੰਸਾਰ ਨੂੰ ਦਿੱਤੀ ਹੈ, ਵਿੱਚੇ ਰਾਮਾਨੰਦ ਆ ਗਿਆ। ਇਹ ਸ਼ਬਦ ਕਿੱਥੇ ਜਾਊਗਾ? ਇਹ ਸ਼ਬਦ ਕਿਉਂ ਲਕੋਇਆ? ਕਿਹਨੇ ਲਕੋਇਆ? ਸਾਫ ਸੁਣ ਵੀ ਲਕੋਇਆ, ਪੰਡਿਤ ਨੇ ਤਾਂ ਲਕਾਉਣਾ ਹੀ ਸੀ, ਸਾਫ ਸੁਣ ਕਿਉਂ ਲਕੋਇਆ? ਮਿਸ਼ਨਰੀ ਕਿਉਂ ਲਕਾਉਂਦੇ ਨੇ? ਸ਼੍ਰੋਮਣੀ ਕਮੇਟੀ ਵਾਲੇ ਕਿਉਂ ਲਕਾਉਂਦੇ ਨੇ? ਵਿਦਵਾਨ ਕੀ ਕਰਦੇ ਰਹੇ? ਇਹਨਾਂ ਨੇ ਕਿਉਂ ਲਕੋਇਆ? ਬੇਈਮਾਨ ਨੇ ਜਾਂ ਬੇਵਕੂਫ ਨੇ? ਜਾਂ ਤਾਂ ਅਗਿਆਨੀ ਨੇ ਜਾਂ ਬੇਈਮਾਨ ਨੇ, ਦੋਵਾਂ 'ਚੋਂ ਦੱਸੋ ਕੀ ਨੇ? ਕਿਉਂ ਕਹਿੰਦੇ ਹੋ ਵੀ ਉਹਦਾ ਗੁਰੂ ਹੈ, ਕਬੀਰ ਗੁਰੂ ਹੈ? ਕਬੀਰ ਤਾਂ ਗੁਰੂ ਹੁੰਦਾ ਹੀ ਨਹੀਂ, ਇਹਦੇ 'ਚ ਤਾਂ ਗੁਰੂ ਚੇਲਾ ਹੁੰਦਾ ਹੀ ਨਹੀਂ। ਕਬੀਰ ਨੇ ਦੱਸਿਆ ਮੰਨ ਗਿਆ ਗੁਰਮੁਖ ਸੀਗਾ, ਰਾਮਾਨੰਦ ਗੁਰਮੁਖ ਸੀ, ਸੂਰਜ ਸੀ, ਇਮਾਨਦਾਰ ਸੀ, ਮੰਨ ਗਿਆ, ਗੱਲ ਖਤਮ ਹੋਈ। ਉਹ ਮੰਨ ਗਿਆ, ਅੜੇ ਬੈਠੇ ਨੇ, ਆਪ ਅੜੇ ਬੈਠੇ ਨੇ। ਰਾਮਾਨੰਦ ਵੀ ਕਾਸ਼ੀ ਵਿੱਚ ਹੀ ਹੈ, ਕਾਸ਼ੀ ਦੇ ਉੱਤੇ ਕਬੀਰ ਦਾ ਅਸਰ ਪਿਆ। ਕਬੀਰ ਕਹਿੰਦਾ, ਸਗਲ ਜਨਮ ਸ਼ਿਵਪੁਰੀ ਗਵਾਇਆ, ਮੈਂ ਗਵਾ ਲਿਆ, ਗਵਾਇਓ ਜਨਮ ਮੇਰਾ, ਗਵਾ ਤਾ ਸ਼ਿਵਪੁਰੀ ਵਾਲਿਆਂ ਨੇ ਸਾਰਾ, ਵਰਤੀ ਬੇਰ ਮਗਰ ਉਠਾਇਓ, ਮੈਂ ਚੰਗਾ ਹੋਇਆ ਮਗਰ ਆ ਗਿਆ, ਉੱਥੋਂ ਗਿਆਨ ਹੋਇਆ, ਪਹਿਲੇ ਦਰਸ਼ਨ ਮਗਰ ਪਾਇਓ, ਸਭ ਕੁਛ ਲਿਖਿਆ ਹੋਇਆ, ਸਾਰਾ ਹੀ ਢੱਕ ਦਿੱਤਾ ਤੁਸੀਂ, ਫਿਰ ਤੁਸੀਂ ਰੌਲਾ ਪਾਉਂਦੇ ਹੋ। ਇਹ ਤਾਂ ਪਲੈਨਡ ਪ੍ਰੋਗਰਾਮ ਨਾਲ ਢਕਿਆ ਨੇ ਸਾਹਿਬ ਸਿੰਘ ਵੀ, ਫਿਰ 12 ਦਾ ਤੁਸੀਂ ਪ੍ਰਚਾਰ ਕਰਦੇ ਹੋ, ਇਹ ਤੁਸੀਂ ਗੁਰਬਾਣੀ ਛੱਡੀ ਹੋਈ ਹੈ, ਆਏ ਹੋਏ ਕਿੱਥੋਂ ਹੋ ਤੁਸੀਂ? ਇਹ ਮੀਣੇ ਨੇ ਸਾਰੇ ਮੀਣੇ 'ਚੋਂ ਆਏ ਹੋਏ, ਮੀਣਿਆਂ ਦਾ ਪ੍ਰਚਾਰ ਕਰ, ਮੀਣਿਆਂ ਦੀਆਂ ਬਾਣਾਂ ਲਿਖਾ, 12 ਮੀਣਿਆਂ ਦੀਆਂ ਲਿਖਾਈ ਹੋਈਆਂ, ਬਚ ਕੇ ਦਿਖਾਉਣ ਮੀਣਿਆਂ ਤੋਂ, ਸਾਬਤ ਕਰ ਵੀ ਅਸੀਂ ਮੀਣੇ ਦੀ, ਅਸੀਂ ਸਾਬਤ ਕਰ ਦੇਣਾ ਤੁਸੀਂ ਮੀਣੇ, ਵੀ ਛੋਕੜ ਕੱਢ ਲਓ, 8-10 ਹੋਣੀਆਂ ਨੇ ਪੀੜ੍ਹੀਆਂ, 8 ਪੀੜ੍ਹੀਆਂ ਦਾ ਲਿਆ ਕੇ ਕੁਰਸੀ ਨੂੰ ਘਟਾ ਲੈਣ, ਪਤਾ ਲੱਗ ਜੂਗਾ, 8 ਉਹਨਾਂ ਦਾ ਪਤਾ ਲੱਗ ਜੂ ਬਾਅਦ ਚ ਵੀ ਸਿੱਖ ਕਾਤੋਂ ਬਣੇ ਹੋ। ਇੱਕ ਸ਼ਹੀਦੀ ਦਿਖਾਉਣ ਇਹ ਆਪਣੀ, ਇੱਕ ਵੀ ਨਿਹੰਗ ਸਿੰਘ ਇੱਕ ਦਿਖਾਉਣ ਇਹਨਾਂ ਦਾ ਕਦੇ ਹੋਇਆ ਹੋਵੇ, ਹੋਇਆ ਹੀ ਨਹੀਂ ਕਦੇ। ਤੁਸੀਂ ਸਾਨੂੰ ਅੰਮ੍ਰਿਤ ਬਾਰੇ ਦੱਸਣ ਲੱਗੇ ਹੋ, ਤੁਹਾਨੂੰ ਕੀ ਪਤਾ ਅੰਮ੍ਰਿਤ ਕੀ ਹੁੰਦਾ, ਕਾ ਛਕਾਇਆ, ਕੀ ਹੋਇਆ, ਕੀ ਨਾ ਹੋਇਆ, ਪਲੈਨ ਕੀ ਸੀ? ਤੁਹਾਨੂੰ ਤਾਂ ਕਹਿੰਦੇ ਨੇੜੇ ਵੀ ਨਹੀਂ ਜਾਣ ਵਾਲਾ ਗੁਰਦੁਆਰਿਆਂ ਦੇ, ਹਾਂ ਤੁਸੀਂ ਆਪ ਨਹੀਂ ਜਾਣਾ ਨੇੜੇ, ਬੋਧੀ 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 ਹੈ ਧੋਬੀ ਬਣ ਜਾਓਗੇ, ਬੋਧੀ ਬਣ ਜਾਓ ਚਾਹੇ ਧੋਬੀ ਬਣ ਜਾਓ, ਸਾਨੂੰ ਕੀ ਹੈ।
ਸੁਚੰਡ ਤੇਜ ਇਉਂ ਲਸੈ ਪ੍ਰਚੰਡ ਜੋਤ ਕੋ ਹਸੈ,
ਸੁਚੰਡ ਤੇਜ ਇਉਂ ਲਸੈ, ਉਹ ਜਿਹੜਾ ਬ੍ਰਾਹਮਣ ਚੰਡ ਹੈ,
ਸੁਚੰਡ ਤੇਜ ਇਉਂ ਲਸੈ,
ਉਹ ਬ੍ਰਾਹਮਣ ਦਾ ਤੇਜ ਇੰਨਾ ਲਸ ਵਧ ਗਿਆ, ਗੱਲਾਂ ਚ ਸਪੋਰਟ ਜੋ ਆ ਗਈ ਪੂਰੀ, ਨਾ ਦੇਰ ਪੈਦਾ ਪਹਿਲਾਂ ਹੀ ਸੀ, ਉਹ ਨਾਲ ਜੋ ਬੰਦੇ ਖੜੇ ਹੋ ਗਏ ਪੂਰੇ ਬਰਾਬਰ ਦੀ ਧਿਰ ਜੋ ਖੜੀ ਹੋ ਗਈ, ਉਹਦਾ ਤੇਜ ਇੰਨਾ ਪ੍ਰਚੰਡ ਹੋ ਗਿਆ, ਲਸਾ ਲਸ਼ਕਾ ਮਾਰਨ ਲੱਗ ਗਿਆ ਚਿਹਰਾ,
ਪ੍ਰਚੰਡ ਜੋਤ ਕੋ ਹਸੈ,
ਜਿਵੇਂ ਆ ਸੂਰਜ ਹੁੰਦਾ ਨਾ ਕੋਈ, ਜਿਵੇਂ ਚਲੋ ਪ੍ਰਚੰਡ ਜੋਤ ਸੂਰਜ ਦਾ ਜਿਹੜਾ ਹੁੰਦਾ ਨਾ ਮਾਰਤੰਡ, ਇੱਕ ਮਾਰਤੰਡ ਲਫ਼ਜ਼ ਆਊ ਇੱਥੇ, ਜਿਵੇਂ ਬਹੁਤ ਬੜੇ ਕੋਈ
ਕਿ ਮਾਰਤੰਡ ਕੋ ਹਸੈ,
ਹਾਂ ਮਾਰਤੰਡ ਹੈ ਪ੍ਰਚੰਡ ਦੀ ਨਾ ਹੈ,
ਪਹਿਲਾਂ ਹੁਣ ਆਇਆ ਪ੍ਰਚੰਡ ਜੋਤ ਕੋ ਹਸੈ, ਉਹ ਅਗਲੀ ਪੰਕਤੀ ਹੈ,
ਹਾਂ
ਇਹ ਹੈ ਪ੍ਰਚੰਡ ਜੋਤ ਕੋ ਹਸੈ, ਉਹ ਹੈ ਕਿ ਮਰਤਾ ਮਾਰਤੰਡ ਕੋ ਹਸੈ,
ਹਾਂ ਮਾਰਤੰਡ ਕੋ ਹਸੈ, ਪ੍ਰਚੰਡ ਜੋਤ ਐਂ ਹੱਸਦੀ ਹੈ ਜਿਵੇਂ ਕਿਸੇ ਮਾਰਤੰਡ ਦਾ ਹਾਸਾ ਉਡਾਈਦਾ, ਜਿਹੜੀ ਕਬੀਰ ਦਾ ਜਿਹੜਾ ਸੀ, ਕਬੀਰ ਦਾ ਹਾਸਾ ਇਹੋ ਜਿਹਾ ਸੀ, ਉਹ ਉਹਦੇ 'ਤੇ ਹੱਸ ਰਿਹਾ ਸੀ ਜਿਹੜਾ ਉਹਦਾ ਗੁਰੂ ਹੈ, ਕੀ ਹੱਸ ਰਿਹਾ ਸੀ, ਕਹਿੰਦਾ ਭੁੱਖੇ ਭਗਤ ਨੇ ਕੀ ਜਾ ਵਾਲਾ ਆਪਣੀ ਨੀਜਾ ਮਜ਼ਾਕ ਕੀਤਾ, ਮਜ਼ਾਕ ਹਾਸਾ ਮਜ਼ਾਕ ਕੇ ਹੁੰਦਾ, ਜਿੱਥੇ ਮਾਇਆ ਦੀ ਭੁੱਖ ਹੈ ਨਾ ਅੰਦਰ, ਰਿੱਧੀਆਂ ਸਿੱਧੀਆਂ ਦੀ, ਉਹ ਭਗਤੀ ਨਹੀਂ ਕਰਦੇ ਹੁੰਦੇ, ਆ ਵਾਲਾ ਆਪਣੀ ਨੀਜਾ ਵਾਲਾ ਤੇਰੀ ਜਿਹੜੀ ਸੀ, ਇਹਨਾਂ ਕੋਲ ਆਹੀ ਭੁੱਖ ਹੁੰਦੀ ਹੈ ਇਹਨਾਂ ਦੇ ਅੰਦਰ, ਇਹ ਭਗਤੀ ਨਹੀਂ ਕਰ ਸਕਦੇ ਹੁੰਦੇ, ਹਾਂ ਬੰਗੂ ਸੰਤਨ ਮੈਂ ਨਹੀਂ ਕਿਸੇ ਕਦੇ, ਇਹ ਹਾਸਾ ਹੀ ਹੈ ਹੋਰ ਕੁਛ ਨਹੀਂ ਹੈ, ਮਜ਼ਾਕ ਕੇ ਕੀਤਾ, ਵੀ ਜਿਹੜਾ ਦੇਣਾ ਲੈਣਾ ਨਾ ਤੁਸੀਂ ਕਰਮ ਫਲੋਸਫੀ ਮੰਨਦੇ ਹੋ ਗਲਤ ਹੈ, ਇਹ ਨਹੀਂ ਹੁੰਦੀ, ਸਮਝ ਗਿਆ, ਐਂ ਹੱਸ ਉਹ ਉਹਨਾਂ ਨੂੰ ਜਦੋਂ ਬੋਲਦੇ ਨੇ ਉਹਨਾਂ ਨੂੰ ਮਜ਼ਾਕ ਕਰਦੇ ਨੇ, ਯਾਨੀ ਜਦੋਂ ਰਾਜੇ ਵਾਲੇ ਪੱਖ ਵਾਲੇ ਬੋਲਦੇ ਨੇ ਨਾ ਉਹਨਾਂ 'ਤੇ ਹੱਸਦੇ ਨੇ, ਫਿਰ ਤੁਸੀਂ ਮਾਇਆ ਦੀ ਉਹ ਗੱਲ ਕਰਦੇ, ਅਸੀਂ ਕਹਿੰਦੇ ਹਾਂ ਮਾਇਆ ਦੇ ਗੱਲ ਦੀ ਗੱਲ ਕਰੋ, ਤੁਸੀਂ ਮੁੜ ਕੇ ਸਰੀਰ ਦੀ ਗੱਲ 'ਤੇ ਆ ਜਾਂਦੇ, ਕੱਪੜਾ ਰੋਟੀ ਮਕਾਨ ਇਹ ਸਾਰੀ ਬਾਹਰਲੇ ਸਰੀਰ ਦੀ ਗੱਲ ਹੈ, ਤੁਸੀਂ ਆਤਮਾ ਦੇ ਖੁਰਾਕ ਦੀ ਗੱਲ ਕਰੋ ਕੋਈ, ਉਹ ਫਿਰ ਹੱਸ ਪੈਂਦੇ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਕੀ ਹੁੰਦਾ, ਇਹ ਤਾਂ ਵਿਚਾਰੇ ਟੁਕੜਿਆਂ 'ਤੇ ਪਾਲਣ ਵਾਲੇ,
ਗੁੱਲੀ ਗੁੱਲੀ ਜੁੱਲੀ ਦੀ ਖੜੇ,
ਆ ਬਾ ਇੰਨੂ ਹੀ ਖੜੇ ਨੇ ਗੁੱਲੀ ਗੁੱਲੀ ਅਤੇ ਜੁੱਲੀ 'ਤੇ, ਕਮਿਊਨਿਸਟਾਂ ਨੂੰ ਹੋਰ ਕਿੱਥੇ ਜਾਣਾ ਸੀ, ਉਹਨਾਂ ਨੇ ਕਮਿਊਨਿਸਟ ਵੀ ਉੱਥੇ ਖੜੇ ਨੇ, ਅਤੇ ਰੱਬ ਕਹਿੰਦੇ ਹੈ ਜੀ, ਰੱਬ ਤੁਹਾਡੇ ਅੱਖ ਹੋਵੇ ਤਾਂ ਦੇਖੇ, ਅੰਨਾ ਕਹੇ ਵੀ ਸੂਰਜ ਹੈ ਨਹੀਂ ਕਹੀ ਜਾਵੇ, ਕੀ ਫਰਕ ਪੈਂਦਾ, 1000 ਅੰਨਾ 2 ਲੱਖ ਅੰਨਾ ਵੀ ਹੋਵੇ ਉਹ ਕਹੇ ਵੀ ਸੂਰਜ ਹੁੰਦਾ ਹੀ ਨਹੀਂ, ਹੈ ਹੀ ਨਹੀਂ, ਸਜਾਖਿਆ ਨੂੰ ਤਾਂ ਪਤਾ ਨਾ, ਜਿਹੜੇ ਹੋਰ ਕਰੋੜਾਂ ਸਜਾਖੇ ਨੇ 2-4 ਲੱਖ ਅੰਨੇ ਨੂੰ ਉਹਦੇ ਦੀ ਗੱਲ ਬਣੀ, ਕਰੋੜਾਂ ਸਜਾਖੇ ਉਹਨਾਂ ਦੀ ਗੱਲ ਬਣ, ਉਹ ਕਹਿੰਦੇ ਚਲੋ, ਉਹ ਕਹਿੰਦੇ 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 ਕਹਿਣ ਨਾ ਅੰਨੇ ਨੇ ਕਹਿਣ ਗਈ ਹੈ, ਹੋਰ ਕੀ ਕਹਿਣਗੇ, ਚਲੋ ਤੁਸੀਂ ਆਪਣਾ ਕੰਮ ਕਰੋ, ਇਹਨੂੰ ਕਹੀ ਜਾਣ,
ਕੋਪ ਹੈ ਹਠੀ ਚਪੇ ਚਰਾਏ ਜਿਉਂ ਭੱਠੀ,
ਉਹ ਵਿਚਾਰੇ ਗੁੱਸਾ ਕਰਦੇ ਨੇ, ਉਹ ਜਾਂ ਮਜ਼ਾਕ ਕਰਦੇ ਨੇ ਗੁੱਸਾ ਕਰਦੇ ਨੇ, ਗੁੱਸਾ ਤਾਂ ਕਰਨਾ ਹੀ ਹੈ ਉਹਨਾਂ ਨੇ, ਸਾਨੂੰ ਤਾਂ ਮਜ਼ਾਕ ਕਰਦੇ ਨੇ ਹਰੇਕ ਗੱਲ 'ਚ, ਹਰੇਕ ਗੱਲ 'ਚ ਮਜ਼ਾਕ ਕਰਦੇ ਨੇ, ਉਹਨਾਂ ਦੀ ਗੱਲ ਨੂੰ ਮਜ਼ਾਕ 'ਚ ਪਾ ਲੈਂਦੇ ਨੇ, ਉਹ ਐਂ ਦੱਬਦੇ ਨੇ ਗੁੱਸੇ ਹੁੰਦੇ ਨੇ ਜਿਵੇਂ ਭੱਠੀ 'ਚ ਪਾਏ ਹੁੰਦੇ ਨੇ, ਉਹ ਹਰੇਕ ਗੱਲ ਨੂੰ ਗੁੱਸੇ 'ਚ ਲੈ ਜਾਂਦੇ ਨੇ, ਹਰੇਕ ਗੱਲ ਨੂੰ ਮਜ਼ਾਕ ਚੜਾਉਂਦੇ ਨੇ ਉਹਨਾਂ ਦੀ, ਉਹ ਤਾਂ ਹਰੇਕ ਗੱਲ ਨੂੰ ਮਜ਼ਾਕ ਹੀ ਚੜਾਉਂਦੇ ਨੇ, ਉਹ ਹਰੇਕ ਗੱਲ ਦਾ ਗੁੱਸਾ ਕਰਦੇ ਨੇ, ਗੁੱਸਾ ਹੀ ਕਰਨਗੇ ਹੋਰ ਕੱਢਗੇ ਕੀ, ਹੋਰ ਕੀ ਕਰਨਗੇ, ਉਹਨਾਂ ਦੇ ਪੱਲੇ ਹੋਰ ਕੀ ਹੁੰਦੇ। ਜਿਹੜੇ ਅਗਿਆਨੀ ਆਦਮੀ ਹੁੰਦੇ ਨੇ ਗੁੱਸਾ ਹੀ ਕਰਦੇ ਹੁੰਦੇ ਨੇ, ਪੱਲੇ ਤਾਂ ਇਹ ਤਾਂ ਚੁੱਪ ਕਰ ਜਾਣ, ਸਿਆਣੇ ਹੁਣ ਚੁੱਪ ਕਰ ਜਾਣ, ਤੇ ਜੇ ਬੋਲਣਗੇ ਫਿਰ ਗੁੱਸਾ ਹੀ ਕਰਨਗੇ ਹੋਰ ਕੀ ਕਰਨਗੇ।
ਪ੍ਰਚੰਡ ਮੰਡਲੀ ਲਸੈ ਕਿ ਮਾਰ ਤੰਡ ਕੋ ਹਸੈ,
ਪ੍ਰਚੰਡ ਮੰਡਲੀ
ਲਸੈ
ਲਸੈ, ਜਿਹੜੀ ਪ੍ਰਚੰਡ ਮੰਡਲੀ ਹੈ ਇਧਰ ਸ਼ਿਵਜੀ ਵਾਲੀ, ਉਹ ਆਪਣੇ ਖੁਸ਼ੀਆਂ ਖੇਡਿਆ ਜਾਂ ਲਸ, ਉਹਨਾਂ ਦੇ ਚਿਹਰੇ ਲਸ਼ਕਦੇ ਨੇ, ਉਹ ਦੋਵਾਂ ਦੇ ਵੀ ਖਸਦੇ ਨੇ, ਦੋਵਾਂ ਬਾਰ ਹੱਥ ਕਰਦੇ ਨੇ,
ਮਾਰ ਤੰਡ ਕੋ ਹਸੈ,
ਉਹ ਉਹ ਹੈ ਉਹਨਾਂ ਦਾ ਜਿਹੜਾ ਮਾਰਦੰਡ ਵਿਸ਼ਨੂੰ ਹੈ ਨਾ ਰਾਜਾ, ਉਹਦੇ ਤੇ ਹੱਸਦੇ ਨੇ ਵੀ ਉਹਦੇ ਚੇਲੇ ਜੋ ਉਹਦੇ ਨੇ ਮੂਰਖ ਦੇ, ਮੂਰਖ ਦੇ ਚੇਲੇ ਮਹਾਂਮੂਰਖ, ਉਹ ਸਿੱਧੇ ਟਾਰਗੇਟ ਰਾਜੇ ਨੂੰ ਕਰਦੇ ਨੇ ਵੀ ਉਹਨੇ ਜੋ ਪੜ੍ਹਾਏ ਨੇ ਉਹੀ ਪੜ੍ਹਨਾ ਵਿਚਾਰੇ ਨੇ, ਇਹਨਾਂ ਨੂੰ ਕੀ ਪਤਾ।
ਸਕੋਪ ਓਪ ਦੈ ਬਲੀ ਕਿ ਰਾਜ ਮੰਡਲੀ ਚੱਲੀ,
ਬਸ ਬਹੁਤ ਜ਼ਿਆਦਾ ਗੁੱਸੇ ਹੋ ਗਏ ਹੋਰ।
ਸਕੋਪ ਓਪ ਦੈ ਬਲੀ,
ਓਪ ਬੇਅੰਤ, ਚੰਡ ਕੇ ਕੋਪ ਓਪ ਰਹੀ, ਓਪ ਜਦ ਹੱਦ ਹੋ ਗਈ ਨਾ ਗੁੱਸੇ ਦੀ, ਉਹ ਛੱਡ ਕੇ ਮੈਦਾਨੇ ਭੱਜ ਗਏ
ਕਿ ਰਾਜ ਮੰਡਲੀ ਚਲੀ,
ਰਾਜ ਮੰਡਲੀ ਜਦ ਹੱਦ ਹੋ ਗਈ ਨਾ ਗੁੱਸੇ ਦੀ ਉਹਨਾਂ ਦੀ, ਵੀ ਹੁਣ ਤਾਂ ਹੱਥੋਂ ਪਾਈ ਹੋਣ ਵਾਲੀ ਉਹ ਗੱਲ ਆ ਗਈ, ਬਰਦਾਸ਼ਤ ਦੇ ਬਾਹਰ ਹੋ ਗਈ, ਉਹਨਾਂ ਦੇ ਮੁੱਕੇ ਗਏ ਸਾਰੇ, ਬਸਦਾ ਹੀ ਕੁਛ ਨਾ ਰਿਹਾ, ਗਿਆਨ ਚਰਚਾ ਬਸਦੀ ਉਹਨਾਂ ਰਹੀ, ਇੰਨੀ ਬੇਇੱਜ਼ਤ ਜਲੀਲ ਕਰਤੇ ਉਹਨਾਂ ਨੇ, ਉਹ ਛੱਡ ਕੇ ਮੈਦਾਨ, ਉਹ ਗੁੱਸੇ ਹੋ ਕੇ ਹੀ ਚਲੇ ਗਏ, ਨਾਰਾਜ ਹੋ ਕੇ ਚਲੇ ਗਏ, ਨਾਰਾਜ ਹੋਣਾ ਹੋਰ ਕੀ ਹੁੰਦਾ ਹੁੰਦਾ ਇਹਨਾਂ ਦਾ।
ਸੋ ਅਸਤਰ ਸ਼ਸਤਰ
ਪਾਰ ਮੰਨੇ ਨੀ ਹਨ, ਵੀ ਸੱਚ ਨੂੰ ਮੰਨੇ ਨੀ, ਨਾਰਾਜ ਹੋ ਕੇ ਚਲੇ ਗਏ।
ਸੋ ਅਸਤਰ ਸ਼ਸਤਰ ਪਾਣ ਲੈ ਬਿਸ਼ੇਖ ਵੀਰ ਮਾਨ ਕਹਿ,
ਸੋ ਅਸਤਰ ਸ਼ਸਤਰ
ਪਾਣ ਲੈ,
ਪਾਣ ਲੈ, ਉਹ ਜਿਹੜੇ ਹਥਿਆਰ ਸੀ ਆਪਣੇ ਹੱਥਾਂ ਨੂੰ, ਹੱਥਾਂ ਵਾਲੇ ਹਥਿਆਰਾਂ ਨੂੰ ਹਥਿਆਰ ਬੰਦੇ ਨੇ, ਉਹ ਦੂਜੇ ਅਕਲ ਦੇ ਹਥਿਆਰਾਂ ਨੂੰ ਹਥਿਆਰ, ਗਿਆਨ ਦੇ ਹਥਿਆਰਾਂ ਨੂੰ ਹਥਿਆਰ ਬੰਦੇ ਨੇ, ਉਹਨਾਂ ਨਾਲ ਕੋਈ ਗਿਆਨ ਦੇ ਹਥਿਆਰ ਹੈ, ਇਹਨਾਂ ਕੋਈ ਲੋਹੇ ਦੇ ਹਥਿਆਰ ਹੈ, ਉਹ ਆਪਣੇ ਆਪ ਨੂੰ ਵਿਸ਼ੇਸ਼ ਵੀਰ ਬੰਨ ਕੇ ਨਾ ਬੜੇ ਯੋਧੇ
ਵੀਰ ਮਾਨ ਕੇ,
ਵੀ ਅਸੀਂ ਤਲਵਾਰਾਂ ਵਾਲੇ ਜਿਹੜੇ ਬਹਾਦਰ ਹੁੰਦੇ ਨੇ, ਇਹ ਬਹਾਦਰ ਹੁੰਦੇ ਨੇ, ਉਹ ਇਹ ਬੰਨ ਕੇ ਉਹ ਚਲੇ ਗਏ ਆਪਣੇ ਛੱਡ ਕੇ।
ਤੋ ਮਰਛੰਦ ਭੱਟ ਸ਼ਸਤਰ ਅਸਤਰ ਨਚਾਏ, ਚਿਤ ਕੋਪ ਓਪ ਵਢਾਏ,
ਭੱਟਾਂ ਦੇ ਸ਼ਸਤਰ ਅਸਤਰ ਆਪਣੇ ਲਹਿਰਾ ਕੇ ਅਤੀ ਕਰੋਪ ਕਰਕੇ ਉਹ ਚਲੇ ਗਏ।
ਤਰ ਕੱਛ ਅੱਛ ਤੁਰੰਗ ਰਣ ਰੰਗ ਚਾਰ ਉਤੰਗ,
ਹਾਂ ਬਈ ਉਹ ਕਹਿੰਦੇ ਵੀ ਹੁਣ ਆਹ ਜਿਹੜਾ ਨਾ ਬਾਹਰਲਾ ਜੰਗ ਤੇ ਆਉਣ ਦੀ ਨੀਅਤ ਹੋ ਗਈ, ਜਿਵੇਂ ਰਾਜੇ ਨੇ ਜਿਹੜੇ ਬਾਈਧਾਰੀਏ ਬਾਹਰਲੇ ਰੰਗ ਜੰਗ ਤੇ ਫਿਰ ਉਤਾਰੂ ਹੋ ਗਏ, ਵੀ ਹੁਣ ਇਹਦਾ ਨਾ ਬਾਹਰਲਾ ਜੰਗ ਇਹਨਾਂ ਨਾ ਕਰੋ, ਅੰਦਰਲੇ ਜੰਗ 'ਚ ਨਹੀਂ ਆਪਾਂ ਜਿੱਤ ਸਕਦੇ, ਜਾਂ ਗੁਰੂ ਘਰ ਤੋਂ ਅੰਦਰਲੇ ਜੰਗ 'ਚ ਹਾਰ ਗਏ ਬਿਲਕੁਲ, ਫਿਰ ਇਹਨਾਂ ਨੇ ਕਿਹਾ ਵੀ ਬਾਹਰਲੇ ਜੰਗ 'ਤੇ ਹੁਣ ਆ ਕੇ ਇਹ ਵਿਚਾਰਧਾਰਾ ਨੂੰ ਖਤਮ ਕੀਤਾ ਜਾ ਸਕਦਾ, ਉੱਧਰਲੇ ਜੰਗ ਨਾਲ ਅਸੀਂ ਨਹੀਂ ਜਿੱਤ ਸਕਦੇ ਇਹਨਾਂ ਨੂੰ, ਗਿਆਨ ਦੇ ਜੰਗ 'ਚ ਅਸੀਂ ਹਾਰ ਗਏ, ਬਾਹਰ ਜਿਹੜਾ ਹੁਣ ਮੈਦਾਨੀ ਜੰਗ ਹੈ ਮਨਮੁੱਖਾਂ ਵਾਲਾ ਜੰਗ, ਉਹਦੇ ਨਾਲ ਅਸੀਂ ਇਹਨੂੰ ਖਤਮ ਕਰੀਏ।
ਤਰ ਕੱਛ ਅੱਛ ਤੁਰੰਗ,
ਇਹ ਤੇ ਉਤਾਰੂ ਹੋ ਗਏ,
ਰਣ ਰੰਗ ਚਾਰ ਉਤੰਗ,
ਹਾਂ ਉਹ ਤੇ ਦੂਏ ਉਹਤੇ ਉਤਾਰੂ ਹੋਏ ਦੂਏ ਜੰਗ 'ਤੇ।
ਕਰ ਕ੍ਰੋਧ ਪੀਸਤ ਤਾਂਤ ਕਹਿ ਆਪ ਆਪਣ ਬਾਤ,
ਆਪੋ ਆਪਣੀ ਗੱਲ ਕਰਨ ਲੱਗ ਗਏ ਕ੍ਰੋਧ ਦੇ ਵਿੱਚ,
ਦੰਦ ਪੀਸਣ
ਬਈ ਜਿਵੇਂ ਆਪਾਂ ਦੇਖ ਲਾਂਗੇ ਤੁਹਾਨੂੰ, ਐ ਜਿਵੇਂ ਲੜਾਈ ਛੇੜਨੀ ਹੁੰਦੀ ਹੈ।
ਭੱਟ ਭਰੇ ਹਵ ਹੋਏ ਵੀਰ ਕਰ ਕੋਪ ਛੱਡਤ ਤੀਰ,
ਹਾਂ ਭੱਟ ਆਪਣੇ ਆਪਣੇ ਉਹ ਉਧਰੋਂ ਉਹ ਕਿਹੜਾ ਹਟਦੇ ਨੇ, ਉਹ ਕਿਹੜਾ ਹਟਦੇ ਨੇ ਦੂਏ, ਉਹ ਕਹਿੰਦੇ ਨੇ ਕੋਈ ਨੀ ਜਦੋਂ ਉੱਧਰ ਦੀ ਆਉਂਗੇ ਉੱਧਰ ਵੀ ਦੇਖ ਲਾਂਗੇ ਤੁਹਾਨੂੰ, ਜਾਂ ਦੂਏ ਪਾਸੇ ਦੀ ਆਉਂਗੇ ਅਸੀਂ ਕਿਹੜਾ ਚੂੜੀਆਂ ਪਾਈਆਂ ਹੋਈਆਂ ਨੇ, ਉਹ ਵੀ ਦੇਖ ਲਾਂਗੇ, ਉਹ ਵੀ ਚੌਲ ਲਾ ਲਿਓ ਤੁਸੀਂ, ਉਹ ਵੀ ਤੁਹਾਡੀ ਇੱਛਾ ਪੂਰੀ, ਉਹ ਕਿਹੜਾ ਦਿੰਦੇ ਨੇ ਇਹਨਾਂ ਤੇ। ਆ
ਕਰ ਕੋਪ ਛੱਡਤ ਤੀਰ,
ਦੋਏ ਗੁੱਸੇ ਨਾ ਕਰਦੇ ਨੇ, ਜਦ ਉਹ ਕਹਿੰਦੇ ਨੇ ਵੀ ਹੱਥੋ ਹੱਥੀ ਦੇਖਾਂਗੇ, ਉਹ ਕਹਿੰਦੇ ਉਹ ਵੀ ਨਿਬੜ ਲਾਂਗੇ, ਕੋਈ ਨੀ ਆ ਜਿਓ, ਫਿਰ ਤਾਂ ਉਹੋ ਜਿਹਾ ਜਵਾਬ ਦੇਣਾ ਪਊਗਾ। ਹਾਂ
ਕਰ ਕੋਪ ਕਲੀ ਅਵਤਾਰ ਗਹਿ ਪਾਣ ਅਜਾਨ ਕੁਠਾਰ,
ਇਸ ਕਰਕੇ ਉਹਨੂੰ ਵੀ ਗੁੱਸਾ ਆ ਗਿਆ,
ਕਲੀ
ਅਵਤਾਰ ਨੂੰ, ਪੰਡਿਤ ਨੂੰ, ਪੰਡਿਤ ਵੀ ਆ ਗਿਆ, ਫਿਰ ਉਹ ਤਾਂ ਦੂਏ ਹੀ ਬੋਲਦੇ ਰਹੇ ਨੇ, ਫਿਰ ਉਹਨੇ ਕਹਾ ਵੀ ਮੈਂ ਇਹਦਾ ਫੈਸਲਾ ਕਰਦਾ,
ਗਹਿ ਪਾਣ ਅਜਾਨ ਕੁਠਾਰ।
ਉਹਨੇ ਫਿਰ ਸਿੱਧਾ ਦੂਆ ਕੋਹੜਾ ਹੀ ਚੱਕ ਲਿਆ ਹੁਕਮ ਵਾਲਾ ਹੀ ਸਿੱਧਾ। ਉਹਨੇ ਕਹਾ ਗੱਲ ਸੁਣ ਲਓ, ਤੁਸੀਂ ਲੈ ਆਏ ਤੇ ਨਾ ਮੈਨੂੰ ਮਾਰਨ ਨੂੰ, ਮਾਰ ਲਓ ਆ ਜਾਓ। ਉਹ ਜਿੰਨਾ ਚਿਰ ਨਾਲ ਹੁਕਮ ਹੈ ਜੀ ਨੂੰ ਬਚਾਉਣ ਵਾਲਾ, ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਕੀਰਤ ਰੂਪ ਲਾਦ ਵਾਲੀ ਗੱਲ ਭੁੱਲ ਗਈ ਤੁਹਾਨੂੰ, ਕੀ ਫਲਾਨੀ ਗੱਲ ਭੁੱਲ ਗਈ, ਕੀ ਉਹ ਭੁੱਲ ਗਈ, ਕੀ ਉਹ ਭੁੱਲ ਗਈ, ਰਾਵਣ ਵਾਲੀ ਗੱਲ ਭੁੱਲ ਗਈ, ਪਰਸ਼ੁਰਾਮ ਵੀ ਗੁਹਾੜਾ ਤਾਣ ਕੇ ਖੜ ਗਿਆ ਸੀ, ਰਾਮ ਚੰਦਰ ਵਾਲੀ ਵੀ ਬਾਹਾਂ ਉੱਥੇ ਖੜ ਗਈਆਂ ਸੀ। ਕੀ ਇਹ ਝੂਠ ਹੈ ਸੱਚ ਹੈ? ਹੁਣ ਗ੍ਰੰਥ ਵਾਲੀ ਗੱਲ ਨੂੰ ਕਿਵੇਂ ਕਹਿੰਦੇ ਝੂਠ ਹੈ? ਵਿਸ਼ਨੂੰ ਤਾਂ ਪ੍ਰਚਾਰ ਕਰਦਾ, ਵਿਸ਼ਨੂੰ ਪੁਰਾਣ 'ਚ ਗੱਲ ਲਿਖੀ ਹੋਈ ਹੈ, ਕਿਉਂਕਿ ਉਹ ਬ੍ਰਾਹਮਣ ਹੈ, ਉਹ ਬ੍ਰਾਹਮਣ ਹੈ ਆਪਣਾ ਪਰਸ਼ੁਰਾਮ ਛੱਤਰੀਆਂ ਦੇ ਖਿਲਾਫ ਹੈ। ਛੱਤਰੀਆਂ ਨੇ ਤਾਂ ਲਿਖੀ ਵੀ ਛੱਤਰੀ ਰਾਜਾ ਸੀ ਜਿਹੜਾ, ਉਹਦੇ ਵਿੱਚ ਇੰਨੀ ਸ਼ਕਤੀ ਸੀ, ਉਹਦਾ ਕੁਹਾੜਾ ਉੱਥੇ ਹੀ ਰਹਿ ਗਿਆ। ਜੇ ਉਹਦਾ ਕੁਹਾੜਾ ਉੱਥੇ ਰਹਿ ਸਕਦਾ ਨਾ, ਤਾਂ ਤੁਹਾਡੇ ਵੀ ਹੱਥ ਉੱਥੇ ਰਹਿ ਜਾਣਗੇ। ਹੱਥ ਨਹੀਂ ਚੱਲਣਾ, ਉੱਥੇ ਰਹਿ ਜਾਂਦੇ ਹੁੰਦੇ ਨੇ। ਹੁਣ ਉਹਨੂੰ ਕਿਵੇਂ ਕਹਿਣ ਵੀ ਰਿਹਾ ਨਹੀਂ? ਦੇਖੋ ਨਾ, ਹੈ ਤਾਂ ਕਹਾਣੀਆਂ 'ਚ ਪਿਆ ਸਭ ਕੁਛ, ਜੇ ਚਰਚਾ ਕਰਨੀ ਹੁੰਦੀ ਗ੍ਰੰਥਾਂ 'ਚੋਂ ਕਰੀ ਦੀ ਹੈ, ਜਿਹੜਾ ਬਣਦਾ ਹੋਵੇ। ਐਂ ਹੱਥ ਰਹਿ ਜਾਂਦੇ ਹੁੰਦੇ ਨੇ, ਜੇ ਬਚਾਉਣਾ ਹੋਵੇ, ਬਚਾਉਣ ਵਾਲਾ ਬਚਾਉਂਦਾ ਹੋਵੇ, ਹੱਥ ਉੱਥੇ ਹੀ ਰਹਿ ਜਾਂਦਾ, ਰੁਕ ਜਾਂਦਾ ਹੁੰਦਾ। ਇਹ ਉਹੀ ਪੈਦਾ ਹੋਇਆ ਜਿਵੇਂ ਰਾਮਚੰਦਰ ਪੈਦਾ ਹੋਇਆ ਸੀ ਨਾ, ਵੀ ਮੈਂ ਉਹੀ ਹਾਂ। ਇਹ ਐਂ ਬਾਹਰ ਆਇਆ ਅਵਤਾਰ,
ਕਰ ਕੋਪ ਕਲੀ ਅਵਤਾਰ, ਗਹਿ ਪਾਣ ਅਜਾਨ ਕੁਠਾਰ।
ਬਈ ਜਿਵੇਂ ਰਾਮਚੰਦਰ ਪੈਦਾ ਹੋਇਆ ਸੀ ਨਾ, ਪਰਸ਼ੁਰਾਮ ਦਾ ਕੁਹਾੜਾ ਰਖਾਇਆ ਸੀ, ਮੈਂ ਉਹੀ ਹਾਂ। ਜਾਓ ਕਹਿ ਦਿਓ ਰਾਜੇ ਨੂੰ, ਜਿਹੜਾ ਜ਼ੋਰ ਹੈ ਲਾ ਲਿਓ, ਆ ਜਾਓ ਚੜ੍ਹ ਕੇ। ਦਹਿਸ਼ਤ ਪਾਉਣੀ ਹੁੰਦੀ ਹੈ ਸੱਚ ਦੱਸ ਕੇ, ਸੱਚ ਦਹਿਸ਼ਤ ਆਪਣੀ ਆਪੇ ਪਾ ਦਿੰਦਾ। ਇਹ ਡਰਦੇ ਜ਼ਿਆਦਾ ਹੁੰਦੇ ਨੇ ਇਹ ਜਿਹੜੇ ਰਾਜੇ ਰੂਜੇ ਹੁੰਦੇ ਨੇ ਨਾ, ਮਨੁੱਖ ਆਦਮੀ ਦੇ ਅੰਦਰ ਭੈ ਜ਼ਿਆਦਾ ਹੁੰਦਾ, ਉੱਤੋਂ ਉੱਤੋਂ ਹੀ ਇਹ ਕਰਦੇ ਹੁੰਦੇ ਨੇ ਗੱਲਾਂ।
ਸੱਤਾ ਦੇ ਨਸ਼ੇ,
ਆਹੋ ਕੁੱਤਾ ਭੌਂਕੀ ਵੀ ਜਾਂਦਾ, ਮੰਜੇ ਥੱਲੇ ਵੀ ਵੜੀ ਜਾਂਦਾ ਹੁੰਦਾ। ਜੇ ਕੋਈ ਤਕੜਾ ਕੁੱਤਾ ਆ ਜਾਏ ਨਾ ਘਰ, ਘਰੇ ਆ ਬੜੇ, ਉਹਦੇ ਭੌਂਕੀ ਵੀ ਜਾਂਦਾ, ਮੰਜੇ ਥੱਲੇ ਵੀ ਵੜੀ ਜਾਂਦਾ। ਇਹ ਉਹੋ ਜਿਹੇ ਹੁੰਦੇ ਨੇ, ਨਾਲੇ ਤਾਂ ਪਿੱਛੇ ਨੂੰ ਪੈਰ ਪੱਟੀ ਜਾਂਦੇ ਰਾਜੇ ਵੱਲ ਨੂੰ, ਨਾਲੇ ਉਹ ਭੌਂਕੀ ਵੀ ਜਾਂਦੇ ਨੇ। ਉਹ ਕਹਿੰਦੇ ਨੇ ਵੀ ਆਪਾਂ ਨੂੰ ਕਾਹਨੂੰ ਕੁਛ ਕਹਿਣਾ, ਆਪਾਂ ਇਹ ਓਫੈਂਸਿਵ ਤਾਂ ਹੈ ਨਹੀਂ, ਹਮਲਾ ਤਾਂ ਕਰਨਾ ਨਹੀਂ, ਉਹਨਾਂ ਨੂੰ ਕੁਛ ਕਹਿਣਾ ਨਹੀਂ ਆਪਾਂ ਨੇ, ਜਾਂ ਚੜ੍ਹ ਕੇ ਆਉਣਗੇ ਫਿਰ ਦੇਖੀ ਜਾਓ।
ਤਲਕ ਏਕ ਕੀਨ ਪ੍ਰਹਾਰ, ਪਟ ਜੂਝ ਗਿਓ ਸਹਿਚਾਰ।
ਬਸ ਇੱਕੋ ਹੀ ਉਹਨੇ ਪ੍ਰਹਾਰ ਕੀਤਾ ਹੁਕਮ ਦਾ ਹੀ, ਕੁਹਾੜਾ
ਪਟ ਜੂਝ ਗਿਓ ਸਹਿਚਾਰ।
ਬਸ ਜਿਹੜੇ 500-400 ਆਦਮੀ ਆਇਆ ਸੀ, ਸਾਰੇ ਪਿੱਛੇ ਮੋੜਦੇ ਉਹਨੇ ਵੀ, ਜਾਓ ਜਿਹੜਾ ਜ਼ੋਰ ਨਾਲ ਲਾ ਲਿਓ, ਹਥਿਆਰ ਆ ਉੱਥੇ ਹੀ ਹੱਥ ਰਹਿ ਜਾਣਗੇ, ਸਾਰਿਆਂ ਦੇ ਜਾਮ ਹੋ ਜਾਣਗੇ। ਹੁਣ ਵੀ ਤਾਂ ਤੁਹਾਡੇ ਹੱਥ ਉੱਥੇ ਹੀ ਰਹਿ ਗਏ, ਤਲਵਾਰ ਤਾਂ ਤਾਣੀ ਹੋਈ ਹੋ ਸੀ, ਰਹੇ ਨਹੀਂ ਹੱਥ ਉੱਥੇ ਹੀ ਰਹੇ ਸੀ, ਪਰ ਤਾਣੀ ਹੋਈ ਤਲਵਾਰ ਵੀ, ਜਿਹਨੇ ਆਹ ਤਲਵਾਰ ਹਟਾਈ ਆ ਉਹ ਉਦੋਂ ਵੀ ਦੇਖ ਲਿਓ, ਉਦੋਂ ਵੀ ਉਹਦੀ ਕਰਾਮਾਤ ਉਦੋਂ ਹੀ ਦੇਖ ਲਿਓ, ਇੱਦਾਂ ਹੀ ਹੋ ਜਾਊਗਾ। ਅਰ ਹੋ ਜਾਂਦਾ ਹੁੰਦਾ
ਭੜਥੂਆ ਛੰਦ ਟਟਕੰਤ ਢੋਲੰ ਬਬਗੰਤ ਬੋਲੰ।
ਹਾਂ, ਢੋਲ ਵੱਜ ਗਏ, ਬੋਲਾਂ ਦੇ ਢੋਲ,
ਬਬਗੰਤ ਬੋਲੰ,
ਬੋਲਦੇ ਹੀ ਢੋਲ ਨੇ, ਉੱਚੀ ਬੋਲਣ ਲੱਗ ਗਏ, ਜਾਣੀ ਜਿਵੇਂ ਤੂੰ ਤੂੰ ਮੈਂ ਵਾਲੀ ਉਹਦੇ 'ਚ ਆ ਗਏ। ਉਹ ਜਿਹੜਾ ਸੀ ਨਾ ਸ਼ਾਂਤਮਈ ਵਾਲਾ ਮਾਹੌਲ, ਉਹ ਨਹੀਂ ਰਿਹਾ।
ਉਛਕੰਤ ਤਾਜੀ ਗਜਕੰਤ ਗਾਜੀ,
ਉੱਛਣ ਲੱਗ ਗਏ ਘੋੜੇ, ਜਾਣੀ ਮਨ ਥੋੜ੍ਹੇ ਜਿਹੇ ਉੱਛਣ ਲੱਗ ਗਏ, ਟਿਕਿਆ ਹੋਇਆ ਨਹੀਂ ਮਨ ਹੈਗਾ, ਹੁਣ ਟਿੱਕੀ ਚਰਚਾ ਨਹੀਂ, ਉੱਛੜ ਉੱਛੜ ਕੇ ਚਰਚਾ ਕਰਦਾ, ਜਾਣੀ ਥੋੜ੍ਹਾ ਥੋੜ੍ਹਾ ਗੁੱਸੇ 'ਚ ਆ ਕੇ।
ਛੁਟਕੰਤ ਤੀਰੰ ਬਬਕੰਤ ਬੀਰੰ,
ਹਾਂ ਉਵੇਂ ਤੀਰ ਤਾਂ ਹੋਵੇ ਸੀ, ਗਿਆਨ ਚਰਚਾ ਤਾਂ ਹੋਵੇ ਚੱਲਦੀ ਹੈ, ਪਰ ਉਹ ਟਿੱਕੀ ਹੋਈ ਨਹੀਂ ਹੈ ਮਨ।
ਬਬਕੰਤ ਬੀਰੰ,
ਹਾਂ ਬੀਰਾਂ ਨੂੰ ਮਤਲਬ ਹੈ ਜਿਹੜੇ ਲਲਕਾਰ ਦੇ ਨੇ ਇੱਕ ਕਿਸਮ ਦੇ।
ਤਲਕੰਤ ਢਾਲੰ ਉਠਕੰਤ ਤਾਲੰ,
ਹਾਂ ਢਾਲਾਂ ਜਿਹੜੀਆਂ ਨੇ ਉਧਰ ਉਧਰ ਹੀ, ਯਾਨੀ ਛਾਤੀ 'ਚ ਵੱਜਦੇ ਨੇ ਅਗਲੇ ਦੇ ਜਾ ਕੇ ਤੀਰ, ਜਿਵੇਂ ਜਿਵੇਂ ਕੌੜੀਆਂ ਗੱਲਾਂ ਕਹਿੰਦੇ ਹੁਣ ਚੁੱਭ ਵੀ
ਉਠਕੰਤ ਤਾਲੰ,
ਹਾਂ ਆਉਂਦੇ ਨੇ ਉਹ ਆਪਣੇ ਤਾਲ ਤੇ ਜਵਾਬ ਵੀ ਉਹੋ ਜਿਹਾ ਹੀ ਆਉਂਦਾ, ਜਿਹੋ ਜਿਹਾ ਕੋਈ ਸਵਾਲ ਕਰਦਾ ਜਵਾਬ ਵੀ ਉਹੋ ਜਿਹਾ ਹੀ ਆਉਂਦਾ, ਦੂਏ ਤੇ ਉਹੀ ਤਾਲ ਵੱਜਦੀ ਹੈ ਜਿਹੋ ਜਿਹਾ ਉਹ ਮਾਰਦਾ ਢਾਲ ਤੇ ਉਹੀ ਉਹ ਜਵਾਬ ਵੀ ਦਿੰਦਾ।
ਖਿਮ ਕੰਤ ਖਗੰ ਤਦ ਕੰਤ ਧਗੰ,
ਜਿਹੜੀਆਂ ਅਕਲ ਅਕਲ ਹੈ ਅਕਲ ਦੀਆਂ ਤਲਵਾਰਾਂ ਜਾਂ ਚੱਲਦੀਆਂ ਨੇ ਉਹਨਾਂ ਚੋਂ ਗਿਆਨ ਦਾ ਪਤਾ ਲੱਗਦਾ।
ਖਿਮਕੰਤ ਖਗਨ
ਹਾਂ ਚਮਕਦੀਆਂ ਨੇ, ਖਿਮ ਕਰਨ ਹੁੰਦਾ ਚਮਕਣਾ, ਤਦ ਗਿਆਨ ਦੀਆਂ ਗੱਲਾਂ ਚਮਕਦੀਆਂ ਨੇ ਸਵਾਲਾਂ ਜਵਾਬਾਂ ਚੋਂ।
ਤਦ ਕੰਤ ਧਗੰ,
ਗਿਆਨ ਚਰਚਾ ਜੋ ਹੋ ਰਹੀ ਹੈ ਗ੍ਰੰਥਾਂ ਚੋਂ ਹੋ ਰਹੀ ਹੈ।
ਹਾਂ ਤਦ ਕੰਤ ਧਗੰ,
ਉਹਨਾਂ ਦੇ ਸਾਰਿਆਂ ਦੇ ਹਿਰਦੇ ਜਿਹੜੇ ਨੇ ਤਦ ਤੱਕ ਹੁੰਦੇ ਨੇ, ਅਗਲੇ ਵੀ ਲਿਆਉਂਦੇ ਨੇ ਕੜ ਕੜ, ਜਿੱਤ ਦਾ ਕੌਣ ਹੈ ਹਾਰਦਾ ਕੌਣ ਹੈ ਉਹ ਦੂਏ ਨੂੰ ਤਾਂ ਫਿਕਰ ਨਹੀਂ ਹੈ, ਉਹਨੂੰ ਤਾਂ ਪਤਾ ਵੀ ਮਜ਼ਬੂਤ ਹੈ ਉਹਨਾਂ ਦਾ ਤਾਂ ਇੱਕ
ਲਾਜਵਾਬ ਹੁੰਦਾ,
ਉਹ ਤਾਂ ਲਾਜਵਾਬ ਹੈ, ਲਾਜਵਾਬ ਜਿਹੜਾ ਹੁੰਦਾ ਉਹ ਡਰਦਾ ਹੁੰਦਾ।
ਛੁਟਕੰਤ ਨਾਲੰ ਉਠਕੰਤ ਜਵਾਲੰ,
ਛੁਟਕੰਤ ਨਾਲੰ ਆ ਜਿਹੜੀ ਨਾਲ ਹੈ ਨਾ ਪਾਈਪ ਹੈ, ਇਹਦੇ ਵਿੱਚੋਂ ਜੋ ਨਿਕਲਦਾ ਆਪਣੇ ਹਵਾ ਬਾਹਰ ਆਉਂਦਾ ਗਿਆਨ ਦਾ ਗੋਲਾ।
ਉਠਕੰਤ ਜਵਾਲੰ,
ਜਿਵੇਂ ਉਹ ਨਾਲ ਚੋਂ ਬਾਹਰ ਨੂੰ ਅੱਗ ਨਿਕਲਦੀ ਹੈ, ਇਵੇਂ ਕਈ ਗੱਲਾਂ ਚੋਂ ਅੱਗ ਨਿਕਲਦੀ ਹੈ, ਕ੍ਰੋਧ ਦੀਆਂ ਗੱਲਾਂ ਕਰਦੇ ਨੇ ਦੂਏ ਪਾਸੇ।
ਬਹਿ ਤੰਤ ਕਾਇਮ,
ਬੰਦੂਕ ਚੱਲਦੀ ਹੈ ਬਾਹਰ ਅੱਗ ਵੀ ਨਿਕਲਦੀ ਹੈ ਰਾਤ ਨੂੰ ਪਤਾ ਲੱਗਦਾ, ਇਵੇਂ ਜਦ ਬੋਲਦਾ ਕੋਈ ਗਿਆਨ ਦਾ ਗੋਲਾ ਚੱਲਦਾ, ਜੇ ਗਿਆਨ ਠੰਡਾ ਨਾ ਹੋਵੇ ਗਰਮ ਹੋਵੇ ਨਾ ਫਿਰ ਵਿੱਚੋਂ ਅੱਗ ਨਿਕਲਦੀ ਹੈ ਕ੍ਰੋਧ ਨਿਕਲਦਾ। ਹਾਂਜੀ,
ਬਹਿ ਤੰਤ ਕਾਇਮ ਚਲ ਕੰਤ ਚਾਇਮ,
ਹਾਂ ਕਾਵਾਂ ਦੇ ਵਿੱਚੋਂ ਖੂਨ ਨਿਕਲਦਾ ਖੂਨ ਰਸਣ ਲੱਗ ਗਿਆ,
ਚਲ ਕੰਤ ਚਾਇਮ,
ਹਾਂ ਪਰ ਚੱਲਦੇ ਨੇ ਚੌ ਨਾਲ ਇਹਦੀ ਗੱਲ,
ਚਲ ਕੰਤ ਚਾਇਮ,
ਜਿਹੜੇ ਜਿਹੜੇ ਮਤਲਬ ਹੈ ਖੂਨ ਨਿਕਲਦਾ ਲੱਗਦੇ ਨੇ ਤੀਰ ਸੱਟਾਂ ਵੱਜਦੀਆਂ ਨੇ ਚੱਲ ਕੇ ਉਹਨੂੰ ਫੇਰ ਵਾਰ ਕਰਦੇ ਨੇ ਚੌ ਨਾਲ ਚੱਲਦੇ ਨੇ, ਇਹਨਾਂ ਦੇ ਜਿਹੜੇ ਲੱਗਦੇ ਨੇ ਸਾਧਾਂ ਦੇ ਉਹ ਚੌ ਨਾਲ ਚੱਲਦੇ ਨੇ ਗੁੱਸਾ ਨਹੀਂ ਕਰਦੇ, ਪਰ ਉਹਦਾ ਜਵਾਬ ਢੁਕਵਾਂ ਹੋਰ ਦੇ ਦਿੰਦੇ ਨੇ ਅੱਗੋਂ ਵਧੀਆ।
ਡਿਗ ਤੰਤ ਬੀਰੰਗ ਪਿਗ ਤੰਤ ਭੀਰੰਗ,
ਡਿਗ ਤੰਤ ਬੀਰੰਗ ਜਵਾਨ ਡਿੱਗਦੇ ਨੇ ਇੱਕ ਵਾਰ, ਪਰ
ਜਿਹੜੇ ਤਬੀਰੰਗ
ਜਿਹੜੇ ਭੀਰੂ ਨੇ ਭੀਰੂ ਭੀਰੂ ਹੁੰਦਾ ਡਿਪੋਕ,
ਪਿਗ ਤੰਤ ਭੀਰੰਗ
ਉਹ ਭੱਜ ਗਏ ਬਦਲ ਛੱਡ ਕੇ, ਕਾਇਰ ਕਾਇਰ ਜਿਹੜੇ ਨੇ ਕਾਇਰ ਉਹ ਹੁੰਦਾ ਹੈ ਜਿਹੜਾ ਗਿਆਨ ਚਰਚਾ ਤੋਂ ਭੱਜ ਗਏ, ਕਾਇਰ ਗਿਆਨ ਚਰਚਾ ਤੋਂ ਭੱਜ ਗਏ, ਕਾਇਰ ਗਿਆਨ ਕਾਇਰ ਉਹ ਹੈ ਜਿਹੜਾ ਧਰਮ ਤੇ ਚਰਚਾ ਤੇ ਉੱਤੇ ਨਾ ਖੜੇ ਉਹ ਕਾਇਰ ਹੁੰਦਾ, ਯਾਨੀ ਕਾਇਰ ਉਹਨੂੰ ਕਹਿੰਦੇ ਨੇ ਜਿਵੇਂ ਕਹਿੰਦੇ ਨੇ ਕਾਇਰਾਨਾ ਹਮਲਾ ਕੀਤਾ, ਕਾਇਰਾਨਾ ਕੰਮ ਕੀਤਾ ਇਹਨਾਂ ਨੇ ਅੱਤਵਾਦੀਆਂ ਨੇ, ਅੱਤਵਾਦੀ ਆਪਣੇ ਆਪ ਨੂੰ ਕਾਇਰ ਕਹਾਉਣ ਦੇ ਵਿੱਚ ਬਹੁਤ, ਕੋਈ ਵੀ ਸਿਆਸਤਦਾਨ ਆਪਣੇ ਆਪ ਨੂੰ ਕਾਇਰ ਬੋਲਣ ਦੇ ਵਿੱਚ ਬਹੁਤ ਬੇਇੱਜ਼ਤੀ ਬੋਲਦਾ, ਸਭ ਤੋਂ ਭੈੜਾ ਲਫ਼ਜ਼ ਕਾਇਰ ਹੈ, ਉਹ ਸਮਝਦਾ ਮੈਂ ਲੋਕ ਸੇਵਕ ਹਾਂ, ਉਹ ਮੰਨਦਾ ਅਸੀਂ ਲੋਕ ਰੱਖਿਅਕ ਹਾਂ, ਜਨਤਾ ਦੀ ਰੱਖਿਆ ਵਾਸਤੇ ਅਸੀਂ ਕਰ ਰਹੇ ਹਾਂ, ਇਹ ਜਿਹੜੀ ਹਕੂਮਤ ਹੈ ਇਹ ਪਾਪੀਆਂ ਦੀ ਹਕੂਮਤ ਹੈ, ਇਹਨਾਂ ਦੀ ਅਸੀਂ ਲੋਕਾਂ ਨੂੰ ਬਚਾਉਣ ਵਾਸਤੇ ਅਸੀਂ ਕਰ ਰਹੇ ਹਾਂ, ਲੋਕਾਂ ਨੂੰ ਮਾਰਨ ਵਾਸਤੇ ਅਸੀਂ ਕਰ ਰਹੇ, ਫਿਰ ਜਦੋਂ ਭੀੜਾਂ ਦੇ ਵਿੱਚ ਬੱਚੇ ਮਰ ਜਾਂਦੇ ਨੇ ਔਰਤਾਂ ਮਰ ਜਾਂਦੀਆਂ ਨੇ ਕੋਈ ABC ਕੋਈ ਵੀ ਆਦਮੀ ਮਰ ਜਾਂਦਾ ਬੰਬ ਰੱਖ ਦਿੰਦੇ ਉਹ ਕਾਇਰਾਨਾ ਹਮਲਾ ਨਹੀਂ ਹੋਰ ਕੀ ਆ, ਜਿਹਨਾਂ ਦੀ ਤੁਸੀਂ ਮਾਰ ਰਹੇ ਹੋ ਉਹਨਾਂ ਨਾਲ ਤੁਹਾਡਾ ਕੀ ਉਹ ਹੈ, ਸਿਰਫ ਪ੍ਰੈਸ਼ਰ ਕਿਸੇ 'ਤੇ ਪਾਉਣੇ ਮਾਰ ਕਿਸੇ ਨੂੰ ਰਹੇ, ਇਹ ਕਿਹੜਾ ਨਿਯਮ ਕਿਹੜਾ ਕਾਨੂੰਨ ਹੈ ਕਿਹੜੇ ਯੁੱਧ ਦੀ ਥਿਊਰੀ ਹੈ, ਜਿੰਨੇ ਅੱਤਵਾਦੀ ਨੇ ਕੋਈ ਯੁੱਧ ਦੀ ਥਿਊਰੀ ਹੋਣੀ ਹੈ, ਇਹਨਾਂ ਦੀ ਧਰਮ ਹੀ ਨਹੀਂ ਹੈ, ਇਹਨਾਂ ਦਾ ਯੁੱਧ ਲੋਕ ਲੜਦੇ ਨੇ ਯੁੱਧ ਦੇ ਵੀ ਨਿਯਮ ਧਰਮ ਹੁੰਦੇ ਨੇ, ਇਹਨਾਂ ਦਾ ਤਾਂ ਕੋਈ ਨਿਯਮ ਧਰਮ ਹੀ ਨਹੀਂ ਹੈ, ਬਈ ਯੁੱਧ ਉਹਦੇ ਨਾਲ ਕਰਨਾ ਜੇ ਤਾਂ ਜਿਹਨਾਂ ਤੁਹਾਡੀ ਲੜਾਈ ਹੈ, ਪਬਲਿਕ ਦਾ ਕੀ ਹੈ ਉਹ ਉਦੋਂ ਵੀ ਡਰਦੀ ਹੈ ਉਦੋਂ ਵੀ ਡਰਦੀ ਹੈ, ਸਾਡੇ ਅੱਤਵਾਦੀ ਕੀ ਸੀ ਪੰਜਾਬ 'ਚ ਕਿਸੇ ਦੇ ਬਾਹਰ ਚਲੇ ਗਏ ਘਰ ਜਾ ਵੜੇ ਕਿਉਂ ਨਹੀਂ ਦਊ ਰੋਟੀ ਅਗਲਾ ਸਾਰੇ ਨਿਆਣੇ ਮਾਰ ਦੇਣਗੇ, ਉੱਧਰ ਉਹਨੂੰ ਪੁਲਿਸ ਦਾ ਡਰ ਹੈ ਉਹਦੇ ਡਰ ਡਰ ਹੈ, ਅਤੇ ਕਿਧਰਲੇ ਸੀਗੇ ਧਾਰਮਿਕ ਕੌਣ ਕਹਿੰਦਾ ਇਹਨੂੰ ਧਾਰਮਿਕ, ਜਿਹੜੇ ਇਹਨਾਂ ਨੂੰ ਧਾਰਮਿਕ ਕਹਿਣ ਵਾਲੇ ਖੁਦ ਧਾਰਮਿਕ ਨਹੀਂ ਹਨ, ਖੁਦ ਸ਼ੈਤਾਨ ਨੇ ਉਹ ਜਿਹੜੇ ਹੁਣ ਵੀ ਉਹਨਾਂ ਦੀ ਕਰਦੇ ਨੇ ਉਹ ਤਾਂ ਆਪ ਸ਼ੈਤਾਨ ਨੇ, ਧਰਮ ਕਿੱਥੇ ਨੇ ਉਹ? ਜਾਂ ਚਰਚਾ ਕਰਨ ਚੱਲੋ ਧਰਮ ਦੀ ਜਿੱਥੇ ਮਰਜ਼ੀ ਕਰਨ, ਗੁਰਦੁਆਰੇ ਕਰਨ ਚੱਲ ਕੇ, ਉਹ ਤਾਂ ਖਾਲਿਸਤਾਨ ਭਾਲਦੇ ਨੇ, ਗੁਰਦੁਆਰੇ ਚਰਚਾ ਕਰ ਲੈਣ, ਪਬਲਿਕ ਜਗਾ ਕੇ ਚਰਚਾ ਕਰਨ। ਆਖਰ ਤਾਂ ਧਰਮ ਜੇ ਪਬਲਿਕ ਉਲਟੂਗੀ ਤਾਂ ਹੀ ਰਾਜ ਪਲਟਾ ਹੋਊਗਾ। ਅੰਗਰੇਜ਼ ਜੇ ਕੱਢੇ ਪਬਲਿਕ ਨਾਲ ਰਲੀ, ਤਾਂ ਜੇ ਪਬਲਿਕ ਨਾ ਉੱਠਦੀ, ਕਾਂਗਰਸ ਦੇ ਨਾਲ ਖੜੀ ਨਾ ਹੁੰਦੀ, ਅੰਗਰੇਜ਼ਾਂ ਨੂੰ ਵੋਟ ਕੱਢ ਦਿੰਦਾ ਇੱਥੋਂ। ਰਾਜ ਪਲਟਾ ਹੁੰਦਾ ਪਬਲਿਕ ਦੇ ਨਾਲ। ਪਬਲਿਕ ਜਾ ਕੇ ਤੁਸੀਂ ਡਿਸਕਸ਼ਨ ਕਰ ਲਓ ਵੀ ਤੁਸੀਂ ਜੋ ਕੁਛ ਕੀਤਾ ਧਰਮ ਦੇ, ਕਿਹੜੇ ਧਰਮ ਦੇ ਕਾਨੂੰਨ ਦੇ ਤਹਿਤ ਕੀਤਾ, ਕਿਹੜਾ ਧਰਮ ਸੀ ਇਜਾਜ਼ਤ ਦਿੰਦਾ ਕੰਮ ਦੀ ਜਿਹੜਾ ਤੁਸੀਂ ਕੀਤਾ, ਕਿਹੜਾ ਤੁਸੀਂ ਧਰਮ ਦਾ ਰਾਜ ਚਲਾਓਗੇ? ਸਮਝਿਆ ਨੀ? ਹੁਣ ਕੀ ਹੈ, ਹੁਣ ਡਕੈਤੀਆਂ ਮਾਰਦੇ ਨੇ, ਮਾਰਨਗੇ ਗੁਰਦੁਆਰਿਆਂ 'ਚ ਬਾਹਰ, ਪੈਸੇ ਤਾਂ ਦੇਣ 'ਤੇ ਲੋਕਾਂ ਨੇ ਹਟ ਜਾਣ। ਇੱਕ ਗੋਲਕ ਲੁੱਟੀ ਹੈ ਨਾ ਕੱਲ੍ਹ ਪਰਸੋਂ, ਦੋ ਤਿੰਨ ਦਿਨ ਪਹਿਲਾਂ, ਹੁਣ ਪੈਸੇ ਨਹੀਂ ਮਿਲਦੇ ਇਹਨਾਂ ਨੂੰ, ਇਟਲੀ ਦੇ ਵਿੱਚ ਪੈਸੇ ਨਹੀਂ ਮਿਲਦੇ, ਗੋਲਕਾਂ ਲੁੱਟਣ ਲੱਗ ਜਾਣਗੇ। ਆਖਿਰ ਕਿੰਨੇ ਦਿਨ ਲੁੱਟਣਗੇ? ਫੜੇ ਜਾਣੇ ਨੇ, ਇਹ ਧਰਮ ਹੈ ਇਹਨਾਂ ਦਾ। ਹਾਂਜੀ,
ਟੁੱਟਤੰਤ ਖੋਲੰਗ ਟਮਕੰਤ ਢੋਲੰਗ,
ਟੁੱਟਕੰਤ ਟੁੱਟਣ,
ਟੁੱਟਤੰਤ ਖੋਲੰਗ,
ਟੁੱਟਣ ਟੁੱਟਣ ਤੰਤ,
ਟੁੱਟਣ ਟੁੱਟਣ ਤੰਤ ਖੋਲੰਗ,
ਖੋਲ ਨੇ ਜਿਹੜੇ ਨਾ ਖੋਲ, ਉਹ ਟੁੱਟ ਰਹੇ ਨੇ। ਖੋਲ ਕਿਵੇਂ ਟੁੱਟ ਰਹੇ ਨੇ? ਜਿਵੇਂ ਢੋਲ ਹੁੰਦਾ ਨਾ, ਢੋਲ ਐਂ ਲੱਗਦਾ ਵੀ ਠੋਸ ਹੈ,
ਟਮਕੰਤ ਢੋਲੰਗ,
ਜਾਂ ਡੱਗਾ ਵੱਜਦਾ ਨਾ, ਜਦ ਕੋਈ ਆਪਾਂ ਉਹਦੇ 'ਤੇ ਡੱਗਾ ਮਾਰਦੇ ਹਾਂ, ਕੋਈ ਪਤਾ ਲੱਗਦਾ, ਕੋਈ ਇੱਧਰੋਂ ਗਿਆਨ ਦੀ ਗੱਲ ਕਰਦੇ ਹਾਂ, ਡੱਗਾ ਵੱਜ ਗਿਆ ਨਾ, ਉਹਦਾ ਢੋਲ ਦਾ ਪੋਲ ਜ਼ਾਹਰ ਹੋ ਜਾਂਦਾ ਵੀ ਵਿੱਚ ਖਾਲੀ ਹੈ, ਵਿੱਚ ਕੁਛ ਨਹੀਂ ਹੈ। ਆਹੋ ਵੀ ਢੋਲ ਜਾਂ ਵੱਜਦਾ ਨਾ, ਤਾਂ ਕਬੀਰ ਕਹਿੰਦਾ ਥੋਥਾ ਚਨਾ ਵੱਜੇ ਘਣ, ਜਿਹੜਾ ਘੜਾ ਛੋਛਾ ਘੱਟ ਬੋਲਾ, ਉਹ ਜਿਹੜਾ ਛੂਛਾ ਘੱਟ ਬੋਲਦਾ ਉੱਥੋਂ ਪਤਾ ਲੱਗਦਾ ਉਹ ਢੋਲ ਜਿਹੜਾ ਹੈ, ਉਹ ਜਿਹੜਾ ਬਾਹਰਲਾ ਪੜਦਾ ਸੀ ਨਾ ਬਣਿਆ ਹੋਇਆ, ਉਹ ਫੁੱਟ ਗਿਆ ਵੀ ਅੰਦਰ ਤਾਂ ਖਾਲੀ ਹੋਈ ਹੈ, ਅੰਦਰ ਨਹੀਂ ਹੈ ਕੁਛ। ਉਹਦਾ ਪੜਦਾ ਬਣਿਆ ਹੋਇਆ ਸੀ ਨਾ ਗਿਆਨ ਦਾ, ਜਿਹੜੇ ਬੜੇ ਬੜੇ ਆਪਣੇ ਆਪ ਨੂੰ ਕਹਾਉਂਦੇ ਤੇ ਪੰਡਿਤ, ਜਿਹੜੇ ਬੜੇ ਬੜੇ ਕਹਾਉਂਦੇ ਤੇ ਵਿਦਵਾਨ, ਉਹ ਸਾਰਾ ਪੜਦਾ ਹੀ ਚੱਕਿਆ ਗਿਆ। ਢੋਲ ਦੀ ਪੋਲ ਜੇ ਬਾਹਰਲਾ ਪਾਸਾ ਟੁੱਟ ਜਾਵੇ, ਜਿਹੜਾ ਉਹ ਹੁੰਦਾ ਹੈ ਲੱਕੜੀ, ਦੋ ਦੋ ਸੂਤ, ਚਾਰ ਚਾਰ ਸੂਤ ਮੋਟੀ, ਅਤੇ ਅੰਦਰ ਤਾਂ ਖਾਲੀ ਹੋਈ ਹੈ, ਅੰਦਰ ਕੀ ਹੈ? ਉਹਦਾ ਸਾਰਾ ਪੜਦਾ ਹੀ ਚੱਕਿਆ ਗਿਆ, ਮੰਦਰ ਤਾਂ ਖਾਲੀ ਸੀ ਸਾਰਾ ਹੀ, ਇਹ ਚੱਕੇ ਤੇ ਤਾਂ ਵਜਨ ਤੋਂ ਵੀ ਪਤਾ ਲੱਗ ਜਾਂਦਾ ਵੀ ਕਿੰਨਾ ਹੈ। ਉਹ ਢੋਲ ਦੇ ਪੋਲ ਜਿਹੜੇ ਨੇ ਉਹ ਖੁੱਲਦੇ ਜਾਂਦੇ ਨੇ। ਹਾਂਜੀ,
ਟੁੱਟੰ ਕੰਤ ਤਾਲੰ ਨਚੰ ਤੰਤ ਬਾਲੰ,
ਜਿਹੜੇ ਤੰਤ ਆਖਰ ਮਤਲਬ ਟੁੱਟ ਰਿਹਾ ਹੈ, ਉਹਨਾਂ ਦਾ ਬਾਣ ਟੁੱਟ ਰਿਹਾ ਹੈ ਜਿਹੜਾ ਉਹਨਾਂ ਦੇ ਵਿੱਚ ਸੀ ਨਾ, ਮੈਂ ਬਹੁਤ ਗਿਆਨਵਾਨ, ਉਹਨਾਂ ਦਾ ਜਿਹੜਾ ਹੰਕਾਰ ਸੀ ਉਹ ਵੀ ਟੁੱਟ ਰਿਹਾ ਹੈ।
ਨਚਨ ਤੰਤ ਬਾਲਨ,
ਉਹ ਜਿਹੜੇ ਅੰਦਰ ਢੋਲ ਖਾਲੀ ਢੋਲ ਸੀ ਨਾ, ਜਿਹੜੇ ਐਵੇਂ ਹੀ ਲੱਗਦਾ ਸੀ ਭਰਮ ਬਣਿਆ ਸੀ ਲੋਕਾਂ ਨੂੰ ਬੜਾ ਗਿਆਨਵਾਨ, ਜਿਉਂ ਜਿਉਂ ਉਹਨਾਂ ਦਾ ਪੋਲ ਖੁੱਲਦਾ ਜਾਂਦਾ ਪਤਾ ਲੱਗਦਾ ਵੀ ਇਹਨਾਂ ਦਾ ਪੱਲੇ ਹੀ ਕੱਖ ਨਹੀਂ ਹੈ, ਉਹ ਵਿਦਵਾਨ ਬੜੇ ਬੜੇ ਤੇ, ਜਾਂ ਨਿਕਲਿਆ ਪੱਲੇ ਹੀ ਕੱਖ ਨਹੀਂ ਹੈ। ਇਹਦੇ ਟੀਕਾ ਕਰ ਰਿਹਾ ਪੰਡਿਤ, ਸਾਰੇ ਪੜ੍ਹਦੇ ਨੇ ਪੱਲੇ ਹੀ ਕੱਖ ਨਹੀਂ ਹੈ, ਇਹਦੇ ਢੋਲ ਦੀ ਖੁੱਲ੍ਹ ਗਈ ਨਾ ਪੋਲ ਸਾਰੇ ਦੀ, ਜੇ ਆਪ ਹੁੰਦਾ ਸੁਣਦਾ ਇੱਥੇ ਕੀ ਜਵਾਬ ਦਿੰਦਾ? ਕੁਛ ਵੀ ਨਹੀਂ। ਬਹੁਤ ਬੜੀ ਬੇਈਮਾਨੀ ਹੇਰਾ ਫੇਰੀ ਕਰਨ ਨੂੰ ਆਏ ਨੇ ਲੋਕ ਸਿੱਖ ਬਣੇ ਨੇ, ਔਰ ਉਹਨਾਂ ਨੇ ਉਹ ਗੱਦਾਰੀ ਕਰ ਗਏ, ਉਹ ਕੰਮ ਕਰ ਗਏ ਜਿਨ੍ਹਾਂ ਨੇ ਕਰਾਏ ਸੀ, ਜੋ ਪਲੈਨ ਸੀ ਸਾਰਾ ਨੰਗਾ ਹੋ ਚੁੱਕਿਆ। ਇਹ ਬੰਦੇ ਬਹਾਦਰ ਤੋਂ ਪਲੈਨ ਹੋਇਆ ਹੋਇਆ ਸ਼ੁਰੂ, ਬੰਦੇ ਬਹਾਦਰ ਨੂੰ ਰਿਸ਼ਤਾ ਕੀਤਾ ਬਾਈ ਧਾਰੀਆਂ ਨੇ, ਬਾਈ ਧਾਰੀ ਜੜ ਪੱਟਣੀ ਚਾਹੁੰਦੇ ਤੇ ਸਿੱਖੀ ਦੀ, ਬਾਈ ਧਾਰੀਏ ਚਾਹੁੰਦੇ ਸੀ ਵੀ ਸਿੱਖੀ ਨਾ ਰਹੇ, ਉਹਨਾਂ ਨਾਲ ਲੜਾਈ ਹੋ ਸੀ, ਉੱਥੋਂ ਚੱਲੀ ਹੋਈ ਆ ਗੱਲ। ਇਸ ਕਰਕੇ ਉਹ ਬਾਈ ਧਾਰੀਆਂ ਦਾ ਜਿਹੜਾ ਸੀ ਦੋਤਾ, ਉਹਦਾ ਦਿੱਲੀ ਮਾਸ ਉਹਦੇ ਪਾਇਆ ਸੀ ਮੂੰਹ 'ਚ ਵੀ ਇਹਦੇ ਖਾਤਰ ਤੂੰ ਰਾਜ ਮੰਗਦਾ ਸੀ ਗੱਲ ਆ ਸੀ ਔਰ ਉਹਦੀ ਮਾਂ ਵੀ ਕੌਣ ਸੀ ਆਹੀ ਸੀ ਸ਼ਰਤ ਤੇਰੀ ਕੀ ਸਵਾਦ ਆਇਆ ਦੇਖ ਲਿਆ ਜੇ ਉਹਨਾਂ ਨੇ ਕੀਤਾ ਰਿਜ਼ਲਟ ਤਾਂ ਜਦੇ ਮਿਲ ਗਿਆ ਸੀ ਇਹਨਾਂ ਨੂੰ ਅਜੋ ਨਹੀਂ ਪਤਾ ਅਕਾਲੀਆਂ ਨੂੰ ਵੀ ਕੀ ਹੋਇਆ ਸੀ ਕਿਉਂ ਪਾਇਆ ਸੀ ਉਹਦੇ ਮੂੰਹ 'ਚ ਕਿਉਂ ਮਾਤਾ ਨੇ ਨਹੀਂ ਕਿਹਾ ਕਿਉਂ ਪਾਉਂਦੇ ਹੋ ਕਿਉਂ ਖਾਲਸੇ ਨੇ ਨਹੀਂ ਕਦੇ ਕਿਹਾ ਵੀ ਪਾਇਆ ਕਿਉਂ ਪਾਇਆ ਉਹਦੇ ਕਰਕੇ ਤਾਂ ਖਾਲਸੇ ਦੀ ਸਾਰੇ ਦੀ ਗੜੀ 'ਚੋਂ ਨਿਕਲ ਨਹੀਂ ਦਿੰਦਾ ਵੀ ਖਤਮ ਕਰ ਦੇਣ ਉਹਦੇ ਖਾਤਰ ਤਾਂ ਦੋ ਧੜੇ ਬਣਾਏ ਸੀ ਉਹਦੇ ਖਾਤਰ ਤਾਂ ਬੰਦਈ ਖਾਲਸਾ ਅੱਡ ਬਣਾਇਆ ਸੀ ਹੁਣ ਜਿਹੜਾ ਇਹ ਦੁਬਾਰਾ ਬੰਦਈ ਖਾਲਸੇ ਨੂੰ ਤਿਆਰ ਕਰਨ ਨੂੰ ਫਿਰਦਾ ਸੀ ਇਹ ਰਣਜੀਤ ਸਿੰਘ ਦੂਆ ਦੂਆ ਰਣਜੀਤ ਸਿੰਘ ਹੈ ਨਾ ਕਲੰਕ ਲੱਗਣਾ ਹਿਸਟਰੀ 'ਚ ਕਲੰਕ ਲੱਗਣਾ ਹੀ ਲੱਗਣਾ ਬਚ ਨਹੀਂ ਸਕਦਾ ਕਲੰਕ ਤੋਂ ਲੱਗ ਚੁੱਕਿਆ ਕਲੰਕ ਤੋਂ ਨਹੀਂ ਬਚ ਸਕਦਾ ਜੋ ਮਰਜ਼ੀ ਬਣ ਜਾਵੇ ਕਲੰਕ ਲੱਗੂਗਾ ਰਣਜੀਤ ਸਿੰਘ ਵੱਡਾ ਨਹੀਂ ਬਣ ਸਕਦਾ ਰਣਜੀਤ ਸਿੰਘ ਰਾਜਾ ਸੀ ਚੀਫ ਮਿਨਿਸਟਰ ਕੁਛ ਨਹੀਂ ਹੁੰਦਾ ਨਜੰਤੰਤ ਬਾਲੰ ਬਾਲ ਨੇ ਜਿਹੜੇ ਛੋਟੇ ਛੋਟੇ ਜਵਾਕ ਵੀ ਹੱਸਦੇ ਨੇ ਛੋਟੇ ਛੋਟੇ ਜਵਾਕ ਵੀ ਨੱਚਦੇ ਨੇ ਉਹਨਾਂ ਦੇ ਜੇ ਉਹਨਾਂ ਨਾਲ ਹੁੰਦੀ ਹੈ ਨਾ ਕਪੱਤ ਛੋਟੇ ਛੋਟੇ ਜਵਾਕ ਵੀ ਜਿਹੜੇ ਛੋਟੀ ਬੁੱਧੀ ਵਾਲੇ ਨੇ ਬਾਲਣ ਦਾ ਮਤਲਬ ਬੱਚੇ ਦੀ ਛੋਟੀ ਬੁੱਧੀ ਵਾਲੇ ਘੱਟ ਗਿਆਨ ਵਾਲੇ ਜਿਹੜੇ ਥੋੜ੍ਹੇ ਜੋ ਗਿਆਨਵਾਨ ਨੇ ਨਾ ਛੋਟੇ ਗਿਆਨਵਾਨ ਨੇ ਛੋਟੇ ਬੱਚੇ ਵੀ ਹੁੰਦੇ ਨੇ ਆਪਣੇ ਕੋਲ ਗਿਆਨਵਾਨ ਇਹਨਾਂ ਕੋਲ ਸੀ ਨਾ ਸਾਧਾ ਦੇ ਛੋਟੇ ਨੇ ਜਿਹੜੇ ਜਵਾਕ ਸੀ ਉਹ ਗੱਲ ਸੁਣ ਉਹ ਵੀ ਹੱਸਦੇ ਨੇ ਉਹਨਾਂ
ਗਿਰੰਤੰਤ ਅੰਗੰ ਕਟੰਤੰਤ ਜੰਗੰ
ਕੀ
ਗਿਰੰਤੰਤ ਅੰਗੰ
ਹਾਂ ਅੰਗ ਅੰਗ ਉਹਨਾਂ ਦੇ ਕੱਟ ਕੱਟ ਕੇ ਗਿਰ ਰਹੇ ਜਿਹੜਾ ਸਟੈਂਡ ਲੈਂਦੇ ਨੇ ਗਿਆਨ ਦਾ ਸਟੈਂਡ ਕੱਟਿਆ ਜਾਂਦਾ ਨਾ
ਕਟੰਤੰਤ ਜੰਗੰ
ਜੰਗ ਜਦ ਹੁੰਦੀ ਹੈ ਜਿਹੜਾ ਸਵਾਲ ਕਰਦੇ ਨੇ ਜਿਹੜਾ ਆਸਰਾ ਲੈਂਦੇ ਨੇ ਕਿਸੇ ਚੀਜ਼ ਦਾ ਗ੍ਰੰਥ 'ਚ ਉਹ ਕੱਟਿਆ ਜਾਂਦਾ
ਚਲੰਤੰਤ ਤੀਰੰ ਪਟੰਕੰਤ ਪੀਰੰ
ਹਾਂ ਤੀਰ ਚੱਲਦੇ ਨੇ ਤੀਰ ਚੱਲਦੇ ਨੇ ਆਪਸ ਵਿੱਚ ਇੱਕ ਦੂਏ ਤੇ
ਪਟੰਕੰਤ ਪੀਰੰ
ਜਿਹੜੇ ਪੱਟ ਭੀਰੂ ਨੇ ਭੀਰੂ ਕਾਇਰ ਪੱਟ ਨੇ ਉਹ ਭੱਜ ਜਾਂਦੇ ਜਿਹੜੇ ਵਿਧਾਨ ਛੱਡ ਜਾਂਦੇ ਨੇ ਜੁੜਦੇ ਦੇਖੋ ਜਿਹੜਾ ਸੱਚ ਨੂੰ ਨਾ ਮੰਨੇ ਭੀਰੂ ਹੁੰਦਾ ਜਿਹੜਾ ਜੰਗ ਚੋਂ ਜਾਨ ਬਚਾ ਕੇ ਭੱਜਦਾ ਉੱਧਰ ਸੰਸਾਰੀ ਵਿਸ਼ਨੂੰ ਤਾਂ ਉਹਨੂੰ ਪੀਰ ਸੰਸਾਰ ਤਾਂ ਉਹਨੂੰ ਕਹਿੰਦਾ ਡਰਪੋਕ ਸਾਡੇ ਕੋਲ ਉਹ ਪੀਰੂ ਹੈ ਜਿਹੜਾ ਸੱਚ ਤੋਂ ਭੱਜਵੇ ਸੱਚ ਮਨ ਕਬੂਲ ਕਰਕੇ ਹੀ ਸੱਚ ਬਣਦਾ ਜੋ ਸਾਡੇ ਕੋਲ ਗਿਆਨ ਹੈ ਬੁੱਧੀ ਹੈ ਮਨ ਇਹਨਾਂ ਨੂੰ ਕਬੂਲ ਕਰਨਾ ਹੁੰਦਾ ਮਰਨਾ ਹੁੰਦਾ ਹਾਰ ਮੰਨਣੀ ਮਰਨਾ ਹੀ ਹੁੰਦਾ ਯਾ ਸੱਚ ਤੋਂ ਜਿਹੜਾ ਹਾਰ ਨਹੀਂ ਮੰਨਦਾ ਅਸਲ 'ਚ ਉਹਨੇ ਆਪਣੀ ਹੋਂਦ ਨੂੰ ਹੰਕਾਰ ਨੂੰ ਕਾਇਮ ਰੱਖਿਆ ਹੋਇਆ ਜਿਹੜਾ ਹੰਕਾਰ ਨੂੰ ਕਾਇਮ ਰੱਖਦਾ ਭੀਰੂ ਹੈ ਕਾਇਰ ਰਾਜੇ ਦਾ ਹਮੇਸ਼ਾ ਹੰਕਾਰ ਕਾਇਮ ਹੁੰਦਾ ਇਹ ਸਾਰੇ ਭੀਰੂ ਹੁੰਦੇ ਨੇ ਭੀਰੂ ਡਰਪੋਕ ਨੂੰ ਕਹਿੰਦੇ ਨੇ
ਸੱਚ ਤੋਂ ਭੱਜੇ ਹੋਏ
ਸੱਚ ਤੋਂ ਭੱਜਿਆ ਵੇ ਜਿਹੜਾ ਡਰਪੋਕ ਹੈ ਉਹ ਮਨ ਕਬੂਲ ਨਹੀਂ ਕਰਦਾ ਪਹਿਲਾਂ ਮਨ ਕਬੂਲ ਕਿਹਾ ਨਾ ਸੱਚ ਤੋਂ ਜੋ ਭੱਜ ਗਏ ਉਹ ਸਾਰੇ ਭੀਰੂ ਨੇ ਜਿਹੜਾ ਚਰਚਾ ਜੋ ਭੱਜ ਗਿਆ ਹਾਰਦਾ ਦੇਖ ਕੇ ਉਹ ਭੀਰੂ ਹੈ
ਜੁਜੰ ਤੰਤ ਵੀਰੰ
ਜਿਹੜੇ ਵੀਰ ਨੇ ਬਹਾਦਰ ਨੇ
ਯੋਧੇ
ਨੇ ਉਹ ਹਾਂ ਉਹ ਮੰਨਦੇ ਜਾਂਦੇ ਨੇ ਸੱਚ ਨੂੰ ਮੰਨਦੇ ਜਾਂਦੇ ਨੇ ਕਬੂਲ ਕਹਾਂ ਵੀ ਗੱਲ ਠੀਕ ਹੈ ਸੱਚੀ
ਭਜਨ
ਜਿਹੜੇ ਭੀਰੰ ਭੀਰੂ ਭੱਜਦੇ ਨੇ ਜਿਹੜੇ ਬਹਾਦਰ ਨੇ ਉਹ ਕਹਿੰਦੇ ਨੇ ਇਹ ਗੱਲ ਠੀਕ ਹੈ ਠੀਕ ਨੂੰ ਠੀਕ ਗਲਤ ਨੂੰ ਗਲਤ ਉਹ ਮੰਨੀ ਜਾਂਦੇ ਨੇ ਆਪਣਾ ਗਲਤ ਸਟੈਂਡ ਨੂੰ ਗਲਤ ਮੰਨ ਲੈਂਦੇ ਨੇ ਉਹਨਾਂ ਦੇ ਸਟੈਂਡ ਨੂੰ ਠੀਕ ਮੰਨ ਲੈਂਦੇ ਨੇ ਔਰ ਜਿਹੜੇ ਭੀਰੂ ਨੇ ਭੱਜ ਜਾਂਦੇ ਨੇ
ਕਰਮ ਤੰਤ ਕਰੋਹੰ ਪਰੰ ਤੰਤ ਰੋਹੰ
ਕ੍ਰੋਧ ਕਰਦੇ ਨੇ ਭੀਰੂ ਜਿਹੜੇ ਕ੍ਰੋਧ ਕਰਦੇ ਹੁੰਦੇ ਨੇ
ਕਰਮ ਤੰਤ ਕਰੋਹੰ
ਕ੍ਰੋਧ ਕਰਦੇ ਨੇ ਉਹ ਸੱਚ ਨੂੰ ਸੁਣ ਕੇ ਉਹਨਾਂ ਨੂੰ ਗੁੱਸਾ ਆਉਂਦਾ
ਭਰਮ ਤੰਤਰ
ਪਰ ਰੋਹ ਦੇ ਭਰ ਜਾਂਦੇ ਨੇ ਉਹ ਸਿਰਫ ਕ੍ਰੋਧ ਔਰ ਰੋਹ ਉਹਨਾਂ ਦੇ ਅੰਦਰ ਹੰਕਾਰ ਪ੍ਰਚੰਡ ਹੁੰਦਾ ਤੇ ਗੁੱਸਾ ਹੁੰਦਾ ਔਗਣ ਵਧੇ ਨੇ ਉਹਨਾਂ ਦੇ ਉਹਨਾਂ ਦਾ ਹੰਕਾਰ ਐਡਾ ਬੜਾ ਹੋ ਗਿਆ ਕਿ ਨਾਮ ਦੇ ਨਾਲ ਹੰਕਾਰ ਜੇ ਖੜੂਗਾ ਬਰਾਬਰ ਮੁਕਾਬਲੇ ਤੇ ਖੁਮੇ ਨਾਵੇ ਨਾਲ
ਰੋਧ
ਹੰਕਾਰ ਉਹਨਾਂ ਮਜ਼ਬੂਤ ਹੋ ਕੇ ਖੜੂਗਾ ਤਾਂ ਉਹ ਸੱਚ ਨੂੰ ਨਹੀਂ ਮੰਨ ਸਕਦਾ ਜੇ ਹੰਕਾਰ ਨੇ ਢਹਿੜੇ ਨਹੀਂ ਹੁਣ ਹੰਕਾਰ ਨੂੰ ਬਚਾ ਰਹੇ ਨੇ ਆਪਣੇ ਨੂੰ ਭੀਰੂ ਨੇ ਡਰਪੋਕ ਨੇ ਕਾਲ ਤੋਂ ਡਰਦੇ ਨੇ ਸੱਚ ਤੋਂ ਡਰਦੇ ਸੱਚ ਤੋਂ ਕਿੰਨਾ ਚਿਰ ਡਰੋਗੇ ਬਣਨਾ ਸੱਚ ਹੈ ਸਰੀਰ ਦੇ ਬਾਂਡੇ ਨੂੰ ਜੇ ਬਣਨਾ ਮੰਨਦੇ ਉਹ ਵੀ ਸੱਚੇ ਹੈ ਬਚ ਕੇ ਦਿਖਾ ਦਿਓ ਕਬੀਰ ਨੇ ਕਿਹਾ ਸੀ ਇਹ ਤਨ ਜਾਏਗੋ ਕਪੜੇ ਮਾਰ ਕੇ ਲਾਏ ਜਿੱਥੇ ਤਨ ਜਾਊਗਾ ਹੀ ਜਾਊਗਾ ਸੱਚ ਹੈ ਇਹ ਵੀ ਜਾਣਾ ਹੈ ਤੁਹਾਡਾ ਹੰਕਾਰ ਰਹੇ ਚਾਹੇ ਨਾ ਰਹੇ ਦੁਬਾਰਾ ਜਨਮ ਹੋਜੂਗਾ ਪਤਾ ਨਹੀਂ ਕੁੱਤਾ ਬਿੱਲਾ ਕੀ ਬਣਾ ਦੇਣ ਕਿਹੜੇ ਜਿਹਨੂੰ ਤੁਸੀਂ ਬਹੁਤ ਹੀ ਨੀਚ ਸਮਝਦੇ ਹੋ ਬਹੁਤ ਔਖਾ ਸਮਝਦੇ ਹੋ ਬਹੁਤ ਗਰੀਬ ਉੱਥੇ ਹੀ ਇਹ ਜਨਮ ਤੁਹਾਨੂੰ ਦੇ ਤਾ ਫਿਰ ਕੀ ਕਰੋਗੇ ਇਹ ਗੱਲ ਤਾਂ ਉਹ ਮੰਨਦੇ ਹੀ ਨਹੀਂ ਅੰਦਰੋਂ ਨਹੀਂ ਮੰਨਦੇ ਵੀ ਇੱਦਾਂ ਹੁੰਦਾ ਅੰਦਰੋਂ ਧਾਰਮਿਕ ਹੁੰਦੇ ਹੀ ਨਹੀਂ ਇਹ ਬੰਦੇ ਵਿਸ਼ਵਾਸ ਹੀ ਨਹੀਂ